ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਸ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਜੋ ਲੜੀਵਾਰ ਗੁਰਬਾਣੀ ਦੀ ਵਿਆਖਿਆ ਦਾ ਪ੍ਰਵਾਹ ਚੱਲਦਾ ਹੈ, ਭਗਤ ਕਬੀਰ ਸਾਹਿਬ ਜੀ ਦੇ ਸਲੋਕ ਨ ਜਿਨ੍ਹਾਂ ਦੇ ਵਿੱਚੋਂ ਇੱਕੋ ਹੀ ਸਲੋਕ ਹੋ ਸਕਿਆ ਸੀ ਕੱਲ, ਕਿਉਂਕਿ ਬੜੇ ਭਾਰੀ ਵਿਸਥਾਰ ਵਾਲੀ ਵਿਚਾਰ ਸੀ। ਇਸ ਤੋਂ ਅੱਗੇ ਜਿਵੇਂ ਦੂਸਰੇ ਸਲੋਕ ਤੋਂ ਅੱਜ ਦਾ ਨਿਤਨੇਮ ਸ਼ੁਰੂ ਹੁੰਦਾ ਹੈ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਇਹ ਪਰਮ ਪਵਿੱਤਰ ਉਪਦੇਸ਼ ਆਪਾਂ ਨੂੰ ਪ੍ਰਾਪਤ ਹੈ, ਬਾਣੀ ਤਾਂ ਕੀ ਬੇਦ ਸਮ, ਸਤਪੁਰਸ਼ਾਂ ਦੀ ਬਾਣੀ ਜਿਹੜੀ ਹੈ ਉਹ ਵੇਦ ਦੇ ਸਿਧਾਂਤ ਰੂਪ ਹੋਇਆ ਕਰਦੀ ਹੈ। ਆਓ ਲਾਹਾ ਪ੍ਰਾਪਤ ਕਰੀਏ ਜੀ।
ਕਬੀਰ ਮੇਰੀ ਜਾਤ ਕੋ,
ਕਬੀਰ ਸਾਹਿਬ ਜੀ ਕਹਿੰਦੇ ਹੈ ਮੇਰੀ ਜਿਹੜੀ ਜਾਤੀ ਹੈ ਇਸ ਨੂੰ, ਭਾਵ ਕੀ ਹੈ ਵੀ ਮੈਨੂੰ ਜਲਾਹਾ ਸਮਝ ਕੇ ਨੀਵੀਂ ਜਾਤ ਸਮਝ ਕੇ, ਸਾਡੇ ਜਾਤ ਭਾਈਆਂ ਨੂੰ ਲੋਕ ਬੜਾ ਕੁਛ ਕਹਿੰਦੇ ਹਨ,
ਸਭ ਕੋ ਹਸਨੇ ਹਾਰ,
ਮੇਰੀ ਜਾਤੀ ਨੂੰ ਸਾਰੀ ਮਖੌਲ ਕਰਦੇ ਹੈ, ਹਸਨ ਹਾਰ ਮਖੌਲ ਕਰਦੇ ਹੈ। ਉਹ ਕਹਿੰਦਾ ਹੋਰ ਤਾਂ ਹੋਰ, ਜਿਹੜੇ ਵਿਦਾਂਤੀ ਲੋਕ ਸੰਸਾਰ ਨੂੰ ਮਿਥਿਆ ਦੱਸਦੇ ਹੈ ਉਹ ਵੀ ਮੇਰੀ ਜਾਤ ਦਾ ਹੀ ਪ੍ਰਮਾਣ ਦਿੱਤਾ ਉਹਨਾਂ ਨੇ, ਮਿਥਿਆ ਜਨਾਉਣ ਦੇ ਲਈ ਸਾਡੀ ਜਾਤ ਨੂੰ ਮਖੌਲ ਕਰਦਿਆਂ ਹੋਇਆ ਦ੍ਰਿਸ਼ਟਾਂਤ ਦਿੱਤਾ। ਇਸ ਕਰਕੇ ਇੱਕ ਵਿਦਾਂਤੀਆਂ ਦੀ ਬਾਤ ਨਹੀਂ, ਬ੍ਰਾਹਮਣ ਲੋਕ ਵੀ ਸੰਨਿਆਸੀ ਲੋਕ ਵੀ ਸਭ ਕੁਝ ਸਾਰੇ ਹਸਨਹਾਰ ਸਾਰੇ ਮਖੌਲ ਕਰਦੇ ਹੈ। ਉਹ ਇਸ ਪ੍ਰਕਾਰ ਹੈ ਕਿ ਕਬੀਰ ਸਾਹਿਬ ਨੇ ਜਿਹੜਾ ਵਿਦਾਂਤੀਆਂ ਵੱਲ ਇਸ਼ਾਰਾ ਕੀਤਾ ਹੈ ਉਹ ਇਸ ਤਰ੍ਹਾਂ ਵੀ, ਇੱਕ ਪਿੰਡ ਦੇ ਵਿੱਚ ਕਹਿੰਦੇ 20 ਜਲਾਹੇ ਰਹਿੰਦੇ ਸੀ, ਇਹ ਗਰੀਬੀ ਵਾਲੀ ਸੀ, ਬਰਸਾਤ ਦੀ ਰੁੱਤ ਖੱਡੀਆਂ ਪਾਣੀ ਦੀਆਂ ਭਰ ਗਈਆਂ, ਰੁਜ਼ਗਾਰ ਮਿਲਿਆ ਨਾ, ਭੁੱਖੇ ਮਰਨ ਲੱਗੇ। ਕਹਿੰਦੇ ਵੀ ਕੀ ਕਰੀਏ, ਸਲਾਹ ਕੀਤੀ ਕਹਿੰਦੇ ਵੀ ਕਿਸੇ ਹੋਰ ਜਗ੍ਹਾ ਜਾ ਕੇ ਰੁਜ਼ਗਾਰ ਭਾਲੀਏ। ਤੇ ਉਹ ਤੁਰ ਪਏ 20 ਦੇ 20। ਅੱਗੇ ਬਰਸਾਤੀ ਨਾਲਾ ਸੀ ਬਹੁਤ ਵੱਡੀ, ਜਿਵੇਂ ਛੋਟੀਆਂ ਨਦੀਆਂ ਹੁੰਦੀਆਂ, ਉਹ ਪਾਣੀ ਆ ਕੇ, ਪਾਣੀ ਤਾਂ ਸੁੱਕਾ ਹੋਇਆ ਸੀ, ਰੇਤਾ ਜਿਹੜਾ ਰੇਤਾ ਸੁੱਕਿਆ ਹੋਇਆ ਹੈ ਤੇ ਚਮਕ ਰਿਹਾ ਚੰਦਨ ਦੀ ਚਾਨਣੀ ਦੇ ਨਾਲ। ਉਹ ਕਹਿੰਦੇ ਵੀ ਨਦੀ ਦੇ ਵਿੱਚ ਪਾਣੀ ਬਹੁਤ ਆਇਆ ਹੈ। ਕਹਿੰਦੇ ਵੀ ਹਾਂ ਨਾ, ਪਾਣੀ ਤਾਂ ਹੈ ਹੁਣ, ਪਰ ਜਾਣਾ ਤਾਂ ਹੈ ਹੀ ਹੈ। ਉਹ ਮੂਰਖਾਂ ਨੇ ਕੱਪੜੇ ਖੋਲ ਕੇ ਸਿਰਾਂ ਨੂੰ ਬੰਨ ਲਏ, ਇੱਕ ਦੂਜੇ ਦਾ ਹੱਥ ਫੜ ਲਿਆ, ਹੌਲੀ ਹੌਲੀ ਰੇਤੇ ਵਿੱਚ ਤੁਰੀ ਜਾਣ, ਹੈ ਤਾਂ ਰੇਤਾ ਹੀ ਸੀ। ਤੇ ਮਸਾਂ ਮਸਾਂ ਕਰਕੇ ਉਹ ਪਾਰ ਲੰਘੇ, ਜਾ ਕੇ ਕਹਿੰਦੇ ਵੀ ਗਿਣਤਾ ਲਾਓ ਵੀ ਕੋਈ ਡੁੱਬ ਕੇ ਤਾਂ ਨਹੀਂ ਮਰ ਗਿਆ। ਉਹ ਜਿਹੜਾ ਵੀ ਗਿਣੇ ਆਪਣੇ ਆਪ ਨੂੰ ਤਾਂ ਗੁਣੇ ਨਾ, ਕਹਿੰਦੇ ਵੀ 19 ਰਹਿ ਗਏ, ਵੀ ਇੱਕ ਤਾਂ ਡੁੱਬ ਗਿਆ। ਦੂਜੇ ਨੇ ਗਿਣਿਆ, ਉਹਨੇ ਵੀ ਇਸ ਤਰ੍ਹਾਂ ਹੀ ਕਹਿੰਦੇ ਵੀ ਹਾਂ ਸੱਚੀ ਗੱਲ ਹੈ ਵੀ ਮਰ ਗਿਆ ਇੱਕ ਡੁੱਬ ਕੇ, ਵੀ ਹੁਣ ਦਿਨ ਚੜੇ ਆਸ ਜਿਹੜੀ ਹੈ ਵੀ ਉਹਦੀ ਲਾਸ਼ ਵੀ ਲੱਭਣੀ ਔਖੀ ਹੋ ਗਈ, ਕੀ ਕਰਾਂਗੇ। ਬੈਠ ਕੇ ਰੋਣ ਲੱਗ ਗਏ। ਪਾਓ ਫਟਾਲੇ ਦੇ ਇੱਕ ਜ਼ਿਮੀਂਦਾਰ ਆਪਣੇ ਖੇਤ ਨੂੰ ਚੱਲਿਆ ਸੀ, ਉਹਨੇ ਦੇਖਿਆ ਵੀ ਬੈਠੇ ਮਨੁੱਖ ਰੋਂਦੇ ਆ, ਕੋਲ ਆ ਕੇ ਕਹਿੰਦਾ ਵੀ ਕੀ ਗੱਲ ਹੈ, ਤੁਸੀਂ ਰੋਂਦੇ ਕਿਉਂ? ਉਹ ਕਹਿੰਦੇ ਸਰਦਾਰ ਜੀ, ਅਸੀਂ ਚੱਲੇ ਸੀ ਰੁਜ਼ਗਾਰ ਵਾਸਤੇ, ਇਸ ਤਾਂ ਬੰਦਾ ਹੀ ਗਵਾ ਬੈਠੇ। ਅਖੇ ਕੀ ਹੋਇਆ? ਕਹਿੰਦੇ ਆਹ ਸਾਹਮਣੇ ਨਦੀ ਦੇ ਵਿੱਚ ਸਾਡਾ ਇੱਕ ਬੰਦਾ ਡੁੱਬ ਕੇ ਮਰ ਗਿਆ। ਜੱਟ ਨੇ ਦੇਖ ਲਿਆ ਵੀ ਮੂਰਖਾਂ ਦਾ ਟੋਲਾ ਹੈ, ਕਹਿੰਦਾ ਇਹ ਤਾਂ ਬੜੀ ਖਤਰਨਾਕ ਨਦੀ ਹੈ, ਤੁਸੀਂ ਕਾਹਨੂੰ ਬਣਨਾ ਸੀ ਇਹਦੇ 'ਚ? ਜੱਟ ਵੀ ਬੜਾ ਚਲਾਕ ਦੇਖਿਆ। ਕਹਿੰਦੇ ਹੁਣ ਕੀ ਕਰੀਏ, ਜਾਣਾ ਪੈ ਗਿਆ। ਕਹਿੰਦਾ ਅੱਛਾ, ਐਂ ਦੱਸੋ ਵੀ ਜੇ ਮੈਂ ਤੁਹਾਡਾ, ਉਹਨੇ ਗਿਣ ਕੇ ਦੇਖ ਲਿਆ ਵੀ 20 ਦੇ 20 ਪੂਰੇ ਹੀ ਨੇ। ਕਹਿੰਦਾ ਜੇ ਮੈਂ ਤੁਹਾਡਾ ਬੰਦਾ ਲੱਭਦੇ ਹਾਂ? ਕਹਿੰਦੇ ਸਰਦਾਰ ਜੀ, ਤੇਰੇ ਵਰਗਾ ਕੌਣ ਹੈ ਫਿਰ ਸਾਨੂੰ? ਜੱਟ ਨੂੰ ਕੰਮ ਹੀ ਨਹੀਂ ਸੀ ਲੱਭਦੇ, ਗੁੜਗੁਡਾਈ ਦਾ ਕੰਮ ਵੀ ਹੋਰ ਸੀ, ਕਈ ਕੰਮ ਖਿਲਰੇ ਪਏ ਸੀ। ਕਹਿੰਦਾ ਵੀ ਦੱਸੋ ਫਿਰ ਤੁਸੀਂ ਬਦਲੇ 'ਚ ਕੀ ਦਿਓਗੇ? ਉਹ ਕਹਿੰਦੇ ਦੇਖੋ ਜੀ, ਗਰੀਬ ਬੰਦੇ ਹਾਂ, ਪੈਸਾ ਤਾਂ ਸਾਡੇ ਕੋਲ ਹੈ ਹੀ ਨਹੀਂ, ਨਾ ਅਸੀਂ ਦੇ ਸਕਦੇ ਹਾਂ। ਵੀ ਅਸੀਂ ਰੋਟੀ, ਇਕੱਲੀ ਰੋਟੀ, ਰੋਟੀ ਦੇ ਉੱਤੇ ਇੱਕ ਮਹੀਨਾ 20 ਦੇ 20 ਅਸੀਂ ਤੇਰੇ ਕੰਮ ਕਰਾਂਗੇ। ਉਹ ਕਹਿੰਦਾ ਠੀਕ ਹੈ। ਜੱਟ ਨੇ ਪੁਰਾਣੀ ਚੱਕੀ, ਇੱਕ ਦੇ ਪਿੱਠ ਦੇ ਮਾਰਿਆ ਕਰੇ, ਕਹਿੰਦੇ ਇੱਕ ਦੋ ਜਾ ਕੇ 20ਵੇਂ ਦੀ ਵਾਰ ਕਹਿੰਦੇ ਆਹ ਲਾਇ ਭਾਈ ਬੰਦਾ ਲੱਭ ਗਿਆ ਤੁਹਾਡਾ। ਕਹਿੰਦੇ ਸ਼ੁਕਰ ਹੈ ਸਰਦਾਰ ਜੀ, ਇੱਕ ਮਹੀਨਾ ਉਹਦੇ ਕੰਮ ਕਰਦੇ ਰਹੇ। ਤੇ ਇਉਂ ਫਿਰ ਇਹ ਜਿਹੜੀ ਹੈ ਨਾ ਵੀ ਹੈ ਤਾਂ ਮਿਥਿਆ ਹੀ ਸੀ, ਨਦੀ ਵੀ ਮਿਥਿਆ ਤੇ ਉਹਦੇ ਚ ਜਿਨ੍ਹਾਂ ਨੇ ਡੁੱਬ ਗਏ ਸਮਝ ਲਿਆ ਉਹ ਵੀ ਮਿਥਿਆ, ਜਿਹਨੇ ਲੱਭ ਕੇ ਦਿੱਤੇ ਉਹ ਵੀ ਮਿਥਿਆ। ਵੇਦਾਂਤੀਆਂ ਨੇ ਤਾਂ ਦਿੱਤਾ ਪ੍ਰਮਾਣ ਇਹ ਦਿੱਤੇ ਵੀ ਇਸ ਤਰ੍ਹਾਂ ਸੰਸਾਰ ਮਿਥਿਆ। ਕਬੀਰ ਸਾਹਿਬ ਦਾ ਇਤਰਾਜ਼ ਇਹ ਹੈ, ਕਹਿੰਦੇ ਵੀ ਇਹ ਸਾਡੀ ਜਾਤ ਏ ਲੱਭ ਗਈ ਇਹਨੂੰ, ਵੇਦਾਂਤੀਆਂ ਨੂੰ ਵੀ ਪ੍ਰਮਾਣ ਇਹ ਦਿੱਤਾ, ਸਾਰੇ ਲੋਕ ਇਸ ਨੂੰ ਹੱਸਦੇ ਆ। ਤੋ ਇਸ ਕਰਕੇ ਇਉਂ ਵੀ ਜਿਹੜਾ ਮਿਥਿਆ ਸੰਸਾਰ ਦੀ ਜਲਾਹਿਆਂ ਦੀ ਮਿਥਿਆ ਕਹਾਣੀ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਇਉਂ ਸਾਨੂੰ ਮਖੌਲ ਕੀਤਾ ਵੇਦਾਂਤੀਆਂ ਨੇ ਵੀ, ਸਭ ਕੋ ਹੱਸਣੇ ਹਾਰ ਹੱਸਣਾ ਮਖੌਲ ਕਰਦੇ ਆ। ਕਬੀਰ ਮੇਰੀ ਜਾਤ ਕਹੋ, ਮੇਰੀ ਕਹੋ ਦਾ ਅਰਥ ਹੁੰਦਾ ਨੂੰ, ਮੇਰੀ ਜਾਤ ਨੂੰ ਸਭ ਕੋ ਹੱਸਣੇ ਹਾਰ, ਸਾਵੇ ਇਸ ਨੂੰ ਹੱਸਣ ਵਾਲੇ ਹੈ। ਪਹਿਲਾ ਕਹੋ ਹੈ ਉਹ ਦੂਸਰੇ ਕੇ ਨੂੰ ਹੋੜਾ ਹੈ। ਕਬੀਰ ਮੇਰੀ ਜਾਤ ਕਹੋ, ਮੇਰੀ ਜਾਤ ਨੂੰ ਸਭ ਕੋ, ਇਹ ਤਾਂ ਹੋ ਗਿਆ ਨਾ ਵੀ ਮੇਰੀ ਜਾਤ ਨੂੰ, ਦੂਸਰਾ ਹੋ ਗਿਆ ਸਾਰੇ ਕੋਈ ਹਸਨਹਾਰ ਮਖੌਲ ਕਰਦੇ ਹਨ।
ਬਲਿਹਾਰੀ ਇਸ ਜਾਤ ਕੋ,
ਪਰ ਮੈਂ ਜਲਾਹਿਆਂ ਦੀ ਜਾਤ ਨੂੰ ਬਲਿਹਾਰ ਕੁਰਮਾਨ ਜਾਂਦਾ ਹਾਂ ਜਿਹਦੇ ਚ ਮੇਰਾ ਜਨਮ ਹੋਇਆ ਹੈ।
ਬਲਿਹਾਰੀ ਇਸ ਜਾਤ ਕੋ,
ਪਰ ਮੈਂ ਇਸ ਜਲਾਹਿਆਂ ਦੀ ਜਾਤ ਜਿਹੜੀ ਜਾਤੀ ਹੈ ਇਹਦੇ ਕੋ ਤਾਂ ਹੀ ਬਲਿਹਾਰ ਕੁਰਮਾਨ ਜਾਂਦਾ ਹਾਂ।
ਜਿਹ ਜਪਿਓ ਸਿਰਜਨਹਾਰ,
ਤੇ ਮਖੌਲ ਕਰਨ ਵਾਲਿਆਂ ਨੂੰ ਦੱਸ ਦਿੱਤਾ ਕਿ ਨਾਮ ਦੇ ਪ੍ਰਤਾਪ ਕਰਕੇ ਕੋਈ ਵੀ ਜਾਤ ਜਿਸ ਨੂੰ ਬ੍ਰਹਮਣ ਨੀਚ ਕਹਿੰਦੇ ਹੋਣ, ਵੇਦਾਂਤੀ ਮਖੌਲ ਕਰਦੇ ਹੋਣ, ਉਹ ਸਤਿਕਾਰਯੋਗ ਹੋ ਜਾਂਦੀ ਹੈ ਨਾਮ ਜਪ ਕੇ। ਮੈਂ ਆਪਣੀ ਇਸ ਜਾਤ ਬੁੱਧੀ ਦੇ ਉੱਪਰ ਬਲਿਹਾਰ ਜਾਂਦਾ ਹਾਂ, ਜੇ ਸ੍ਰੇਸ਼ਟ ਆਤਮ ਵਿਸ਼ੈਣੀ ਬੁੱਧ ਕਰਕੇ ਸਿਰਜਣਹਾਰ ਨੂੰ ਜਪਣਾ ਕੀਤਾ ਹੈ। ਬਾਕੀ ਜਾਤੀ ਦੀ ਜਿਹੜੀ ਗੱਲ ਹੈ, ਗੁਰੂ ਨਾਨਕ ਸਾਹਿਬ ਦੇ ਬਚਨ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ, ਜਿਨ ਕੀ ਲੇਖੇ ਪਤ ਪਵੇ ਚੰਗੇ ਸਹੀ ਕੇ। ਜਾਤ ਜਨਮ ਨਹਿ ਪੁੱਛੀ ਹੈ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜੇਹੇ ਕਰਮ ਕਮਾਏ। ਜਾਤ ਕਾ ਗਰਭ ਨਾ ਕਰੀ ਹੋ ਕੋਈ, ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ। ਇਸ ਕਰਕੇ ਜਾਤੀ ਕਹਿ ਕਿਹਾ ਬਸ, ਜਾਤੀ ਦੇ ਤਾਂ ਕੋਈ ਵਸ ਦੀ ਬਾਤ ਨਹੀਂ ਹੈ। ਤੋ ਇਸ ਪ੍ਰਕਾਰ ਇਹ ਕਬੀਰ ਸਾਹਿਬ ਨੇ ਫਿਰ ਇਹ ਉੱਤਰ ਦਿੱਤਾ ਹੈ। ਅਗਲਾ ਜਿਹੜਾ ਸ਼ਬਦ ਹੈ, ਇੱਕ ਮਨੁੱਖ ਦੁਬਧਾ ਵਿੱਚ ਪਿਆ ਹੋਇਆ ਦੇਖਿਆ, ਉਹ ਕਦੇ ਸੋਚੇ ਵੀ ਮੈਂ ਕਿਹਦੀ ਉਪਾਸਨਾ ਕਰਾਂ, ਸ਼ਿਵ ਜੀ ਦੀ ਉਪਾਸਨਾ ਕਰਾਂ ਜਾਂ ਦੇਵੀ ਦੀ ਉਪਾਸਨਾ ਕਰਾਂ। ਉਹ ਡਗਮਗਾ ਰਿਹਾ ਹੈ, ਰੱਬ ਵਾਲੇ ਪਾਸੇ ਜਾਵਾਂ। ਇਹ ਉਹਨੂੰ ਦੇਖ ਕਰਕੇ ਉਪਦੇਸ਼ ਦੇਣ ਲੱਗੇ ਨੇ ਕਬੀਰ ਸਾਹਿਬ। ਇਹ ਡਾਵਾਂ ਡੋਲ ਅਵਸਥਾ ਦੇਖ ਕੇ ਕਿਸੇ ਹੋਰ ਦੀ ਵੀ ਹੋ ਸਕਦੀ ਹੈ, ਸਾਂਝਾ ਉਪਦੇਸ਼ ਦਿੰਦੇ ਹਨ।
ਕਬੀਰ ਡਗਮਗ ਕਿਆ ਕਰ ਹੈ,
ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਭਾਈ ਤੂੰ ਆਪਣੇ ਮਨ ਨੂੰ ਡਗਮਗ ਡਾਵਾਂ ਡੋਲ ਕਿਆ ਕੀ ਕਰੇ ਕਰਦਾ ਹੈ, ਇਹ ਡਾਵਾਂ ਡੋਲ ਨਹੀਂ ਕਰਨਾ ਚਾਹੀਦਾ ਹੈ।
ਕਹਾ ਡੁਲਾਵੇ ਹੈ ਜੀਓ,
ਕਹਿੰਦੇ ਆਪਣੇ ਜੀਓ ਜੀਵ ਆਤਮਾ ਨੂੰ ਆਪਣੇ ਮਨ ਨੂੰ ਕਿਉਂ ਡੁਲਾਉਣਾ ਹੈ। ਜੀਓ ਚਿੱਤ ਦਾ ਨਾਮ ਹੈ, ਪਰਮਾਰਥ ਦੇ ਰਸਤੇ ਵੱਲੋਂ ਡੁਲਾਉਂਦਾ ਕਿਉਂ ਹੈ, ਪਰਮਾਰਥ ਦੀ ਪਰਮਾਤਮਾ ਦੀ ਭਗਤੀ ਵੱਲੋਂ ਚਿੱਤ ਨੂੰ ਤੂੰ ਡੁਲਾਉਣਾ ਨਾ ਕਰ, ਇੱਕ ਪਰਮਾਤਮਾ ਦੀ ਚਿੰਤਨ ਕਰਨਾ ਚਾਹੀਦਾ ਹੈ।
ਸਰਬ ਸੁਖ ਕੋ ਨਾਇਕੋ,
ਸਾਰੇ ਦੇਵੀ ਦੇਵਤਿਆਂ ਆਦਿ ਦਾ ਦੁਬਧਾ ਛੱਡ ਕੇ ਸਰਬ ਸਾਰੇ ਜਿਹੜੇ ਸੁਖ ਨ, ਉਹ ਸੁਖਾਂ ਨੂੰ ਨਾਇਕੋ, ਸਾਰੇ ਸੁਖਾਂ ਦਾ ਪ੍ਰੇਰਕ ਸ਼੍ਰੋਮਣੀ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ, ਉਸ ਵਾਹਿਗੁਰੂ ਦਾ
ਰਾਮ ਨਾਮ ਰਸ ਪੀਓ,
ਉਸ ਰਾਮ ਪਰਮਾਤਮਾ ਦੇ ਨਾਮ ਰਸ ਨੂੰ ਪੀਓ, ਪੀਣਾ ਕਰ ਵੇਖੇ ਫਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਇਸ ਪ੍ਰਕਾਰ ਉਪਦੇਸ਼ ਦਿੱਤਾ ਹੈ। ਸਲੋਕ ਇੱਕ ਇੱਕ ਸਲੋਕ ਦੇ ਵਿੱਚ ਪ੍ਰਕਰਨ ਹੈ। ਇੱਕ ਨੌਜਵਾਨ ਕਿਸੇ ਅਮੀਰ ਘਰ ਦਾ ਬੱਚਾ, ਕੰਨਾਂ ਦੇ ਵਿੱਚ ਕੁੰਡਲ ਪਾਏ, ਸੋਨੇ ਦੇ ਕੜੇ ਪਾਈ ਫਿਰੇ, ਹਾਰ ਪਾਈ ਫਿਰੇ, ਬੜਾ ਕੁਛ ਕਰੀ ਫਿਰੇ, ਉਹ ਲਟਰ ਪਟਰ ਜਿਵੇਂ ਬਹੁਤ ਸਾਰੀਆਂ ਬੀਬੀਆਂ ਸੋਨੇ ਦੇ ਨਾਲ ਲੱਦੀਆਂ ਫਿਰਦੀਆਂ ਹੁੰਦੀਆਂ ਨੇ, ਭਾਵੇਂ ਉਹ ਨਕਲੀ ਉਪਾਇਆ ਵਾ ਹੋਵੇ ਲੋਕਾਂ ਨੂੰ ਦਿਖਾਉਣਾ ਵੀ ਇਹਦੇ ਕੋਲ ਬਾਹਲਾ ਹੀ ਸੋਹਣਾ ਹੈ, ਤੇ ਉਹ ਸ਼ਿੰਗਾਰ ਕਰਕੇ ਟਹਿਲਦਾ ਫਿਰਦਾ ਸੀ ਉਹਦੀ ਜਵਾਨੀ ਦੀ ਹੈਂਕੜ ਨੂੰ ਤੱਕ ਕੇ। ਕਬੀਰ ਸਾਹਿਬ ਜੀ ਨੇ ਫਿਰ ਇਉਂ ਕਿਹਾ ਹੈ,
ਕਬੀਰ ਕੰਚਨ ਕੇ ਕੁੰਡਲ ਬਣੇ,
ਕਬੀਰ ਸਾਹਿਬ ਜੀ ਕਹਿੰਦੇ ਕੰਚਨ ਸੋਨੇ ਦੇ ਕੁੰਡਲ ਤੁੰਗਲ ਜਿਹੜੇ ਕੰਨਾਂ ਦੇ ਵਾਲੇ ਪਾਈ ਫਿਰਦੇ ਨਾ, ਬੜਾ ਬਣਿਆ ਫਿਰਦਾ ਹੈ ਤੂੰ, ਫਬ ਰਿਹਾ ਹੈ, ਆਪਣੇ ਆਪ ਦੇ ਹੰਕਾਰ ਕਰਦਾ ਹੈ। ਸੁਣ ਲੈ ਤੂੰ ਚੰਗੀ ਤਰ੍ਹਾਂ,
ਉਪਰ ਲਾਲ ਜੜਾਓ,
ਤੇ ਉਹ ਉਹਨਾਂ ਵਾਲਿਆਂ ਦੇ ਉੱਤੇ ਲਾਲ ਜੜੇ ਹੋਏ ਨੂੰ, ਕਿਉਂਕਿ ਬਾਹਲੇ ਅਮੀਰ ਕਰਦਾ ਸੀ ਇਹ। ਇਹ ਇਤਿਹਾਸਕ ਭੂਖਣ ਸਮੱਗਰੀ ਦੇ ਸਹਿਤ ਤੇਰੀ ਬਹੁਤ ਸ਼ਕੀਨੀ ਇਹ ਬਣਿਆ, ਤੇਰੀ ਬਣੀ ਹੋਈ ਹੈ ਜਾਂ ਬਣਿਆ ਹੋਵੇ, ਹੋਰ ਵੀ ਕੋਈ ਭਾਵੇਂ ਹੋਵੇ, ਪਰ ਇਹ ਸੋਚ ਲੈ।
ਦਿਸ ਹੈ ਦਾਦੇ ਕਾਨ ਜਿਉ,
ਸਾਰੇ ਬੋਲੋ ਜੀ,
ਜਿਨ ਮਨ ਨਾਹੀ ਨਾਉ,
ਜਿਨ੍ਹਾਂ ਦੇ ਮਨ ਹਿਰਦੇ ਪਰਮਾਤਮਾ ਦਾ ਨਾਉ ਨਾਮ ਨਹੀਂ ਵਸਿਆ, ਉਹਨਾਂ ਦੇ ਪਹਿਰੇ ਹੋਏ ਕੁੰਡਲ, ਸੜੇ ਹੋਏ ਕਾਨ ਕਾਨਿਆਂ ਦੀ ਨਿਆਈ ਹੈ। ਇੱਥੇ ਕਾਨ ਕੰਨ ਦਾ ਵਾਚਕ ਨਹੀਂ ਹੈ ਸ਼ਬਦ, ਕਾਨ ਕਾਨੇ ਹੁੰਦੇ ਨੇ ਜਿਹੜੇ, ਉਹਦੀ ਵਾਤ ਹੈ। ਤੇ ਉਹ ਦਿਸੇ ਦਿਸ ਰਹੇ ਨੇ, ਬਾਹਰੋਂ ਦੇਖਣ ਨੂੰ ਤਾਂ ਲਿਸ਼ਕਦੇ ਹੁੰਦੇ ਆ, ਅੰਦਰ ਸਵਾਹ ਹੀ ਹੁੰਦਾ ਸੜਿਆ ਹੋਇਆ ਕਾਨਾ ਜਿਹੜਾ ਹੁੰਦਾ। ਕਾਨ ਨਾਮ ਜੰਗਲ ਦਾ ਵੀ ਹੈ, ਜਿਵੇਂ ਸੜਿਆ ਹੋਇਆ ਜੰਗਲ ਸਵਾਹ ਹੀ ਸਵਾਹ ਦਿਖਦੀ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ। ਇਉਂ ਜੀ ਬਾਹਰੋਂ ਗਹਿਣਿਆਂ ਆਦਿ ਦੇ ਨਾਲ ਤਾਂ ਰਿਸਕ ਰਿਹਾ, ਪਰ ਅੰਦਰ ਵਿਸ਼ਿਆਂ ਰੂਪੀ ਸਵਾਹ ਹੀ ਭਰੀ ਹੋਈ ਹੈ। ਵਿਸ਼ਿਆਂ ਦੇ ਭੋਗਣ ਕਰਕੇ ਲੋਕਾਂ ਦੀ ਲਾਹਣਤਾ ਰੂਪੀ ਸਵਾਹ ਪੈ ਰਹੀ ਹੈ, ਹੋਰ ਕੁਛ ਨਹੀਂ ਹੈ। ਪੱਲੇ
ਕਬੀਰ ਐਸਾ ਏਕ ਆਦ,
ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ, ਐਸਾ ਅਜਿਹਾ ਮਨੁੱਖ ਕੋਈ ਏਕ ਇੱਕ ਅੱਧਾ ਹੀ ਹੈ, ਭਾਵ ਕੀ ਹੈ, ਜਿਹੜਾ ਪਰਮੇਸ਼ਰ ਦਾ ਚਿੰਤਨ ਕਰਨ ਵਾਲਾ ਅੱਗੇ ਖੋਲ ਦੇ,
ਜੋ ਜੀਵਤ ਮ੍ਰਿਤਕ ਹੋਏ,
ਜਿਹੜਾ ਜੀਵਤ ਭਾਵ ਤੋਂ ਭਾਵ ਆਪਣੀ ਹੰਗਤਾ ਨੂੰ ਮਾਰ ਲੈਣਾ, ਮ੍ਰਿਤਕ ਮਰਿਆ ਹੋਵੇ, ਜਿਉਂਦਾ ਹੀ ਸੰਸਾਰ ਵੱਲੋਂ ਮਰਿਆ ਹੁੰਦਾ ਹੈ। ਤੇ ਇਹਦੇ ਕਿਹਾ ਵੀ ਇੱਕ ਤਾਂ ਜਿਹੜਾ ਗਿਆਨਵਾਨ ਹੈ ਉਹਨੂੰ ਤਾਂ ਇੱਕ ਕਿਹਾ, ਤੇ ਆਦ ਅੱਧਾ ਜਗਿਆਸੂ ਨੂੰ ਕਿਹਾ। ਉਹਦਾ ਕਾਰਨ ਕੀ ਹੈ, ਜਗਿਆਸੂ ਦਾ ਚਿੱਤ ਬਖੇਬ ਸਹਿਤ ਰਹਿੰਦਾ ਹੈ, ਉਹਦੇ ਅੰਦਰ ਕੁਝ ਸੰਸੇ ਬਣੇ ਰਹਿੰਦੇ ਨੇ, ਇਸ ਕਰਕੇ ਉਹ ਤਾਂ ਹੈ ਅੱਧਾ। ਗਿਆਨਵਾਨ ਪੁਰਖ ਸੰਸਿਆਂ ਤੋਂ ਰਹਿਤ ਹੁੰਦਾ, ਇਸ ਕਰਕੇ ਉਹ ਪੂਰਾ ਹੈ। ਤੇ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ, ਹੈਨ ਬਿਰਲੇ ਨਾਹੀਂ ਕਣੇ, ਫੈਲ ਫੱਕੜ ਸੰਸਾਰ ਕਿਹਾ ਹੈ। ਇਸ ਕਰਕੇ ਕੋਈ ਹੈ ਬਿਰਲਾ,
ਨਿਰਭੈ ਹੋਏ ਕੈ ਗੁਣ ਰਵੈ,
ਅਜੇ ਜਿਹੜਾ ਭੈ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਗੁਣਾਂ ਨੂੰ ਰਵੇ ਉਚਾਰਨ ਕਰਦਾ ਹੈ।
ਜਤ ਵੇਖੋ ਤਤ ਸੋਏ,
ਜਤ ਜਿੱਥੇ ਵੀ ਵੇਖਦਾ ਹੈ ਤਤ ਉਥੇ ਹੀ ਸੋਈ, ਪਰਮਾਤਮਾ ਨੂੰ ਹੀ ਪਰਿਪੂਰਨ ਵੇਖਦਾ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਪ੍ਰਸ਼ਨ ਕੀਤਾ ਕਬੀਰ ਜੀ, ਆਨੰਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤਾਂ ਦੱਸਦੇ ਹਨ ਕਬੀਰ ਸਾਹਿਬ।
ਕਬੀਰ ਜਾ ਦਿਨ ਹੋ ਮੂਆ,
ਤੇ ਕਬੀਰ ਸਾਹਿਬ ਜੀ ਇੱਕ ਦਿਨ ਆਪਣੇ ਰੰਗ ਵਿੱਚ ਬੈਠੇ ਸਨ, ਕਹਿਣ ਲੱਗੇ ਬਈ, ਕਹਿੰਦੇ ਜੀ ਕੋਈ ਬਚਨ ਸੁਣਾਓ। ਕਹਿੰਦੇ ਵੀ ਐਸਾ ਹੈ ਵੀ ਜਿਸ ਦਿਨ ਮੈਂ ਮਰ ਗਿਆ, ਕਹਿੰਦੇ ਉਸ ਦਿਨ ਬੜਾ ਹੀ ਆਨੰਦ ਆਊਗਾ। ਉਹ ਕਬੀਰ ਦੇ ਸਾਰੇ ਚੇਲੇ ਚਾਟੜੇ ਰੋਣ ਲੱਗ ਗਏ, ਕਹਿੰਦੇ ਕਿਹੋ ਜਿਹੀ ਗੱਲ ਕਰ ਦਿੱਤੀ, ਇਹ ਕਿਸ ਤਰ੍ਹਾਂ ਹੈ। ਕਹਿੰਦੇ ਕਬੀਰ ਜਾ ਦਿਨ ਹਉ ਮੂਆ, ਜਦੋਂ ਮੈਂ ਮਰਿਆ,
ਪਾਛੈ ਭਇਆ ਆਨੰਦ,
ਪਿੱਛੇ ਆਨੰਦ ਹੀ ਆਨੰਦ ਬੀਤੂਗਾ। ਕਬੀਰ ਜੀ ਵੀ ਇਹ ਕਿਸ ਤਰ੍ਹਾਂ ਦੀ ਗੱਲ ਕਰ ਦਿੱਤੀ ਤੁਸੀਂ, ਜਿਨ੍ਹਾਂ ਦਾ ਸੁਨੇਹ ਹੈ ਤੁਹਾਡੇ ਨਾਲ, ਉਹ ਤੁਹਾਡਾ ਵਿਛੋੜਾ ਜਿਹੜਾ ਹੈ ਉਹਨਾਂ ਨੂੰ ਤੰਗ ਕਰੇਗਾ, ਰੋਣਗੇ ਪਿੱਟਣਗੇ ਵੀ ਐਸਾ ਕਿਉਂ ਹੋ ਗਿਆ, ਕਬੀਰ ਸਾਹਿਬ ਕਿਉਂ ਵਿਛੜ ਗਏ, ਤੁਸੀਂ ਕਹਿੰਦੇ ਆਨੰਦ ਹੋਊਗਾ। ਕਹਿੰਦੇ ਵੀ ਦੋ ਪੱਖਾਂ ਚ ਆਨੰਦ ਹੋਊਗਾ। ਆਖੇ ਕਿਵੇਂ, ਕਹਿੰਦੇ ਇੱਕ ਤਾਂ ਮੇਰੇ ਸੰਗੀਆਂ ਨੂੰ ਆਨੰਦ ਮਿਲੂਗਾ, ਇੱਕ ਮੈਨੂੰ ਮਿਲੂਗਾ, ਮੈਨੂੰ ਵੱਡਾ ਆਨੰਦ ਮਿਲੂਗਾ, ਤੁਹਾਨੂੰ ਛੋਟਾ ਆਨੰਦ ਮਿਲੂ। ਅਖੇ ਜੀ ਉਹ ਕਿਵੇਂ ਹੈ, ਕਹਿੰਦੇ ਰਹਿ ਸੁਣਨਾ ਕਰੋ,
ਮੋਹੇ ਮਿਲਿਓ ਪ੍ਰਭ ਆਪਣਾ,
ਮੈਨੂੰ ਤਾਂ ਆਪਣਾ ਪ੍ਰਭੂ ਮਿਲ ਜਾਊਗਾ, ਪਰਮਾਤਮਾ ਦੇ ਵਿੱਚ ਸਰੀਰ ਤਿਆਗ ਕੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤੁਸੀਂ ਜੋਤੀ ਸੰਗ ਜੋਸਮਾਨ, ਮੈਨੂੰ ਤਾਂ ਆਪਣਾ ਪ੍ਰਭੂ ਮਿਲ ਜਾਏਗਾ।
ਸੰਗੀ ਭਜਹਿ ਗੋਬਿੰਦ,
ਹੁਣ ਤੁਸੀਂ ਮੈਨੂੰ ਦੱਸੋ ਜਿਹੜੇ ਮੇਰੇ ਸੰਗੀ ਹੋ, ਮੇਰੇ ਮਰਨ ਤੋਂ ਬਾਅਦ ਕੀ ਕਰੋਗੇ। ਅਖੇ ਜੀ ਇਕੱਠੇ ਹੋ ਕੇ ਜਿਹੜੇ ਤੁਸੀਂ ਬਾਣੀ ਉਚਾਰਨ ਕੀਤੀ ਹੈ, ਇਹਦਾ ਕੀਰਤਨ ਕਰਾਂਗੇ, ਇਹਦੀ ਵਿਚਾਰ ਕਰਾਂਗੇ। ਕਹਿੰਦੇ ਫਿਰ ਇਹਨਾਂ ਸ਼ਬਦਾਂ ਚ ਪਰਮਾਤਮਾ ਦੀ ਸਿਫਤ ਸਲਾਹ ਹੈ। ਸੰਗੀ ਤੁਸੀਂ ਗੋਬਿੰਦ ਦਾ ਭਜਨ ਕਰੋਗੇ, ਤੁਹਾਨੂੰ ਵੀ ਆਨੰਦ ਪ੍ਰਾਪਤ ਹੋ ਗਿਆ, ਕਿਉਂਕਿ ਗੋਬਿੰਦ ਦੇ ਭਜਨ ਦੇ ਵਿੱਚ ਹੀ ਆਨੰਦ ਹੈ। ਮੈਨੂੰ ਵੱਡਾ ਆਨੰਦ ਮਿਲੂਗਾ ਪਰਮਾਨੰਦ, ਤੇ ਤੁਹਾਨੂੰ ਭਾਈ ਆਨੰਦ ਮਿਲੇ, ਦੋਨੋਂ ਪੱਖਾਂ ਚ ਆਨੰਦ ਹੋਏਗਾ। ਇਸੇ ਪ੍ਰਕਾਰ ਜੀ
ਕਬੀਰ ਜਾ ਦਿਨ ਹੋ ਮੂਆ,
ਕਬੀਰ ਸਾਹਿਬ ਜੀ ਕਹਿੰਦੇ ਜਿਸ ਦਿਨ ਸਾਡੇ ਅੰਦਰੋਂ ਅਸਥੂਲ ਸੂਖਮ ਤੇ ਕਾਰਨ ਦੇਹ ਦੀ ਹੋ ਹੰਗਤਾ ਮੂਆ ਮਰ ਗਿਆ, ਜਿਸ ਦਿਨ ਇਹ ਹੰਗਤਾ ਮਰ ਗਈ ਸੀ, ਨਿਵਿਰਤ ਹੋ ਗਈ ਸੀ,
ਪਾਛੈ ਭਇਆ ਆਨੰਦ,
ਇਹ ਫਿਰ ਇਹਦੇ ਨਿਵਿਰਤ ਜਦੋਂ ਹੋ ਗਿਆ ਸਾਰਾ ਝੰਝਟ, ਉਦੋਂ ਦੇਹ ਅਭਿਮਾਨ ਤੋਂ ਪਾਛੇ ਪਿੱਛੇ ਹੋਣ ਕਰਕੇ ਸਾਨੂੰ ਪਰਮਾਤਮਾ ਦੇ ਸਰੂਪ ਦਾ ਆਨੰਦ ਪ੍ਰਾਪਤ ਪਿਆ ਹੋਇਆ ਹੈ, ਇਉਂ ਆਨੰਦ ਦੀ ਗੱਲ ਕਹੀ ਹੈ।
ਮੋਹੇ ਮਿਲਿਓ ਪ੍ਰਭ ਆਪਣਾ,
ਮੋਹੇ ਮੈਨੂੰ ਆਪਣਾ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਮਿਲਿਓ ਮਿਲ ਗਿਆ, ਸਖਿਆਤਾਕਾਰ ਹੋ ਗਈ। ਇਸ ਕਰਕੇ
ਸੰਗੀ ਭਜੈ ਗੋਵਿੰਦ,
ਸੰਗੀ ਸਾਥੀ ਸਤਸੰਗੀ ਗੋਵਿੰਦ ਪਰਮਾਤਮਾ ਦਾ ਭਜੇ ਭਜਨ ਕਰਦੇ ਹੈ, ਜਾਂ ਆਤਮ ਸਰੂਪ ਜਿਹੜਾ ਹੈ ਆਤਮਾ ਸਰੂਪ ਰੂਪ ਦੀ ਪ੍ਰਾਪਤੀ ਕਰਕੇ ਵਿਦੇਹ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ। ਸੰਗੀ ਕੌਣ? ਇੰਦਰੇ। ਇਹ ਵੀ ਹੁਣ ਗੋਵਿੰਦ ਪਰਮੇਸ਼ਰ ਦਾ ਹੀ ਭਜਨ ਕਰਦੇ ਹੈ। ਨੇਤਰੀ ਸਤਿਗੁਰੂ ਵੇਖਣਾ, ਨੇਤਰਾਂ ਨਾਲ ਸਾਰੀ ਜਗ੍ਹਾ ਬ੍ਰਹਮ ਨੂੰ ਵੀ ਵੇਖਦੇ ਹੈ। ਏਤੇ ਔਰਤ ਮਰਦਾਂ ਸਾਜੇ ਸਭ ਰੂਪ ਤੁਮਾਰੇ, ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਇਉਂ ਨਜ਼ਰ ਆਉਣ ਲੱਗ ਗਿਆ। ਕੰਨਾਂ ਦੇ ਨਾਲ ਵੀ ਪਰਮਾਤਮਾ ਦਾ ਜਸ ਹੀ ਸੁਣਿਆ ਗਿਆ। ਇਸ ਕਰਕੇ ਸੰਗੀ ਨੇ ਮੇਰੇ ਜਿਹੜੇ ਰਸਨਾ ਜਪਦੀ, ਤੂੰ ਹੀ ਰਸਨਾ ਜਪਦੀ ਹੈ, ਇਉਂ ਮੇਰੇ ਸੰਗੀ ਜਿਹੜੇ ਇੰਦਰੇ ਨੇ ਉਹ ਪਰਮੇਸ਼ਰ ਦਾ ਭਜਨ ਹੀ ਕਰਦੇ ਨੇ ਸਾਰੇ, ਤਨ ਕਰਕੇ ਵੀ ਮਨ ਕਰਕੇ ਵੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਇਉਂ ਕਿਹਾ ਹੈ।
ਕਬੀਰ ਸਭ ਤੇ ਹਮ ਬੁਰੇ,
ਤੇ ਕਬੀਰ ਸਾਹਿਬ ਦੇ ਕੋਲ ਨਾ ਇੱਕ ਆ ਕੇ ਉਹਦੇ ਮਨ ਦੇ ਵੀ ਖਿਆਲ ਆਇਆ ਵੀ ਮੈਂ ਕਬੀਰ ਨੂੰ ਮਿੱਤਰ ਬਣਾ ਲਾਂ। ਉਹ ਆ ਕੇ ਕਹਿਣ ਲੱਗਾ, ਕਬੀਰ ਸਾਹਿਬ ਵੀ ਮੈਂ ਤੁਹਾਨੂੰ ਆਪਣਾ ਮਿੱਤਰ ਬਣਾਉਣਾ ਚਾਹੁੰਦਾ। ਕਬੀਰ ਸਾਹਿਬ ਕਹਿੰਦੇ, ਦੇਖੋ ਦੋ ਗੱਲਾਂ ਨੇ, ਚਾਹੇ ਤਾਂ ਬਣਾਉਣਾ ਹੋਵੇ ਮਿੱਤਰ, ਤੇ ਚਾਹੇ ਬਣਾਉਣਾ ਹੋਵੇ ਦੁਸ਼ਮਣ, ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਹਿੰਦੇ, ਇਹ ਤਾਂ ਗੱਲ ਠੀਕ ਹੈ। ਕਹਿੰਦੇ, ਫਿਰ ਗੱਲ ਇਸ ਤਰ੍ਹਾਂ ਹੈ ਵੀ ਮੈਂ ਤੈਨੂੰ ਆਪਣੀ ਜਾਣਕਾਰੀ ਦੇ ਦਿੰਦਾ ਵੀ ਮੈਂ ਕਿਹੋ ਜਾਂ, ਤੇ ਮਿੱਤਰਤਾ ਹੀ ਤਾਂ ਬਰਾਬਰ ਦੇ ਨਾਲ ਹੁੰਦੀ ਹੈ, ਤੇ ਜੇ ਤੇਰੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਹੋਊਗੀ ਤਾਂ ਫਿਰ ਮੈਂ ਤੈਨੂੰ ਆਪਣਾ ਮਿੱਤਰ ਸਵੀਕਾਰ ਕਰੂੰਗਾ, ਜੇ ਤੇਰੇ ਵਿੱਚ ਐਸਾ ਨਹੀਂ ਹੈ ਫਿਰ ਭਾਈ ਮਿੱਤਰਤਾ ਹੀ ਆਪਣੀ ਨਿਭਣੀ ਨਹੀਂ ਹੈ। ਕਹਿੰਦੇ, ਜੀ ਦੱਸੋ। ਤੇ ਕਬੀਰ ਸਾਹਿਬ ਜੀ ਹੁਣ ਦੱਸ ਰਹੇ ਨੇ ਵੀ ਮੇਰਾ ਨਿਸ਼ਚਾ ਐਸਾ ਹੈ ਕਬੀਰ,
ਕਬੀਰ ਸਭ ਤੇ ਹਮ ਬੁਰੇ।
ਲੈ ਭਾਈ, ਸਭ ਤੋਂ ਪਹਿਲਾਂ ਮੈਂ ਨਿਸ਼ਚਾ ਕਰ ਲਿਆ। ਕਬੀਰ ਸਾਹਿਬ ਜੀ ਕਹਿੰਦੇ, ਨਿਮਰਤਾ ਦੇ ਬਚਨ ਕਥਨ ਕਰਿਆ ਕਿ ਸਭ ਸਾਰੇ ਸੰਸਾਰ ਦੇ ਜੀਵਾਂ ਤੋਂ ਹਮ ਅਸੀਂ ਬੁਰੇ ਮੰਦੇ ਹਾਂ। ਜੇ ਸੰਸਾਰ ਦੇ ਕੋਈ ਬੁਰਾ ਇਨਸਾਨ ਲੱਭਣਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈ, ਸਭ ਤੋਂ ਮੰਦਾ ਮੈਂ ਹਾਂ। ਇੱਕ ਜੁਗਤੀ ਦੱਸੀ ਹੈ,
ਹਮ ਤਜ ਭਲੋ ਸਭ ਕੋਈ,
ਹਮ ਸਾਨੂੰ ਤਜ ਛੱਡ ਕੇ ਸਭ ਕੋਈ ਭਲੋ ਚੰਗਾ ਹੈ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਕਿਹਾ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜਦੋਂ ਅਸੀਂ ਦੇਖ ਲਿਆ ਵੀ ਅਸੀਂ ਚੰਗੇ ਨਹੀਂ ਹਾਂ ਤਾਂ ਬੁਰਾ ਹੀ ਦਿਸਣ ਤੇ ਹਟ ਗਿਆ। ਫਿਰ ਪ੍ਰਣਵਤ ਨਾਨਕ ਤਾਰੇ ਸੋਏ, ਇਸ ਪ੍ਰਕਾਰ ਕਿਹਾ ਹੈ। ਕਹਿੰਦੇ, ਜੇ ਜਿਹਨੇ ਐਸਾ ਨਿਸ਼ਚਾ ਕੀਤਾ,
ਜਿਨ ਐਸਾ ਕਰ ਬੂਝਿਆ,
ਜਿਸ ਪੁਰਖ ਨੇ ਇਹੋ ਜਿਹਾ ਇਸ ਪ੍ਰਕਾਰ ਇਹ ਗੁਣ ਨੂੰ ਇਸ ਪ੍ਰਕਾਰ ਕਰਕੇ ਸਾਰਾ ਵਿਚਾਰ ਬੂਝਿਆ, ਸਮਝਣਾ ਕੀਤਾ, ਬੂਝਿਆ ਕਰਨਾ ਭਾਈ, ਬੂਝਿਆ ਨਹੀਂ ਕਰਨਾ, ਸਮਝਣਾ ਕੀਤਾ, ਜਾਣਨਾ ਕੀਤਾ ਹੈ।
ਮੀਤ ਹਮਾਰਾ ਸੋਏ,
ਉਹ ਸਾਡਾ ਮਿੱਤਰ ਹੋ ਸਕਦਾ। ਜੇ ਤੇਰੇ ਵਿੱਚ ਆਹ ਭਾਵਨਾ ਹੈ ਤਾਂ ਮੈਂ ਤੈਨੂੰ ਮਿੱਤਰ ਬਣਾ ਲੈਣਾ, ਤੇ ਨਹੀਂ ਤਾਂ ਫਿਰ ਮਿੱਤਰਾਈ ਕਾਹਦੀ ਹੈ ਭਾਈ? ਕਰ ਮਿੱਤਰਾਈ ਸਾਧੂ ਨਾਲ ਮਿੱਤਰਤਾਈ ਕਰਨੀ ਹੈ ਤਾਂ ਗੁਣਾਂ ਦੀ ਹੁੰਦੀ ਹੈ, ਔਗਣ ਛੱਡਣੇ ਪੈਂਦੇ ਆ, ਗੁਣ ਧਾਰਨ ਕਰਨੇ ਪੈਂਦੇ ਆ। ਆਪੇ ਮਿੱਤਰਤਾਈ ਰੱਬ ਦੇ ਨਾਲ ਵੀ ਇਸੇ ਤਰ੍ਹਾਂ ਦੀ ਮਿੱਤਰਤਾਈ, ਇਸੇ ਪ੍ਰਕਾਰ ਦੇ।
ਕਬੀਰ ਸਭ ਤੇ ਹਮ ਬੁਰੇ,
ਹੁਣ ਕਬੀਰ ਸਾਹਿਬ ਜੀ ਅੰਤਰੀ ਭਾਵ ਕਹਿੰਦੇ, ਹਮ ਹਮ ਕੌਣ ਹੈ? ਹੰਗਤਾ ਮਮਤਾ ਵਾਲੇ ਜੀਵ, ਉਹ ਕਿਸੇ ਨੂੰ ਵੀ ਹੋਵੇ ਹੰਗਤਾ ਮਮਤਾ, ਸਭ ਸਾਰਿਆਂ ਤੋਂ ਬੁਰੀ ਹੈ ਇਹ। ਜਿਹਨੂੰ ਹੰਗਤਾ ਮਮਤਾ ਚਿੰਬੜ ਗਈ ਉਹ ਸਾਰਿਆਂ ਤੋਂ ਬੁਰੇ ਮੰਦੇ ਹਨ ਭਾਈ, ਪਰਮਾਰਥੀ ਦ੍ਰਿਸ਼ਟੀ ਦੇ ਅੰਦਰ।
ਹਮ ਤਜ ਭਲੋ ਸਭ ਕੋ,
ਜਿਸ ਨੇ ਹਮ ਹੰਗਤਾ ਨੂੰ ਤਜ ਤਿਆਗ ਕਰਕੇ ਛੱਡ ਦਿੱਤਾ ਹੈ, ਜਿਸ ਨੇ ਛੱਡ ਦਿੱਤੀ ਹੈ, ਤੇ ਹੰਗਤਾ ਨੂੰ ਛੱਡਣ ਵਾਲੇ ਸਾਰੇ ਕੋਈ ਭਲਾ ਚੰਗੇ ਬਣ ਸਕਦੇ ਹੈ, ਉਹਨੂੰ ਭਲੇ ਕਹਿ ਸਕਦੇ ਹਾਂ। ਬਾਕੀ ਦੁਨੀਆਂ ਆਪਣੇ ਆਪ ਨੂੰ ਬੜੇ ਢੌਂਗ ਰਚਦੀ ਆ ਵੀ ਮੇਰੇ ਵਰਗਾ ਭਲਾ ਕੋਈ ਨਹੀਂ, ਮੇਰੇ ਵਰਗੀ ਭਲਾਈ ਕਰਨ ਵਾਲਾ ਕੋਈ ਨਹੀਂ, ਇਹੋ ਨਹੀਂ ਬਣਿਆ ਜਾਂਦਾ ਭਲਾ।
ਜਿਨ ਐਸਾ ਕਰ ਬੂਝਿਆ,
ਜਿਸ ਨੇ ਹੰਗਤਾ ਮਮਤਾ ਤਿਆਗ ਕੇ ਐਸਾ ਆਤਮਾਨੰਦ ਸਰੂਪ ਜਿਹੜਾ ਪਰਮਾਤਮਾ ਉਹਨੂੰ ਬੁਝਣਾ ਕੀਤਾ ਹੈ।
ਮੀਤ ਹਮਾਰਾ ਸੋਏ,
ਉਹ ਸਾਡਾ ਪਰਲੋਕ ਦਾ ਮਿੱਤਰ ਹੈ।
ਕਬੀਰ ਆਈ ਮੁਜਹਿ ਪਹਿ,
ਕਿਸੇ ਸੇਵਕ ਨੇ ਪ੍ਰਸ਼ਨ ਕੀਤਾ, ਕਹਿੰਦੇ ਕਬੀਰ ਸਾਹਿਬ ਕਹਿੰਦੇ ਵੀ ਮਾਇਆ ਸਭ ਨੂੰ ਭਰਮਾ ਲੈਂਦੀ ਹੈ, ਇਹ ਤੁਹਾਡੇ ਪਾਸ ਵੀ ਮਾਇਆ ਕਦੇ ਆਈ ਹੈ ਛੱਡਣ ਵਾਸਤੇ? ਤੇ ਕਬੀਰ ਸਾਹਿਬ ਨੇ ਫਿਰ ਉੱਤਰ ਵਿੱਚ ਸਲੋਕ ਉਚਾਰਨ ਕੀਤਾ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਆ ਬੋਲੋ।
ਕਬੀਰ ਆਈ ਮੁਝੈ ਪਹਿ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ ਮੈਨੂੰ ਛਲਣ ਵਾਸਤੇ ਵੀ ਮਾਇਆ ਆ ਗਈ ਸੀ। ਤੇ ਕਹਿੰਦੇ ਜੀ ਕਿਵੇਂ ਆਈ ਸੀ ਦੱਸਦੇ ਹਨ।
ਅਨਕ ਕਰੇ ਕਰ ਭੇਸ,
ਅਨਕ ਅਨੇਕਾਂ ਤਰ੍ਹਾਂ ਦੇ ਭੇਸ ਲਿਬਾਸ ਕਰਕੇ ਉਹ ਬਣਾ ਕਰਕੇ ਤੇ ਮੇਰੇ ਕੋਲ ਆ ਗਈ ਸੀ। ਮੁਝੈ ਮੇਰੇ ਪਹਿ ਪਾਸ ਵੀ ਮੈਨੂੰ ਮੋਹਤ ਕਰਨ ਲਈ ਆਈ ਸੀ। ਕਬੀਰ ਸਾਹਿਬ ਕਹਿੰਦੇ ਕਹਿੰਦੇ ਜੀ ਫਿਰ ਤੁਸੀਂ ਕਿਵੇਂ ਬਚੇ? ਤਾਂ ਕਬੀਰ ਸਾਹਿਬ ਦੱਸਦੇ ਨੇ
ਹਮ ਰਾਖੇ ਗੁਰ ਆਪਨੇ।
ਹਮ ਸਾਨੂੰ ਤਾਂ ਸਾਡੇ ਪੂਰਨ ਗੁਰੂ ਜਿਨ੍ਹਾਂ ਨੇ ਬਾਰਾਂ ਬਾਰਾਂ ਕੋਹਾਂ ਪਰੇ ਰੱਖੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ, ਜਾਂ ਫਿਰ ਸਾਡੇ ਗੁਰੂ ਰਾਮਾਨੰਦ ਜੀ ਉਹਨਾਂ ਦੀ ਕਿਰਪਾ ਹੋ ਗਈ। ਪਹਿਲਾ ਗੁਰੂ ਤਾਂ ਰਾਮਾਨੰਦ ਹੈ ਨਾ, ਗੁਰੂ ਨਾਨਕ ਸਾਹਿਬ ਤਾਂ ਫਿਰ ਲੰਬੇਰੀ ਉਮਰ ਦੇ ਪਿਛਲੇ ਹਿੱਸੇ ਦੇ ਵਿੱਚ ਮਿਲੇ ਹੈ। ਤੋ ਇਸ ਪ੍ਰਕਾਰ ਕਰਕੇ ਕਹਿੰਦੇ ਵੀ ਸਾਨੂੰ ਹਮ ਰਾਖੇ ਗੁਰ, ਸਾਡੇ ਰਾਖੇ ਗੁਰੂ ਸਾਹਿਬ ਬਣ ਗਏ ਗੁਰੂ ਨਾਨਕ ਦੇਵ ਜੀ ਰਾਮਾਨੰਦ ਜੀ, ਤੇ ਉਹਨਾਂ ਨੇ ਸਾਨੂੰ ਰੱਖ ਲਿਆ ਹੈ, ਰੱਖਿਆ ਕੀਤੀ ਮਾਇਆ ਵੱਲੋਂ।
ਉਨ ਕੀਨੋ ਆਦੇਸ਼,
ਅਸੀਂ ਉਨ ਉਸ ਮਾਇਆ ਨੂੰ ਛਲ ਰੂਪ ਜਾਣ ਕੇ ਆਦੇਸ਼ ਨਮਸਕਾਰ ਹੀ ਕਰ ਦਿੱਤੀ ਵੀ ਜਾ ਤੂੰ ਸਾਡੇ ਕੋਲ ਕੀ ਕਰਨ ਆਈ ਹੈ। ਉਸ ਨੇ ਸਾਨੂੰ ਤੇ ਅਡੋਲ ਜਾਣ ਕੇ, ਇਹ ਦੂਜਾ ਅਰਥ ਹੈ, ਉਸ ਮਾਇਆ ਨੇ ਸਾਨੂੰ ਅਡੋਲ ਜਾਣ ਕੇ ਨਮਸਕਾਰ ਕੀਤੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੈ ਤਾਂ ਮਹਿਲ ਪਾਵੇ, ਚਰਨੀ ਲਾਗੀ ਸਾਡੇ। ਅਸੀਂ ਉਹਨਾਂ ਸਤਿਗੁਰਾਂ ਨੂੰ ਨਮਸਕਾਰ ਕੀਤੇ ਜਿਨ੍ਹਾਂ ਗੁਰਾਂ ਨੇ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ। ਉਹਨਾਂ ਗੁਰਾਂ ਨੇ ਹੀ ਸਾਨੂੰ ਪ੍ਰਭੂ ਪ੍ਰਾਪਤੀ ਪਰਮਾਰਥ ਦਾ ਜਿਹੜਾ ਆਦੇਸ਼ ਹੈ, ਇੱਥੇ ਆਦੇਸ਼ ਦਾ ਅਰਥ ਜਿਹੜਾ ਨਾ ਸੰਸਕ੍ਰਿਤ ਉਪਦੇਸ਼ ਕੀਤਾ ਹੋਇਆ ਹੈ, ਇਸ ਕਰਕੇ ਉਹਦੇ ਅਨੁਸਾਰ ਇੱਥੇ ਇਹ ਅਰਥ ਵੀ ਹੈ ਵੀ ਉਹਨਾਂ ਨੇ ਸਾਨੂੰ ਪਰਮਾਰਥ ਦਾ ਉਪਦੇਸ਼ ਦਿੱਤਾ। ਥੋਂ ਬਲਿਹਾਰੀ ਸਤਿਗੁਰ ਆਪਣੇ ਜਿਹਨੇ ਹੋਏ ਚਲਤ ਦਿਖਾਇਆ, ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਉਹਦੀ ਸਾਖੀ ਹੈ, ਭਗਤ ਮਾਲਾ ਵਿੱਚ ਵੀ ਪ੍ਰਸੰਗ ਆਉਂਦੇ। ਇੱਕ ਵਾਰ ਭਗਵਾਨ ਵਿਸ਼ਨੂੰ ਤੇ ਲਕਸ਼ਮੀ ਆਪਸ ਵਿੱਚ ਹੀ ਕਹਿੰਦੇ ਇਹਨਾਂ ਦਾ ਥੋੜਾ ਜਿਹਾ ਵਿਵਾਦ ਹੋ ਗਿਆ, ਤੇ ਜਿੱਥੇ ਗ੍ਰਿਸਤੀ ਪਰਿਵਾਰ ਹੈ ਥੋੜਾ ਬਹੁਤ ਤਾਂ ਸਾਰੀ ਜਗ੍ਹਾ ਹੋ ਜਾਂਦਾ, ਦੇਵਤਿਆਂ ਦੇ ਘਰਾਂ ਚ ਵੀ ਹੈ। ਝਗੜਾ ਕੀ ਸੀ? ਲਕਸ਼ਮੀ ਕਹਿੰਦੇ ਮੇਰੇ ਭਗਤ ਵੱਡੇ ਨੇ ਤੇ ਨਾਰਾਇਣ ਜੀ ਕਹਿੰਦੇ ਮੇਰੇ ਭਗਤ ਵੱਡੇ ਨੇ। ਉਹ ਕਹਿੰਦੇ ਜੀ ਇੱਕਣ ਤਾਂ ਨਹੀਂ ਝਗੜਨਾ ਨਿਬੜਨਾ, ਵੀ ਚੱਲ ਕੇ ਆਪਾਂ ਪ੍ਰੀਖਿਆ ਕਰੋ। ਉਹ ਕਹਿੰਦੇ ਕਰ ਲਓ। ਉਹ ਕਹਿੰਦੇ ਫਿਰ ਚਲੋ ਇਸ ਤਰ੍ਹਾਂ ਕਰੋ ਵੀ ਮੈਂ ਤੁਹਾਨੂੰ ਆਪਣੇ ਭਗਤ ਦਿਖਾਉਣੀ ਹੈ। ਪਹਿਲਾਂ ਮਾਇਆ ਕਹਿਣ ਲੱਗੀ, ਕਹਿੰਦੇ ਵੀ ਦਿਖਾ। ਪਰਖਣ ਵਾਸਤੇ ਭਗਵਾਨ ਵਿਸ਼ਨੂੰ ਇੱਕ ਸਾਧ ਦਾ ਲਿਬਾਸ ਧਾਰਨ ਕਰ ਲਿਆ। ਲਕਸ਼ਮੀ ਦੇ ਜਿਹੜੇ ਭਗਤ ਸੀ ਉਹ ਰੋਜ਼ ਉੱਠ ਕੇ ਪਹਿਲਾਂ ਲਕਸ਼ਮੀ ਦੀ ਉਹ ਪੂਜਾ ਕਰਦਾ ਹੁੰਦਾ ਸੀ ਵੀ ਬਹੁਤ ਤੋਂ ਬਹੁਤ ਹੋਵੇ। ਦੁਕਾਨਦਾਰ ਸੀ, ਸ਼ਾਹੂਕਾਰ ਬਹੁਤ ਵੱਡਾ, ਸ਼ਾਹੂਕਾਰ ਦੇ ਘਰ ਚਲੇ ਗਏ। ਸ਼ਾਹੂਕਾਰ ਨੇ ਮਹਾਤਮਾ ਜਾਣ ਕੇ ਬੜਾ ਆਦਰ ਕੀਤਾ। ਸ਼ਾਹੂਕਾਰ ਨੇ ਕਿਹਾ ਮਹਾਤਮਾ ਜੀ ਕੁਝ ਸਮਾਂ ਸਾਡੇ ਗ੍ਰਹਿ ਦੇ ਵਿੱਚ ਰਹੋ, ਸਤਸੰਗ ਹੋਊਗਾ, ਸਾਡੇ ਬੱਚੇ ਸੁਧਰਨਗੇ, ਘਰ ਨੂੰ ਪਵਿੱਤਰ ਕਰੋ। ਸਾਧੂ ਰੋਜ ਭਗਵਾਨ ਜੀ ਕਹਿਣ ਲੱਗੇ ਵੀ ਰਹਿ ਤਾਂ ਜਾਵਾਂਗੇ, ਏਕਾਂਤ ਜਗ੍ਹਾ ਚਾਹੀਦੀ ਹੈ। ਉਹ ਕਹਿੰਦੇ ਕੋਈ ਬਾਤ ਨਹੀਂ ਹੈ ਵੀ ਏਕਾਂਤ ਜਗ੍ਹਾ ਸਾਡਾ ਚਵਾਰਾ ਵਿਹਲਾ ਹੀ ਪਿਆ। ਉਹ ਕਹਿੰਦੇ ਭਾਈ ਇੱਕ ਨਿਯਮ ਕਰੋ ਵੀ 6 ਮਹੀਨੇ ਤੁਸੀਂ ਮੈਨੂੰ ਫਿਰ ਇੱਥੋਂ ਕੱਢ ਨਹੀਂ ਸਕੋਗੇ, 6 ਮਹੀਨੇ ਤੋਂ ਬਾਅਦ ਮੈਂ ਜਪ ਤਪ ਕਰਕੇ ਚਲਿਆ ਜਾਊਂ ਤੇ ਰੋਟੀ ਮੈਂ ਆਪਣੀ ਆਪ 8 ਪਹਿਰੀ ਖਾਣਾ, ਮੈਨੂੰ ਤਾਂ ਚੌਲ ਚਾਹੀਦੇ, ਲਿਆ ਕੇ ਦੇ ਦਿਓ, ਉਬਾਲ ਕੇ ਖਾ ਲਿਆ ਕਰੂੰਗਾ। ਕਹਿੰਦੇ ਠੀਕ ਆ, ਚੁੱਲ੍ਹਾ ਦੇ ਦਿੱਤਾ, ਭਾਂਡੇ ਦੇ ਦਿੱਤੇ ਤੇ ਭਗਵਾਨ ਜੀ ਨੇ ਚੌਲ ਰੱਖ ਲਏ ਰਿੱਝਣੇ। ਅਜੇ ਰਿੱਝਣ ਦੇ ਨੇੜੇ ਸੀ, ਅਜੇ ਪੂਰੀ ਰਸੋਈ ਤਿਆਰ ਨਹੀਂ ਹੋਈ ਹੈ ਤੇ ਕਹਿੰਦੇ ਵੀ ਬਚਨ ਦੇ ਪੱਕੇ ਰਹੋ। ਕਹਿੰਦੇ ਜੀ ਪੱਕੇ ਰਹਾਂਗੇ। ਤੇ ਉਹ ਮਹਾਤਮਾ ਜੀ ਦੇ ਰੂਪ ਦੇ ਹੀ ਭਗਵਾਨ ਜੀ ਨੇ ਨਿਵਾਸ ਕਰ ਲਿਆ ਤੇ ਉਨੀ ਦੇਰ ਦੇ ਵਿੱਚ ਹੀ ਕਹਿੰਦੇ ਵੀ ਅਸੀਂ ਆਪਣੀ ਮਰਜ਼ੀ ਨਾਲ 6 ਮਹੀਨੇ ਤੋਂ ਪਹਿਲਾਂ ਵੀ ਭਾਵੇਂ ਚਲੇ ਜਾਈਏ ਪਰ ਤੁਸੀਂ ਕੱਢ ਨਹੀਂ ਸਕਦੇ, ਬਚਨ ਰਿਹਾ। ਕਹਿੰਦੇ ਜੀ ਠੀਕ ਹੈ। ਪਿੱਛੇ ਦੀ ਆ ਗਈ ਮਹਾਰਾਣੀ ਦਾ ਰੂਪ ਧਾਰਨ ਕਰਕੇ ਲਕਸ਼ਮੀ ਜੀ ਤੇ ਜਦੋਂ ਰਾਤ ਹੈ ਕੋਲ ਸਰ ਦੇਖ ਕੇ ਦੁਕਾਨਦਾਰ ਤਾਂ ਕਹੇ ਵੀ ਅੱਜ ਭਾਗ ਜਾ ਗਿਆ, ਇਹ ਲਕਸ਼ਮੀ ਆ ਗਈ ਘਰ। ਸਿੱਧੀ ਉਸ ਦੁਕਾਨਦਾਰ ਦੇ ਜਾ ਕੇ ਖੜ ਗਈ, ਕਹਿੰਦੇ ਦੱਸੋ ਮਹਾਰਾਣੀ ਸਾਹਿਬ ਕੀ ਚਾਹੀਦਾ ਤੁਹਾਨੂੰ? ਗਹਿਣਿਆਂ ਦੀ ਭਰੀ ਪਈ ਹੈ। ਤੇ ਕਹਿਣ ਲੱਗੀ ਮੈਨੂੰ ਤਾਂ ਕੁਛ ਨਹੀਂ ਚਾਹੀਦਾ, ਥੋੜਾ ਬਹੁਤ ਜਿਹੜਾ ਸੌਦਾ ਦੀ ਦੁਕਾਨ ਚ ਪਿਆ ਸੀ। ਕਹਿੰਦੀ ਇਹ ਤਾਂ ਪਸੰਦ ਨਹੀਂ, ਚਲੋ ਐਂ ਕਰੋ ਵੀ ਪਾਣੀ ਚਾਹੀਦਾ ਮੈਨੂੰ। ਉਹ ਲੈ ਕੇ ਕਹਿੰਦੀ ਭਾਂਡੇ ਮੇਰੇ ਕੋਲ ਹੈਗੇ, ਪਾਣੀ ਉਹਦੇ ਪੀਤਾ, ਸੋਨੇ ਦਾ ਕਟੋਰੀ ਭਗਾ ਕੇ ਮਾਰੀ ਹੇਠਾਂ, ਬਾਣੀ ਦਾ ਦਿਲ ਚਿੜੀ ਦੇ ਬਚੇ ਮੰਗੋ ਇਸ ਤਰ੍ਹਾਂ ਤੜਕੇ ਉਹ ਕਹੇ ਵੀ ਸੋਨੇ ਦਾ ਭਾਂਡਾ ਸਿੱਟ ਦਿੱਤਾ। ਅਖੇ ਮਹਾਰਾਣੀ ਜੀ ਇਹ ਤੁਹਾਡਾ ਭਾਂਡਾ ਹੈ, ਮਾਂਜ ਕੇ ਲਿਆ ਕੇ ਦੇ ਦਈਏ? ਕਹਿੰਦੀ ਨਹੀਂ ਭਾਈ, ਤਾਂ ਇੱਕੋ ਵਾਰੀ ਖਾ ਕੇ ਛੱਡ ਦਿੰਦੇ ਉਹਨੇ। ਉਹਨੇ ਕਿਹਾ ਵੀ ਜੇ ਕਿਤੇ ਇਹ ਦੁਪਹਿਰਾ ਵੀ ਘੱਟ ਲਵੇ ਇੱਥੇ ਮੈਂ ਭੋਜਨ ਸਵੀਕਾਰ ਕਰ ਲਵੇ ਇਹ ਸਾਰੇ ਭਾਂਡੇ ਸੋਨੇ ਦੇ ਹੋ ਜਾਣਗੇ ਸਾਡੇ ਤਾਂ ਨਿਹਾਲ ਹੋ ਜਾਣਗੇ। ਉਹ ਕਹਿੰਦੇ ਬੀਬੀ ਜੀ ਅਸੀਂ ਫਿਰ ਤੁਹਾਡੇ ਦਰਸ਼ਨ ਕਰਕੇ ਸਾਨੂੰ ਖਿਆਲ ਹੋਇਆ ਵੀ ਤੁਹਾਨੂੰ ਪ੍ਰਸ਼ਾਦਾ ਛਕਾ ਦਈਏ ਤੁਸੀਂ ਦੁਪਹਿਰਾ ਕੱਟ ਲਓ। ਉਹ ਕਹਿੰਦੇ ਦੁਪਹਿਰਾ ਤਾਂ ਕੱਟ ਲਓ ਮੈਂ ਵੀ ਥੱਕੀ ਹੋਈ ਹਾਂ ਪਰ ਮੈਨੂੰ ਜਗ੍ਹਾ ਇਹੋ ਜਿਹੀ ਚਾਹੀਦੀ ਜਿੱਥੇ ਖੜਕਾ ਦੜਕਾ ਨਾ ਹੋਵੇ। ਕਹਿੰਦੇ ਜੀ ਹੈਗੀ ਜਗ੍ਹਾ ਤੁਸੀਂ ਆਪ ਪਸੰਦ ਕਰ ਲਓ ਦੇਖ ਦੋ। ਕਈ ਗੱਲ ਹੁਣ ਜਗ੍ਹਾ ਤਾਂ ਉਹੀ ਪਸੰਦ ਕਰਨੀ ਸੀ ਜਿੱਥੇ ਮਾਲਕ ਹੈ। ਲਕਸ਼ਮੀ ਕਹਿੰਦੇ ਮੈਨੂੰ ਤਾਂ ਆਹ ਚਵਾਰਾ ਪਸੰਦ ਹੈ ਤੇ ਜਦੋਂ ਜਾ ਕੇ ਦੇਖਿਆ ਕਹਿੰਦੀ ਓਹੋ ਇੱਥੇ ਤਾਂ ਕੋਈ ਮਹਾਤਮਾ ਪਹਿਲਾਂ ਹੀ ਰਹਿੰਦਾ। ਉਹ ਚੌੜ ਰੱਖੇ ਹੋਏ ਭਗਵਾਨ ਜੀ ਨੇ ਲਕਸ਼ਮੀ ਨੇ ਵੀ ਦੇਖ ਲਿਆ ਭਗਵਾਨ ਜੀ ਨੇ ਵੀ ਦੇਖ ਲਿਆ ਵੀ ਹੁਣ ਲੱਗੀ ਆ ਕਲਾ ਵਰਤਾਉਣ। ਤੇ ਉਹ ਬਾਣੀਆਂ ਕਹਿੰਦਾ ਵੀ ਕੋਈ ਨੀ ਸੰਤਾਂ ਨੂੰ ਤਾਂ ਅਸੀਂ ਕਹਿ ਦਿੰਦੇ ਵੀ ਚਲੇ ਜਾਣ। ਉਹ ਕਹਿੰਦੇ ਭਗਵਾਨ ਜੀ ਦੇ ਰੂਪ ਦੇ ਸੰਤ ਕਹਿੰਦੇ ਸੰਤ ਜੀ ਵੀ ਤੁਸੀਂ ਜਾਓ ਸਾਡੇ ਮਹਿਮਾਨ ਆ ਗਏ। ਕਹਿੰਦਾ ਮੈਂ ਤਾਂ ਨਹੀਂ ਜਾਂਦਾ 6 ਮਹੀਨੇ ਦਾ ਵਾਅਦਾ ਕਰਿਆ ਤੁਸੀਂ। ਤੇ ਉਹ ਬਾਣੀਆਂ ਦੇ ਲੜਕੇ ਕਹਿੰਦੇ ਸਾਧ ਹੋ ਕੇ ਕਹਿੰਦੇ ਮੇਰ ਮਾਰਦਾ ਨਿਕਲਦਾ ਫਿਰ ਧੱਕੇ ਮਾਰ ਕੇ ਕੱਢੀਏ। ਉਹ ਕਹਿੰਦਾ ਚੌਲ ਤਾਂ ਖਾ ਲੈਣ ਦੋ ਚੌਲ ਮੇਰੇ ਰੱਖੇ ਹੋਏ ਨੇ। ਕੱਪੜੇ ਦੇ ਚੋਕਣੇ ਮੁੱਧੇ ਕਰਕਸਾ ਸੀ ਝੋਲੀ ਚ ਪਾ ਤੇ ਉਹ ਪਾਣੀ ਚੋਂਦਾ ਜਾਵੇ। ਜਦੋਂ ਲਕਸ਼ਮੀ ਦੇ ਕੋਲ ਦੀ ਲੰਘਣ ਲੱਗੇ ਹੱਸ ਕੇ ਕਹਿੰਦੀ ਕਿਉਂ ਦੇਖ ਲੇ ਭਗਤ। ਉਹ ਕਹਿੰਦੇ ਕੋਈ ਬਾਤ ਨਹੀਂ ਤੈਨੂੰ ਮੈਂ ਆਪਣੇ ਭਗਤ ਵੀ ਦਿਖਾਊਂਗਾ ਨਾ। ਤੇ ਉਸ ਵੇਲੇ ਸਾਧ ਸਿੰਘ ਜੀ ਨਾਰਾਇਣ ਜੀ ਚਲੋ ਅੱਗੇ ਚੱਲ ਕੇ ਲੋਪ ਹੋ ਗਏ। ਲਕਸ਼ਮੀ ਨੇ ਆਪਣੀ ਖੇਡ ਬਾਅਦ ਕਹਿੰਦੇ ਫਿਰ ਹੁਣ ਤੂੰ ਐਂ ਕਰ। ਕਹਿੰਦੇ ਦੇਖਿਆ ਮੇਰੇ ਭਗਤ ਨੇ ਧੱਕੇ ਮਾਰ ਕੇ ਕੱਢਤਾ ਨਾ ਤੁਹਾਨੂੰ ਬਾਹਰ ਐ ਕਰਦੇ ਨੇ ਮੇਰੇ ਭਗਤ ਇਹ ਵੱਡੇ ਨੇ। ਕਹਿੰਦੇ ਲਕਸ਼ਮੀ ਭਗਤ ਹੈਗੇ ਮੇਰੇ ਵੱਡੇ। ਕਹਿੰਦੀ ਮੈਂ ਤੁਹਾਡੇ ਭਗਤ ਨੂੰ ਆਪਣੇ ਕਾਬੂ ਕਰ ਲੈਣੀ ਹੈ ਮੇਰੇ ਅਧੀਨ ਹੋ ਜਾਂਦੇ ਨੇ। ਕਿਹੜਾ ਭਗਤ ਇਹੋ ਜਿਹੜਾ ਮੇਰੇ ਪ੍ਰਭਾਵ ਹੇਠ ਨਹੀਂ ਆਉਂਦਾ। ਬੜੇ ਬੜੇ ਜੁਗੀਸਰ ਤੇ ਪੀਸਰ ਮੈਂ ਛੱਡਿਆ ਕੋਈ ਨਹੀਂ। ਕਹਿੰਦੇ ਚੰਗਾ ਐਂ ਕਰ ਫਿਰ ਤੂੰ ਮੇਰਾ ਭਗਤ ਕੰਸੀ ਚ ਰਹਿੰਦਾ ਕਬੀਰ ਦੇ ਕੋਲ ਜਾ। ਚਲੀ ਗਈ ਅਣਖ ਕਰੇ ਕਰ ਭੇਜ ਗਏ ਉਹ ਆ ਕੇ ਸ਼ਾਹੂਕਾਰਨੀ ਬਣ ਗਈ ਨਾਲ ਆਪਣੀ ਦਾਸੀ ਲਈ ਹੈ ਰਾਣੀ ਬਣ ਕੇ ਉੱਥੇ ਚਲੀ ਗਈ। ਕਬੀਰ ਸਾਹਿਬ ਨੂੰ ਕਹਿੰਦੀ ਵੀ ਮੇਰਾ ਆਹ ਕੱਪੜਾ ਜਿਹੜਾ ਨਾ ਵੀ ਬੁਣਨ ਵਾਲਾ। ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਵਿਹਲ ਹੀ ਨਹੀਂ ਹੈ ਪਹਿਲਾਂ ਕੰਮ ਆਇਆ ਹੋਇਆ ਬਹੁਤ। ਉਹ ਕਹਿੰਦੀ ਮੈਂ ਦੁੱਗਣੀ ਤੁਹਾਨੂੰ ਦੇ ਦੂੰ ਮਜ਼ਦੂਰੀ। ਉਹ ਕਹਿੰਦਾ ਤੂੰ ਕਬੀਰ ਸਾਹਿਬ ਕਹਿੰਦੇ ਮੇਰਾ ਧਰਮ ਤੋੜਨ ਵਾਸਤੇ ਕੌਣ ਹੈ ਤੂੰ ਦੁੱਗਣੀ ਮਜ਼ਦੂਰੀ ਦੇਣੀ ਜਾ ਕਿਸੇ ਹੋਰ ਜਲਾਹੇ ਕੋਲ ਚਲੀ ਜਾ। ਉਹਨੇ ਫਿਰ ਉਹਦਾ ਸਮਾਨ ਜਿਹੜਾ ਸੋਨੇ ਦਾ ਬਣਾ ਦਿੱਤਾ ਲਕਸ਼ਮੀ ਨੇ। ਤੇ ਜਦ ਉਹਨੇ ਦੇਖਿਆ ਵੀ ਇਹ ਤਾਂ ਆ ਗਈ ਹੈ ਮੈਨੂੰ ਠੱਗਣ ਵਾਸਤੇ ਕਹਿੰਦੇ ਉਹ ਕਮਾਲਿਆ ਆਪਣੇ ਪੁੱਤਰ ਨੂੰ ਕਹਿੰਦੇ ਹਾਂ ਪਿਤਾ ਜੀ। ਕਹਿੰਦੇ ਛੁਰੀ ਲਿਆ ਚੱਕ ਕੇ ਕਹਿੰਦੇ ਆ ਗਈ ਦੁਸ਼ਮਣ ਹੈ ਸੰਤਾਂ ਦੀ ਬੈਰਨ। ਉਹ ਚੱਕ ਕੇ ਲਿਆਇਆ ਜਿਸ ਵੇਲੇ ਛੁਰੀ ਤੇ ਉਸ ਵੇਲੇ ਫਿਰ ਪਹਿਲਾਂ ਤਾਂ ਨੱਕ ਵੱਢਿਆ ਜਿਹਨੇ ਸਰੂਪ ਨਖਾਂ ਦਾ ਵੱਢਿਆ ਸੀ ਲਕਸ਼ਮਣ ਨੇ ਫਿਰ ਕੰਨ ਵੱਢ ਦਿੱਤੇ। ਕਹਿੰਦੇ ਮੁੜ ਕੇ ਕਿਸੇ ਸੰਤ ਦੇ ਤਾਂ ਨਹੀਂ ਜਾਏਗੀ। ਤੇ ਲਿਖਿਆ ਹੈ ਨੱਕ ਹੋਂ ਕਾਟੀ ਕੰਨ ਹੋਂ ਕਾਟੀ ਕਾਟ ਕੂਟ ਕੇ ਕੁੱਟ ਕੇ ਮਾਰਿਆ ਤਫਾ। ਕਹਿੰਦੇ ਦਫਾ ਹੋ ਇੱਥੋਂ ਨਿਕਲ ਜਾ ਤੇ ਮੇਰੇ ਘਰ ਤੋਂ। ਕਾਟ ਕੂਟ ਕੇ ਡਾਰੀ ਜ਼ਮੀਨ ਤੇ ਸਿੱਟ ਦਿੱਤੀ। ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਨਿਕਲ ਜਾ ਮੇਰੇ ਘਰ ਤੋਂ ਇੱਥੋਂ ਮੈਨੂੰ ਗਰੀਬੀ ਚੰਗੀ ਹੈ ਮੈਨੂੰ ਨਾਰਾਇਣ ਚਾਹੀਦਾ। ਤੇ ਜ਼ਿਆਦਾ ਹੀ ਨਾਰਾਇਣ ਜੀ ਸਾਹਮਣੇ ਕਹਿੰਦੇ ਆ ਕੀ ਹੋ ਗਿਆ। ਕਹਿੰਦੀ ਜੀ ਮੇਰਾ ਨੱਕ ਵੱਢ ਦਿੱਤਾ। ਕਹਿੰਦੇ ਤੈਨੂੰ ਕਿਹਾ ਨਹੀਂ ਸੀ ਤੇਰੇ ਵਾਲਿਆਂ ਨੇ ਤਾਂ ਧੱਕੇ ਮਾਰੇ ਸੀ ਮੇਰੇ ਵਾਲਿਆਂ ਤਾਂ ਨੱਕ ਵੀ ਵੱਢਤਾ ਨਾਲੇ ਕੰਨ ਵੱਢਤਾ ਤੇਰਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆਈ ਤਾਂ ਸਹੀ ਮੇਰੇ ਕੋਲ ਭਾਈ ਅਨੇਕਾਂ ਭੇਸ ਧਾਰਨ ਕਰਕੇ ਆਈ। ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀ ਨੂੰ ਆਦੇਸ਼। ਮੈਂ ਆਪਣੇ ਗੁਰੂ ਨੂੰ ਨਮਸਕਾਰ ਕਰਦਾ ਹਾਂ। ਫਿਰ ਸਾਧ ਸਿੰਘ ਜੀ ਦੇਖਿਆ ਵੀ ਇੱਕ ਇਹਦੇ ਚ ਪ੍ਰਮਾਣ ਲਏ ਹੁੰਦੇ ਨੇ ਵੀ ਚਾਹੇ ਮਾਂ ਆਪਣੇ ਪੁੱਤ ਨੂੰ ਕਹਿੰਦੀ ਸੀ ਪਰ ਕੋਈ ਸਾਧ ਸਿੰਘ ਕ੍ਰੋਧੀ ਬੰਦਾ ਗੁੱਸੇ ਵਿੱਚ ਆ ਕੇ ਕਹਿੰਦਾ ਕਹਿੰਦਾ ਤੈਨੂੰ ਛੱਡਦਾ ਨਹੀਂ ਮੈਂ ਜਾਨੋਂ ਮਾਰੂੰਗਾ ਆ ਕੇ। ਕ੍ਰੋਧੀ ਬੰਦਾ ਇਹੀ ਕਹਿੰਦਾ ਹੁੰਦਾ ਕਹਿੰਦਾ ਤੈਨੂੰ ਛੱਡਦਾ ਨਹੀਂ। ਕਬੀਰ ਸਾਹਿਬ ਕਹਿੰਦੇ ਕੀ ਕਰ ਰਿਹਾ ਭਾਈ ਜੇ ਮਾਰਨਾ ਹੀ ਆ ਤੈਨੂੰ ਮੈਂ ਦੱਸਦੇ ਕਿਹਨੂੰ ਮਾਰਨਾ ਹੈ।
ਕਬੀਰ ਸੋਈ ਮਾਰੀ ਹੈ।
ਕਬੀਰ ਸਾਹਿਬ ਜੀ ਕਹਿੰਦੇ ਉਸੇ ਨੂੰ ਮਾਰਨਾ ਚਾਹੀਦਾ ਹੈ
ਜਿਹੇ ਮੂਹੇ ਸੁਖ ਹੋਏ
ਜਿਸ ਦੇ ਮੂਹੇ ਮਰਨ ਕਰਕੇ ਸੁਖ ਪ੍ਰਾਪਤ ਹੁੰਦਾ। ਉਹ ਕੀ ਹੈ ਅਗਿਆਨ ਉਹ ਕੌਣ ਹੈ ਹੰਕਾਰ ਉਹ ਕੌਣ ਹੈ ਦਵੈਤ ਉਹਨੂੰ ਮਾਰਨਾ ਕਰੀਏ ਜਿਹਦੇ ਮਾਰਨ ਕਰਕੇ ਆਤਮ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਭਲੋ ਭਲੋ ਸਭ ਕੋ ਕਹੇ,
ਉਹਨਾਂ ਵਿਕਾਰਾਂ ਨੂੰ ਮਾਰਨ ਵਾਲੇ ਨੂੰ ਸਭ ਕੋਈ ਭਲੋ ਭਲੋ ਚੰਗਾ ਚੰਗਾ ਕਹਿੰਦਾ, ਦੇਵ ਤੇ ਵੀ ਮਨੁੱਖ ਵੀ।
ਬੁਰੋ ਨਾ ਮਾਨੈ ਕੋਈ
ਵੀ ਬੁਰਾ ਮੰਦਾ ਨੀ ਮਾਨੇ ਮੰਨਦਾ ਹੈ।
ਕਬੀਰ ਰਾਤੀ ਹੋਵੇ ਕਾਰੀਆ,
ਕਬੀਰ ਸਾਹਿਬ ਜੀ ਕਹਿੰਦੇ ਜਦੋਂ ਹਨੇਰ ਪੱਖ ਦੀਆਂ ਕਾਰੀਆਂ ਕਾਲੀਆਂ ਹਨੇਰੀਆਂ ਰਾਤਾਂ ਹੁੰਦੀਆਂ ਹਨ,
ਕਾਰੇ ਉਬੇ ਜੰਤ,
ਉਸ ਵੇਲੇ ਕਾਰੇ ਕਾਲੇ ਜੰਤ ਜੀਵ ਭਾਵ ਚੋਰ ਯਾਰ ਉਹ ਕੀ ਕਰਦੇ, ਉਬੇ ਉੱਠ ਖਲੋਂਦੇ ਨੇ ਉਹ ਆਪਣੇ ਇਹ ਮੰਦ ਕਰਮ ਕਰਨ ਵਾਸਤੇ।
ਲੈ ਫਾਹੇ ਉੱਠ ਧਾਵਤੇ,
ਉਹ ਚੋਰ ਜੀਵਾਂ ਨੂੰ ਮਾਰਨ ਦੇ ਲਈ ਫਾਹੇ ਫਾਸੀ ਕੜਕੀਆਂ ਲੈ ਕੇ ਜਾਂ ਹੋਰ ਸ਼ਸਤਰ ਲੈ ਕੇ ਉੱਠ ਕੇ ਧਾਵਤੇ ਦੌੜਦੇ ਨੇ, ਤੇ ਕਿਉਂਕਿ
ਸੇ ਜਾਨ ਮਾਰੇ ਭਗਵੰਤ,
ਮਾਨੋ ਸੇ ਉਹ ਭਗਵੰਤ ਪਰਮਾਤਮਾ ਨੇ ਪਾਪੀ ਜਾਣ ਕੇ ਆਪਣੇ ਵੱਲੋਂ ਮਾਰਨਾ ਕੀਤੇ ਹੋਏ ਨੇ, ਤੇ ਜੈਸਾ ਫਰਮਾਨ ਕੀਤਾ ਹੈ, ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੇ ਪ੍ਰਾਣੀ, ਤੱਕਹਿ ਨਾਰ ਪੁਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਬਿਖਮ ਥਾਏ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਈਲ ਫਰੇਸਤਾ ਤਿਲ ਪੀੜੇ ਕਹਾਣੀ। ਇਸ ਪ੍ਰਕਾਰ ਇਹ ਹਾਲਤ ਹੁੰਦਾ। ਇਸੇ ਪ੍ਰਕਾਰ ਜੀ
ਕਬੀਰ ਰਾਤੀ ਹੋਵੇ ਕਾਰੀਆ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਜਿਨ੍ਹਾਂ ਦੀਆਂ ਅਵਸਥਾ ਰੂਪੀ ਰਾਤਾਂ ਅਵਿਦਿਆ ਕਰਕੇ ਜਾਂ ਪਾਪਾ ਕਰਕੇ ਕਾਲੀਆਂ ਹੋਈਆਂ ਹਨ,
ਕਾਰੇ ਉਬੇ ਜੰਤ,
ਉਹਨਾਂ ਦੇ ਹਿਰਦੇ ਕਾਲੇ ਜੰਤ ਭਾਵ ਕਾਮ ਕ੍ਰੋਧ ਰੂਪੀ ਵਿਕਾਰ ਉਬੇ ਖੜੇ ਹੋ ਰਹੇ ਹਨ।
ਲੈ ਫਾਹੇ ਉੱਠ ਧਾਵਤੇ,
ਕੁਸੰਗਤ ਕਰਨ ਵਾਲੇ, ਕੁਸੰਗਤ ਦੁਰਮਤ ਰੂਪੀ, ਇਹ ਕਹਿੰਦੇ ਉਹ ਦੁਰਮਤ ਰੂਪੀ ਫਾਹੇ ਫੰਦਿਆਂ ਨੂੰ ਲੈ ਕੇ ਕੁਸੰਗੀ ਲੋਕ ਜਿਹੜੇ ਉੱਠ ਕੇ ਦੌੜਦੇ ਆ, ਤੇ ਉਹਨਾਂ ਨੂੰ ਫਿਰ ਮਾਰਨ ਦੇ ਲਈ
ਸੇ ਜਾਨ ਮਾਰੇ ਭਗਵੰਤ,
ਉਹ ਤਾਂ ਭਗਵੰਤ ਤੇ ਰੱਬ ਦੇ ਮਾਰੇ ਹੋਏ, ਜਾਂ ਉਹਨਾਂ ਨੂੰ ਮਾਰਨ ਦੇ ਲਈ ਜਾਂ ਮੌਤ ਰੂਪੀ ਫਾਹਾ ਲੈ ਕੇ ਉੱਠ ਕੇ ਦੌੜਦੇ ਆ। ਲੈ ਫਾਹੇ ਉੱਠ ਧਾਵਦੇ, ਸੇ ਉਹ ਭਗਵੰਤ ਪਰਮਾਤਮਾ ਨੇ ਪਾਪੀ ਜਾਣ ਕੇ ਮਾਰਨਾ ਕੀਤੇ ਹੈ। ਕਿਸੇ ਬੰਦਗੀ ਵਾਲੇ ਸਾਧੂ ਦੀ ਕਮਾਈ ਵੱਲ ਦੇਖ ਕੇ ਦ੍ਰਿਸ਼ਟਾਂਤ ਵਿੱਚ ਸਿੱਖਿਆ ਦਿੰਦੇ ਨੇ ਵੀ ਕਮਾਈ ਹੋਵੇ ਤਾਂ ਐਸੇ ਸਾਧੂ ਵਰਗੀ ਹੋਵੇ, ਇਉਂ ਕਹਿੰਦੇ ਨੇ ਕਬੀਰ ਸਾਹਿਬ।
ਕਬੀਰ ਚੰਦਨ ਕਾ ਵਿਰਵਾ ਭਲਾ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਹੇ ਭਾਈ, ਉਹ ਚੰਦਨ ਦਾ ਵਿਰਵਾ ਨਾਮ ਬਿਰਸ਼ ਦਾ ਹੁੰਦਾ, ਭਲਾ ਚੰਗਾ ਹੈ।
ਵੇੜਿਓ ਢਾਕ ਪਲਾਸ,
ਜੋ ਭਾਵੇਂ ਪਲਾਸ ਪਲਾ ਸ਼ਿਸ਼ਰੇ ਦੀ ਢਾਕ ਟੱਕੀ ਨਾਲ ਵਿਹੜਿਆ ਹੋਵੇ, ਘਿਰਿਆ ਵਾ ਹੋਵੇ, ਤੇ ਉਹਨੂੰ ਟੱਕੀ ਕਹਿੰਦੇ ਜਾਂ ਢੱਕ ਬਲਾ ਵਾਲੇ ਹੋਣ, ਤੇ ਇਸ ਕਰਕੇ ਨਰ ਅਤੇ ਮਾਦਾ ਪਲਾਹਾਂ ਨਾਲ ਘਿਰਿਆ ਵਾ ਹੋਵੇ, ਕਿਉਂਕਿ ਜਿਹੜਾ ਪਲਾਹ ਹੈ ਉਹਦੀ ਲੱਕੜੀ ਹੁੰਦੀ ਹੈ ਖੁਸ਼ਕ, ਇਹ ਹੈ ਨਰ, ਤੇ ਜਿਹੜਾ ਢੱਕ ਹੈ ਇਹਦੇ ਪੱਤੇ ਕੋਮਲ ਹੁੰਦੇ ਨੇ, ਇਹ ਮਾਦਾ। ਇਹਨਾਂ ਚ ਵੀ ਇਸ ਤਰ੍ਹਾਂ ਦਾ ਨਰ ਤੇ ਮਾਦਾ ਦੋ ਭਾਵ ਹੈ, ਬਿਰਸ਼ਾਂ ਦੇ ਵਿੱਚ ਵੀ ਹੈ, ਬਦਾਮਾਂ ਚ ਵੀ ਦੇਖਿਆ ਗਿਆ, ਆਪ ਜਾ ਕੇ ਦੇਖਿਆ ਮੈਂ ਤਾਂ, ਤੇ ਦਿਖਾਇਆ ਉਸਨੇ, ਮੈਨੂੰ ਪਤਾ ਨਹੀਂ ਸੀ ਪਹਿਲਾਂ ਇਹ, ਤੇ ਉਹ ਮੈਨੂੰ ਲਿਆ ਕੇ ਬਦਾਮਾਂ ਦੇ ਬਾਗ ਚ ਉੱਥੇ ਕੈਲੀਫੋਰਨੀਆ, ਕਹਿੰਦਾ ਦੇਖੋ ਜੀ ਇਹ, ਮੈਂ ਕਿਹਾ ਵੀ ਇਹ ਕੀ ਗੱਲ ਹੈ, ਬਦਾਮ ਵੱਡੇ ਵੱਡੇ ਹੈ, ਇਹ ਛੋਟੇ ਨੇ, ਇਹ ਪਾਲ ਸਾਰੀ ਹੈ ਕਿਉਂ ਹੈ? ਉਹ ਕਹਿੰਦੇ ਜੀ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ, ਕਹਿੰਦੇ ਇਹ ਜਿਹੜੇ ਵੱਡੇ ਵਿਸਥਾਰ ਵਾਲੇ ਨੇ ਇਹ ਨਰ ਨੇ, ਜਿਹੜੇ ਦੂਸਰੇ ਨੇ ਕਹਿੰਦੇ ਇਹ ਮਾਦਾ ਹੈ। ਮੈਂ ਕਿਹਾ ਫਿਰ ਇਹ ਲਾਉਣ ਦਾ ਭਾਵ, ਕਹਿੰਦੇ ਇਹਨਾਂ ਤੋਂ ਬਿਨਾਂ ਫਲ ਹੀ ਨਹੀਂ ਲੱਗਦਾ, ਹਵਾ ਦੇ ਨਾਲ ਸਪਰਸ਼ ਹੁੰਦੇ ਨੇ, ਯਾਨੀ ਪੌਦੇ ਵੀ ਹਵਾ ਦੁਆਰਾ ਉਹ ਸਪਰਸ਼ਤਾ ਦਾ ਆਨੰਦ ਲੈ ਕੇ ਅੱਗੇ ਸੰਤਾਨ ਪੈਦਾ ਕਰਦੇ ਨੇ, ਦੇਖੋ ਕੈਸੀ ਖੇਡ ਹੈ। ਸੋ ਇਸ ਕਰਕੇ ਇਹ ਢੱਕ ਤੇ ਪਲਾ ਵੀ ਦੋਨੇ ਇਹ, ਇਉਂ ਸਮਝ ਲਓ ਨਰ ਤੇ ਮਾਦਾ ਦੋਨੇ, ਉਹਨਾਂ ਕੁ ਭੇਦ ਰੱਖਿਆ ਹੋਇਆ ਪਰਮੇਸ਼ਰ ਨੇ, ਤੇ ਜਿਵੇਂ ਇਸਤਰੀ ਤੇ ਪੁਰਸ਼ ਦੇ ਵਿੱਚ ਕੋਮਲਤਾ ਤੇ ਕਠੋਰਤਾ ਦਾ ਅੰਤਰ ਹੈ, ਇਸਤਰੀ ਕੋਮਲ ਹੈ ਤੇ ਪੁਰਸ਼ ਕਠੋਰਤਾ ਵਾਲਾ ਹੈ, ਇਸਤਰੀ ਦੇ ਸੁਭਾਅ ਚ ਵੀ ਕੋਮਲਤਾ ਹੈ, ਆਵਾਜ਼ ਦੇ ਵਿੱਚ ਵੀ ਨਰਮਾਈ ਹੈ ਕੋਮਲਤਾ ਹੈ, ਪੁਰਸ਼ ਦੇ ਆਵਾਜ਼ ਦੇ ਵਿੱਚ ਵੀ ਥੋੜਾ ਜਿਹਾ ਰੁੱਖਾਪਣ ਹੈ। ਤੋ ਇਸ ਕਰਕੇ ਨਾ, ਤੇ ਕਬੀਰ ਸਾਹਿਬ ਵੀ ਕਹਿੰਦੇ ਵਿਹੜਿਓ ਢਾਕ ਪਲਾਸ, ਉਹ ਸ਼ਿਸ਼ਰੇ ਢਾਕ ਢੱਕੀ ਦੇ ਨਾਲ ਵਿਹੜਿਆ ਹੋਵੇ ਕਿਰਿਆ ਹੋਵੇ, ਜਾਂ ਪਲਾਹ ਦੀ ਜਿਹੜਾ ਉਹ ਹੋ ਗਿਆ ਨਰ ਹੋ ਗਿਆ ਤੇ ਢੱਕ ਹੋ ਗਈ, ਇਹਨਾਂ ਚੋਂ ਇਉਂ ਸਾਸੀ ਨਰ ਤੇ ਮਾਦਾ ਦਾ ਭੇਦ ਸਮਝਣਾ। ਇਸ ਪ੍ਰਕਾਰ ਕਿਹਾ ਹੈ,
ਓਏ ਭੀ ਚੰਦਨ ਹੋਏ ਰਹੇ,
ਭਾਵੇਂ ਢੱਕ ਹੋਵੇ ਭਾਵੇਂ ਪਲਾਹ ਹੋਵੇ। ਇਹ ਅਸਲ ਦੇ ਵਿੱਚ ਨਾ, ਇਹਦੇ ਚ ਜਦੋਂ ਪੁਰਾਣਾ ਨੂੰ ਪੜ੍ਹਦੇ ਹਾਂ ਉਹਦੇ ਚ ਕਈ ਚੀਜ਼ਾਂ ਮਿਲਦੀਆਂ। ਇਹ ਬ੍ਰਹਮਾ ਨੂੰ ਇੱਕ ਵਾਰੀ ਸਰਾਫ ਹੋ ਗਿਆ ਸੀ, ਸਰਾਪ ਹੋ ਕੇ ਬਰਮਾ ਨੇ ਢੱਕ ਦਾ ਰੂਪ ਧਾਰਨ ਕੀਤਾ ਸੀ। ਇਹ ਪੌਦਾ ਨਵਾਂ ਬਰਮਾ ਦੇ ਸਰਾਪ ਹੋਣ ਤੋਂ ਉਹਦਾ ਰੂਪ ਬਣਿਆ ਸੀ ਇਹ, ਤੇ ਪਿੱਪਲਾ ਜਿਹੜਾ ਇਹ ਵੀ ਸਰਾਪ ਦੇ ਕਾਰਨ ਬਣਿਆ ਸੀ ਬਰਮਾ, ਉਹਦੀ ਸਾਖੀ ਅਲੱਗ ਹੈ। ਇਸ ਕਰਕੇ ਜੋ ਤਾਸੀਰ ਪਿੱਪਲ ਦੀ ਹੈ ਜਾਂ ਢੱਕ ਦੀ ਹੈ, ਜਿਵੇਂ ਪਿੱਪਲ ਤੋਂ ਦੂਜਾ ਦਰਜਾ ਜਿਹੜਾ ਢੱਕਦਾ ਹੀ ਹੈ, ਤੇ ਉਹਦੇ ਵਿੱਚ ਬੜੇ ਬੜੇ ਜਿਹੜੇ ਜਿਨ੍ਹਾਂ ਨੇ ਚਿਕਿਤਸਾ ਪੈਦਾ ਕੀਤੀ ਹੈ, ਧਨੰਤਰੀ ਦਾ ਗ੍ਰੰਥ ਹੈ ਇੱਕ, ਉਹਦੇ ਚ ਸਿਹਤ ਵਾਸਤੇ ਜੋ ਢੱਕ ਦੇ ਗੁਣ ਲਿਖੇ ਹੈ ਬੇਮਿਸਾਲ। ਸੋ ਇਸ ਕਰਕੇ ਸਾਧ ਸਿੰਘ ਜੀ ਇਹ ਕਿਹਾ ਹੈ ਵੀ ਜਿਹੜੇ ਢੱਕ ਤੇ ਭਲਾ ਜਿਹੜਾ ਇਹਦਾ ਬਿਰਬਾ ਭਲਾ ਕਿਹਾ ਹੈ, ਉਹ ਚੰਦਨ ਦੇ ਜਦੋਂ ਕੋਲ ਰਹਿੰਦਾ ਉਹ ਵੀ ਚੰਦਨ ਹੋਏ ਰਹੇ, ਭਾਵੇਂ ਢੱਕ ਹੈ ਭਵਲਾ, ਚੰਦਨ ਦਾ ਰੂਪ ਇਹ ਬਹੁਤ ਜਲਦੀ ਇਹਦੇ ਤੇ ਚੰਦਨ ਦਾ ਅਸਰ ਹੁੰਦਾ ਢੱਕ ਦੇ ਉੱਤੇ, ਉਹ ਚੰਦਨ ਦਾ ਰੂਪ ਬਣ ਜਾਂਦੇ
ਨੇ। ਭੀ ਚੰਦਨ ਹੋਏ ਰਹੇ,
ਉਹ ਢੱਕ ਤੇ ਭਲਾ ਭੀ ਵੀ ਭੀ ਦਾ ਅਰਥ ਵੀ ਹੈ, ਚੰਦਨ ਦਾ ਰੂਪ ਹੋਏ ਹੋ ਰਹੇ ਹਨ।
ਬਸੇ ਜੋ ਚੰਦਨ ਪਾਸ,
ਜਿਹੜੇ ਚੰਦਨ ਦੇ ਪਾਸ ਨੇੜੇ ਬਸੇ ਬਸਦੇ ਹਨ, ਇਸੇ ਪ੍ਰਕਾਰ ਦੇ
ਕਬੀਰ ਚੰਦਨ ਕਾ ਬਿਰਵਾ ਭਲਾ।
ਵੀਰ ਸਾਹਿਬ ਜੀ ਦ੍ਰਿਸ਼ਟਾਂਤ ਰੂਪ ਦੇ ਵਿਚ ਕਥਨ ਕਰਦੇ ਕਿ ਚੰਦਨ ਦੇ ਬੂਟੇ ਦੀ ਨਿਆਂ ਕੀ ਹੈ, ਸੰਤ ਜਨ ਭਲੇ ਜੀਵਨ ਵਾਲੇ ਨੇ, ਉੱਤਮ ਤੇ ਮੱਧਮ ਜਗਿਆਸੂ ਰੂਪ ਵੀ ਢੱਕ ਭਲਾ ਦੇ ਨਾਲ ਘਿਰੇ ਹੋਏ ਰਹਿੰਦੇ ਨੇ। ਬੇੜਿਓ ਢਾਕ ਬੋਲੋ,
ਬੇੜਿਓ ਢਾਕ ਪਲਾਸ,
ਉਹ ਉੱਤਮ ਤੇ ਮੱਧਮ ਜਗਿਆਸੂ ਦੋ ਤਰ੍ਹਾਂ ਦੇ ਹੁੰਦੇ ਨਾ, ਢੱਕ ਪਲਾ ਦੇ ਨਾਲ ਘਿਰੇ ਹੋਏ ਨਰ ਤੇ ਮਾਦਾ, ਨਰ ਮਾਦਾ ਦੀ ਨਿਆਈ ਜਗਿਆਸੂ ਇਸਤਰੀ ਪੁਰਸ਼ ਰੂਪੀ ਢੱਕ ਪਲਾ ਨਾਲ ਘਿਰੇ ਰਹਿੰਦੇ ਆ। ਉੱਤਮ ਜਗਿਆਸੂ ਉਹ ਨ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਇੱਛਾ ਹੀ ਨਹੀਂ ਹੁੰਦੀ। ਮੱਧਮ ਜਗਿਆਸੀ ਉਹ ਨਾਲੇ ਰੱਬ ਦੀ ਪ੍ਰਾਪਤੀ ਵੀ ਚਾਹੁੰਦੇ ਆ, ਦੁਨੀਆਂ ਦੇ ਸੁੱਖ ਵੀ ਚਾਹੁੰਦੇ ਨੇ, ਐ ਇਹਨਾਂ ਦਾ ਫਰਕ ਹੈ ਥੋੜਾ ਜਿਹਾ। ਓਏ ਭੀ ਚੰਦਨ ਬੋਲ ਦੋ ਜੀ,
ਓਏ ਭੀ ਚੰਦਨ ਹੋਏ ਰਹੇ,
ਉਹ ਉੱਤਮ ਮੱਧਮ ਜਗਿਆਸੂ ਵੀ ਸੰਤ ਰੂਪ ਚੰਦਨ ਹੋ ਜਾਂਦੇ ਨੇ, ਤੇ ਜਿਹੜੇ ਵੀ
ਬਸੇ ਜੋ ਚੰਦਨ ਪਾਸ,
ਜਿਹੜੇ ਚੰਦਨ ਰੂਪ ਸੰਤਾਂ ਦੇ ਪਾਸ ਵਸਦੇ, ਸੰਤ ਜਨਾਂ ਰੂਪੀ ਚੰਦਨ ਦੇ ਪਾਸ ਵਸਦੇ ਨੇ, ਉਹਨਾਂ ਚ ਭਗਤੀ ਰੂਪੀ ਖੁਸ਼ਬੂਆਂ ਆਉਣ ਲੱਗ ਜਾਂਦੀਆਂ, ਉਹ ਵੀ ਸ਼ਾਂਤ ਚਿੱਤ ਹੋ ਜਾਂਦੇ ਨੇ ਜਿਹੋ ਸੀ ਸੰਤਾਂ ਦੇ ਗੁਣ, ਤੇ ਉਹ ਫਿਰ ਤਾਂ ਹੀ ਕਿਹਾ ਨਾ ਪਾਰਸ ਔਰ ਸੰਤ ਮੈਂ ਵੱਡੋ ਅੰਤਰੋ ਜਾਣ, ਇਹਨਾਂ ਦੇ ਵਿੱਚੋਂ ਬੜਾ ਅੰਤਰ ਹੈ, ਫਰਕ ਹੈ। ਤੇ ਜਿਹੜਾ ਉਹਦੇ ਚ ਪਾਰਸ ਦੇ ਵਿੱਚ ਪਾਰਸ ਬਣਾਉਣ ਦਾ ਗੁਣ ਨਹੀਂ ਹੈ, ਸੰਤ ਦੇ ਵਿੱਚ ਸੰਤ ਬਣਾਉਣ ਦਾ ਗੁਣ ਹੈ, ਤੇ ਇਸ ਕਰਕੇ ਕਿਹਾ ਹੈ ਵੀ ਸੰਤ ਜਿਹੜਾ ਇਹ ਕਿਤੇ ਚੰਦਨ ਕਿਤੇ ਪਾਰਸ ਦੇ ਪ੍ਰਮਾਣ ਗ੍ਰੰਥਾਂ ਚ ਦਿੱਤੇ ਹਨ।
ਕਬੀਰ ਬਾਂਸ ਵਡਾਈ ਬੂਡਿਆ,
ਤੇ ਉਹਦੇ ਪ੍ਰਕਿਰਤੀ ਨੇ ਐਸਾ ਨਿਯਮ ਰੱਖਿਆ ਹੈ ਵੀ ਪ੍ਰਮਾਣ ਦੇਣ ਵਾਸਤੇ ਜਿੱਥੇ ਬਾਕੀ ਦੀ ਬਨਸਪਤੀ ਚੰਦਨ ਬਣ ਜਾਂਦੀ ਹੈ ਉੱਥੇ ਕਿਹਾ ਜਿਹਾ ਪੌਦਾ ਪੈਦਾ ਕਰ ਦਿੱਤਾ ਬਾਂਸ। ਕਬੀਰ ਸਾਹਿਬ ਕਥਨ ਕਰਦੇ ਜਿਵੇਂ ਬਾਂਸ ਆਪਣੇ ਜਿਹੜਾ ਵਡੱਪਣੇ ਰੂਪੀ ਜਿਹੜੀ ਵਡਾਈ ਹੈ ਨਾ ਉਹਦੇ ਵਿੱਚ ਕੀ ਹੈ, ਉਹ ਬੁੱਢਿਆ ਡੁੱਬਿਆ, ਕਾਂਸੀ ਦੀ ਬੋਲੀ ਹੈ ਬੁੱਢਿਆ ਕਹਿੰਦੇ ਆਪਾਂ ਡੁੱਬਿਆ ਕਹਿੰਦੇ ਹਾਂ, ਉਹਦੇ ਚ ਬੁੱਢਿਆ ਜਾਣੀ ਡੁੱਬਿਆ ਹੋਇਆ ਹੈ।
ਇਓ ਮਤ ਡੁੱਬੋ ਕੋਈ,
ਇਸ ਤਰ੍ਹਾਂ ਕੋਈ ਮਤਾਂ ਡੁੱਬਣਾ ਕਰੋ, ਡੁੱਬਣਾ ਨਾ ਕਰੋ, ਭਾਵ ਇਹਦੀ ਤਰ੍ਹਾਂ ਨਾ ਡੁੱਬੋ ਤੁਸੀਂ।
ਚੰਦਨ ਕੈ ਨਿਕਟੇ ਬਸੈ,
ਤੇ ਚੰਦਨ ਦੇ ਨਿਕਟੇ ਨੇੜੇ ਹੀ ਵਸਦਾ ਹੈ, ਉਹਦਾ ਬਾਂਸ ਹੈ ਜਿਹੜਾ ਉਹ ਨੇੜੇ ਹੀ ਹੈ, ਭਾਵ ਚੰਦਨ ਜਿਹੜਾ ਹੈ ਬਿਲਕੁਲ ਉਹਦੀਆਂ ਜੜਾਂ ਦੇ ਵਿੱਚ ਹੈ, ਉਹਨਾਂ ਦੀਆਂ ਜੜਾਂ ਦੇ ਵਿੱਚ ਇਹ ਜਿਹੜਾ ਬਾਂਸ ਪੈਦਾ ਹੋ ਜਾਂਦਾ ਹੈ, ਪਰ ਮਹਿਕ ਨਹੀਂ ਉਹਦੇ ਚ ਪ੍ਰਵੇਸ਼ ਕਰਦੀ। ਤਾਂ ਜੀ ਬਾਂਸ,
ਬਾਂਸ ਸੁਗੰਧ ਨਾ ਹੋਏ,
ਤੇ ਇਹਦੇ ਚ ਬਾਂਸ ਦੇ ਸੁਗੰਧ ਹੀ ਨਹੀਂ ਪ੍ਰਵੇਸ਼ ਕਰਦੀ ਹੈ, ਕਿਉਂਕਿ ਉਹਦੇ ਚ ਔਗਣ ਹੈ, ਵੱਡਾਪਣ ਹੈ ਉਹਦੇ ਵਿੱਚ। ਇਸ ਕਰਕੇ ਕਿਹਾ ਵੀ ਇਹਦੇ ਵਿੱਚ ਜਿਹੜੇ ਪੰਜ ਦੂਸ਼ਣ ਕਹੇ ਨੇ ਪਿੱਛੇ ਵੀ, ਇਹ ਨਿਕਟ ਬਸੰਤੋ ਬਾਂਸੋ ਨਾਨਕ ਅੰਗ ਬੁੱਧ ਨਾ ਬੋਹਤੇ, ਪਿੱਛੇ ਇਹ ਸਾਰੀ ਗਾਥਾ ਦੇ ਵਿੱਚ ਆ ਚੁੱਕੀ ਹੈ ਗੱਲ, ਉੱਥੇ ਵੀ ਖੋਲ ਦਿੱਤੀ ਸੀ। ਤੇ ਉਹਦੇ ਇੱਕ ਤਾਂ ਇਹਦੇ ਚ ਉੱਚਾਪਣ ਬਾਹਲਾ ਉੱਚਾ ਹੋ ਜਾਂਦਾ, ਚਾਹੇ ਕੁੱਬਾ ਹੋ ਜਾਵੇ ਵਧੀਆ ਜਾਂਦਾ ਜਾਦੇ, ਇਹ ਵੀ ਇੱਕ ਔਗਣ ਹੈ ਇਹਦੇ ਚ। ਤੇ ਦੂਸਰਾ ਇਹਦੇ ਵਿੱਚ ਸਿਲਤਨ, ਤੀਸਰਾ ਇਹਦੇ ਚ ਗੰਢਾਂ, ਚੌਥਾ ਇਹ ਵਿੱਚੋਂ ਪੋਲਾ ਹੀ ਹੁੰਦਾ, ਪੰਜਵਾਂ ਕੁਲਕਾਤੀ ਹੁੰਦਾ। ਬਾਂਸ ਨਾਲ ਬਾਂਸ ਕਹਿ ਕੇ ਅੱਗ ਲੱਗ ਜਾਂਦੀ ਹੈ, ਨਾਲੇ ਆਪ ਮਰਦਾ, ਨਾਲੇ ਆਪਣੇ ਪਰਿਵਾਰ ਨੂੰ ਤੇ ਨਾਲੇ ਜੰਗਲ ਨੂੰ ਫੂਕ ਲੈਂਦਾ। ਇਸੇ ਤਰ੍ਹਾਂ ਜਿਹੜਾ ਮਨਮੁਖ ਪੁਰਸ਼ ਹੈ ਉਹਦੀ ਵੀ ਇਸ ਪ੍ਰਕਾਰ ਦੱਸਦੇ, ਹੁਣ ਅੱਗੇ ਵਿਚਾਰ ਆ ਜਾਏਗੀ, ਅੱਗੇ ਫਰਮਾਨ ਕਰਦੇ ਨੇ ਇਸੇ ਪ੍ਰਕਾਰ ਜੇ
ਕਬੀਰ ਬਾਂਸ ਬਡਾਈ ਬੁੱਢਿਆ
ਕਬੀਰ ਸਾਹਿਬ ਜੀ ਕਥਨ ਬਾਂਸ ਦੀ ਨਿਆਈ ਹੰਕਾਰੀ ਪੁਰਸ਼ ਹੈ ਉਹਦੇ ਵਿਚ ਜਿਹੜਾ ਤਾਂ ਉੱਚਾ ਹੋਣਾ ਇਹਦੇ ਵਿਚ ਤਾਂ ਆਪਣੇ ਬੜੱਪਣ ਉੱਚੀ ਕੁਲ ਦਾ ਇਹ ਮਾਣ ਹੈ ਉਹਨੂੰ ਹੰਕਾਰ ਰਹਿੰਦਾ ਹੈ ਇਸ ਕਰਕੇ ਕਬੀਰ ਬਾਂਸ ਬੜਾਈ ਬੁੱਢਾ ਇਹਦੇ ਡੁੱਬਿਆ ਰਹਿੰਦਾ ਹੈ ਤੇ ਉਹਦੇ ਵਿਚ ਕੀ ਹੈ ਵਰਨ ਆਸ਼ਰਮਾਂ ਦੀਆਂ ਗੰਢਾਂ ਨੂੰ ਆ ਮੇਰਾ ਆਸ਼ਰਮ ਚੰਗਾ ਹੈ ਮੇਰਾ ਵਰਨ ਚੰਗਾ ਹੈ ਤੇ ਸ਼ੁਭ ਗੁਣਾਂ ਕਰਕੇ ਪੁੱਲ ਆਈ ਹੈ ਵਿਚੋਂ ਤੇ ਉਹ ਧਾਰਨ ਨਹੀਂ ਕਰਦਾ ਉਪਦੇਸ਼ ਨੂੰ ਇਸ ਕਰਕੇ ਪੁੱਲ ਹੈ ਤੇ ਉਹਦੇ ਵਿਚ ਫਿਰ ਸਿਲਤਾਂ ਜਿਹੜੀਆਂ ਈਰਖਾ ਦੀਆਂ ਸਿਲਤਾਂ ਹੁੰਦੀਆਂ ਹਨ ਤੇ ਇਸ ਪ੍ਰਕਾਰ ਦੇ ਕੁਲਘਾਤੀ ਤਾਂ ਕਿਹਾ ਇਸ ਨੂੰ ਵੀ ਉਹ ਆਪਣੀ ਕੁਲ ਦਾ ਜਿਵੇਂ ਕੈਰਵਾਂ ਨੇ ਨਾਸ ਕਰ ਲਿਆ ਸੀ ਐ ਹੰਕਾਰੀ ਪੁਰਸ਼ ਨਾਸ ਕਰ ਲਿਆ ਬਾਂਸ ਵਰਗ ਹੈ ਉਹਨੂੰ ਸਾਧੂਆਂ ਦੀ ਸੰਗਤ ਕਰਕੇ ਵੀ ਨਾ ਉਹਦੇ ਚੋਂ ਭਗਤੀ ਦੀ ਸੁਗੰਧੀ ਨਹੀਂ ਆਉਂਦੀ ਹੈ ਇਸ ਕਰਕੇ ਹਦਾਇਤ ਕੀਤੀ ਹੈ ਹੰਕਾਰੀ ਪੁਰਸ਼ ਬਟਪਣੇ ਕਰਕੇ ਉਹ ਡੁੱਬਿਆ ਰਹਿੰਦਾ ਹੈ ਭਾਈ
ਇਓ ਮਤ ਡੁੱਬੋ ਕੋਈ
ਕਿਉਂ ਹੰਕਾਰ ਵਿਚ ਮਤਾਂ ਕੋਈ ਡੁੱਬਣਾ ਕਰੇ
ਚੰਦਨ ਕੈ ਨਿਕਟੀ ਬਸੈ
ਤੇ ਭਾਵੇਂ ਉਹ ਸੰਤ ਜਨਾਂ ਰੂਪੀ ਚੰਦਨ ਦੇ ਵਿਰਸ਼ਾਂ ਦੇ ਪਾਸ ਹੀ ਰਹਿੰਦੇ ਹੋਣ
ਬਾਂਸ ਸੁਗੰਧ ਨਾ ਹੋਏ
ਜਿਵੇਂ ਬਾਂਸ ਦੀ ਨਿਆਈ ਹੰਕਾਰੀ ਪੁਰਸ਼ ਹੈ ਉਹਦੇ ਭਗਤੀ ਦੀ ਸੁਗੰਧੀ ਪ੍ਰਵੇਸ਼ ਨਹੀਂ ਕਰਦੀ ਉਹਦੇ ਚ ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੁੰਦਰ ਸ਼ਬਦ ਉਚਾਰਨ ਕੀਤੇ ਹੈ ਉਹ ਕਹਿੰਦੇ ਬਿਰਖ ਬਲੀ ਮਿਲਾਪ ਸਫਲ ਸਗਨ ਛਾਇਆ ਬਾਸ ਤੋਂ ਵਰਨ ਦੋਖੀ ਮੇਲਾ ਜਰੈ ਯਾਰ ਹੈ ਨਾਲੇ ਆਪ ਸੜਦਾ ਨਾਲੇ ਹੋਰਾਂ ਨੂੰ ਸਾੜਦਾ ਸਫਲ ਹੋਏ ਤਰ ਹਰ ਝੁਗਤ ਸਕਲ ਤਰ ਜਿੰਨੇ ਵੀ ਬਿਰਸ਼ਨ ਉਹਨੂੰ ਫਲ ਲੱਗਦਾ ਝੁਗਦੇ ਹੈ ਬਾਂਸ ਤੋਂ ਵਡਾਈ ਬੂਡਿਓ ਆਪਣ ਸਮਾਰ ਹੈ ਸਕਲ ਬਨਸਪਤੀ ਸੁਧਰੇ ਦੇ ਮੋਹਨ ਕਹੇ ਬਾਂਸ ਤੋਂ ਰੀਤੋ ਗਠੀਲੋ ਬਾਜੇ ਧਾਰ ਮਾਰੈ ਇਹ ਇਹ ਬਾਂਸ ਦੀਆਂ ਬੰਸਰੀਆਂ ਵੱਜਦੀਆਂ ਨੇ ਇਹਦੇ ਵਿਚ ਆਵਾਜ਼ ਹੈ ਪੋਲਾ ਪੜਾਉਣ ਕੇ ਚੰਦਨ ਸਮੀਪ ਤੇ ਅਛਤ ਨਿਰਗੰਧ ਰਹੇ ਗੁਰਸਿੱਖ ਦੋਖੀ ਬਜਰ ਪ੍ਰਾਣੀ ਨਾ ਉਧਾਰ ਹੈ ਇਸ ਕਰਕੇ ਚੰਦਨ ਸੁਵਾਸ ਜੈਸੇ ਵਾਸੀ ਹੈ ਬਨਸਪਤੀ ਬਾਸ ਤੋਂ ਬਡਾਈ ਬੁੱਢਿਓ ਸੰਘ ਲਿਵਲੀਨ ਹੈ ਇਹ ਇੱਕ ਹੋਰ ਕਵਿਚ ਐਸਾ ਕਿਹਾ ਜਿਹੜਾ ਪ੍ਰਮਾਣ ਹੈ ਪਿਛਲਾ ਇਸ ਕਰਕੇ ਬਾਂਸ ਦੀ ਨਿਆਈ ਜ਼ਿੰਦਗੀ ਜਿਹੜੀ ਹੈ ਹੰਕਾਰੀ ਪੁਰਸ਼ਾਂ ਦੀ ਹੈ ਅੱਗੇ ਦੱਸਦੇ ਹਨ ਕਬੀਰ ਸਾਹਿਬ ਜੀ
ਬਾਂਸ ਸੁਗੰਧ ਨਾ ਹੋ
ਇਸ ਕਰਕੇ ਫਿਰ ਬਾਂਸ ਦੀ ਨਿਆਈ ਹੰਕਾਰੀ ਪੁਰਸ਼ ਹੈ ਉਹਦੇ ਵਿਚ ਭਗਤੀ ਰੂਪੀ ਸੁਗੰਧੀ ਨਹੀਂ ਹੁੰਦੀ ਹੈ
ਕਬੀਰ ਦੀਨ ਗਵਾਇਆ ਦੁਨੀ ਸਿਓ
ਭਗਤ ਕਬੀਰ ਸਾਹਿਬ ਜੀ ਕਹਿੰਦੇ ਦੁਨੀ ਦੁਨੀਆਂ ਜਾਂ ਮਾਇਆ ਇਹਦੇ ਸਿਓ ਨਾਲ ਲੱਗ ਕੇ ਆਪਣਾ ਦੀਨ ਧਰਮ ਮਜ਼ਹਬ ਗਵਾਇਆ ਗਵਾ ਲਿਆ ਹੈ ਜੀਵ ਨੇ
ਦੁਨੀ ਨਾ ਚਾਲੀ ਸਾਥ
ਦੁਨੀਆਂ ਜਾਂ ਮਾਇਆ ਅੰਤ ਵੇਲੇ ਪਰਲੋਕ ਨੂੰ ਸਹਾਇਤਾ ਕਰਨ ਲਈ ਸਾਥ ਨਾਲ ਨਹੀਂ ਚੱਲਦੀ ਹੈ ਜੈਸਾ ਕਿ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੇ ਨਾ ਸਾਥ
ਪਾਏ ਕੁਹਾੜਾ ਮਾਰਿਆ
ਤੇ ਬੋਲ ਦੋ ਸਾਰੇ
ਗਾਫਿਲ ਆਪਣੇ ਹੱਥ
ਤੇ ਇਉਂ ਫਿਰ ਗਾਫਿਲ ਬੇਖਬਰ ਜੀਵ ਨੇ ਆਪਣੇ ਆਪਣੇ ਹੱਥ ਹੱਥਾਂ ਨਾਲ ਆਪਣੇ ਹੀ ਪਾਏ ਪੈਰਾਂ ਦੇ ਉੱਪਰ ਕੁਹਾੜਾ ਮਾਰ ਲਿਆ ਆਪਣੇ ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਦੇ ਨਾਲ ਤੇ ਗਾਫਲਤਾਈ ਰੂਪੀ ਕੁਹਾੜਾ ਆਪਣੇ ਅੰਤਸਕਰ ਰੂਪੀ ਪੈਰਾਂ ਦੇ ਉੱਤੇ ਮਾਰਨਾ ਕੀਤਾ ਹੈ ਇਉਂ ਇੱਕ ਵਾਰੀ ਕੰਸ਼ੀ ਦੇ ਵਿੱਚ ਮੇਲਾ ਲੱਗਿਆ ਬਹੁਤ ਵੱਡਾ ਸਾਧ ਸਿੰਘ ਜੀ ਉੱਥੇ ਰਾਮਾਨੰਦ ਜੀ ਦੇ ਚੇਲਿਆਂ ਨੇ ਸਲਾਹ ਕੀਤੀ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਮੇਲਾ ਦੇਖ ਆਈਏ ਉਹਨਾਂ ਨੇ ਆ ਕੇ ਕਿਹਾ ਗੁਰੂ ਜੀ ਸਾਨੂੰ ਆਗਿਆ ਦਿਓ ਮੇਲਾ ਦੇਖ ਕੇ ਆਉਣਾ ਕਹਿੰਦੇ ਚੰਗਾ ਭਾਈ ਉਹ ਮੇਲਿਆਂ ਚ ਸਾਧੂਆਂ ਦਾ ਕੰਮ ਤਾਂ ਕੋਈ ਨਹੀਂ ਜੇ ਤੁਹਾਡਾ ਜੀ ਕਰਦਾ ਜਾਓ ਉਹ ਚਲੇ ਗਏ ਰਾਮਾਨੰਦ ਜੀ ਕਹਿੰਦੇ ਕਬੀਰ ਵੀ ਜਾ ਤੂੰ ਵੀ ਜਾਇਆ ਕਹਿੰਦੇ ਜੀ ਤੁਹਾਡਾ ਵਚਨ ਮੰਨ ਕੇ ਜਾਇਆ ਉਹਨੇ ਪਰ ਮੇਰਾ ਤਾਂ ਜੀ ਨਹੀਂ ਕਰਦਾ ਮੇਲਾ ਦੇਖਣ ਨੂੰ ਸਾਰੇ ਮੇਲਾ ਦੇਖ ਕੇ ਵਾਪਸ ਆ ਗਏ ਰਾਮਾਨੰਦ ਜੀ ਪੁੱਛਿਆ ਭਾਈ ਕੈਸਾ ਹੈ ਮੇਲਾ ਕਹਿੰਦੇ ਜੀ ਬਹੁਤ ਮੇਲਾ ਭਰਿਆ ਹੈ ਬੜੇ ਰਾਗ ਰੰਗ ਹੋ ਰਹੇ ਸੀ ਆਹ ਹੋਇਆ ਵਾਹ ਹੋਇਆ ਤੇ ਉਸ ਵੇਲੇ ਫਿਰ ਤੇ ਕਹਿੰਦੇ ਜੀ ਸਾਨੂੰ ਤਾਂ ਦੇਖ ਕੇ ਬੜਾ ਹੀ ਆਨੰਦ ਆਇਆ ਤੇ ਉਸ ਵੇਲੇ ਕਬੀਰ ਸਾਹਿਬ ਨੂੰ ਫਿਰ ਪੁੱਛਦਿਆ ਰਾਮਾਨੰਦ ਜੀ ਤੇ ਵੀ ਇਹ ਕਹਿ ਰਹੇ ਤਮਾਸ਼ਾ ਬੜੇ ਦੇਖੇ ਬੜੇ ਤਮਾਸ਼ੇ ਦੇਖ ਕੇ ਆਏ ਆ ਕਬੀਰ ਸਾਹਿਬ ਤੋਂ ਪੁੱਛਿਆ ਵੀ ਤੁਸੀਂ ਕੀ ਦੇਖ ਕੇ ਆਏ ਹੋ ਕਬੀਰ ਸਾਹਿਬ ਜੀ ਨੇ ਇਹ ਸਲੋਕ ਉਚਾਰ ਕੇ ਉੱਤਰ ਦਿੱਤਾ ਕਹਿਣ ਲੱਗੇ ਹੇ ਗੁਰਦੇਵ ਜੀ
ਕਬੀਰ ਜਹ ਜਹ ਹੋ ਫਿਰਿਓ
ਕਬੀਰ ਸਾਹਿਬ ਜੀ ਕਹਿੰਦੇ ਰਾਮਾਨੰਦ ਜੀ ਨੂੰ ਕਹਿੰਦੇ ਹੋ ਮੈਂ ਜਹ ਜਹ ਜਿੱਥੇ ਜਿੱਥੇ ਵੀ ਮੇਲੇ ਵਿਚ ਫਿਰਨਾ ਕੀਤਾ ਮੈਂ ਚੱਕਰ ਲਾਇਆ ਹੈ
ਕੌਤਕ ਠਾਓ ਠਾਏ
ਉੱਥੇ ਥਾਂ ਥਾਂ ਠਾਓ ਠਾਏ ਦਾ ਮਤਲਬ ਥਾਂ 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 ਦੁਨੀਆਂ ਦੇ ਤਮਾਸੇ ਤਾਂ ਜ਼ਰੂਰ ਲੱਗੇ ਹੋਏ ਸਨ
ਇੱਕ ਰਾਮ ਸੁਨੇਹੀ ਬਾਹਰਾ
ਇੱਕ ਰਾਮ ਪਰਮਾਤਮਾ ਦੇ ਸੁਨੇਹੀ ਪ੍ਰੇਮੀ ਸੰਤ ਜਨ ਮਿਲ ਗਏ ਮੈਨੂੰ ਉੱਥੇ ਜੇ ਕਿਤੇ ਉਹ ਨਾ ਮਿਲਦੇ ਉਹਨਾਂ ਤੋਂ ਬਾਹਰਾ ਉਹਨਾਂ ਤੋਂ ਬਗੈਰ
ਉਜਰ ਮੀਰੇ ਭਾਏ,
ਉਹਨਾਂ ਤੋਂ ਬਾਹਰ ਬਗੈਰ ਪਾਏ ਮੇਰੇ ਭਾਏ ਭਾਂ ਦਾ ਤਾਂ ਸਾਰਿਆ ਇਹ ਕਹਿੰਦੇ ਨੇ ਮੇਲਾ ਭਰਿਆ। ਮੈਨੂੰ ਤਾਂ ਉਜਾੜ ਹੀ ਦਿਖਦੀ ਸੀ, ਉਜੜੇ ਹੀ ਪਿਆ ਸੀ। ਕਹਿੰਦੇ ਕੀ? ਕਹਿੰਦੇ ਰੱਬ ਤੋਂ ਟੁੱਟੇ ਹੋਏ ਸੀ। ਕਹਿੰਦੇ ਉਹ ਉਜਾੜ ਹੀ ਹੁੰਦੇ ਜਿੱਥੇ ਰੱਬ ਦਾ ਨਾਂ ਨਾ ਹੋਵੇ। ਇਹ ਸੁਣ ਕੇ ਰਾਮਾਨੰਦ ਜੀ ਨੇ ਬੜਾ ਨਿਸ਼ਚਾ ਕੀਤਾ ਕਿ ਕਬੀਰ ਦਾ ਜਿਹੜਾ ਨਾ ਪਰਮਾਤਮਾ ਦੇ ਨਾਲ ਬਾਹਲਾ ਪ੍ਰੇਮ ਹੈ, ਬੰਦਗੀ ਕਰਨ ਵਾਲਾ, ਇਹ ਬੰਦਗੀ ਦੇ ਨਾਲ ਪਿਆਰ ਕਰਦਾ ਹੈ। ਉਹਨਾਂ ਨੂੰ ਸ਼ਰਮਸ਼ਾਰ ਹੋਣਾ ਪਿਆ ਜਿਹੜੇ ਮੇਲਾ ਦੇਖ ਕੇ ਆਏ ਸੀ।
ਕਬੀਰ ਸੰਤਨ ਕੀ ਢੂੰਗੀਆ ਭਲੇ,
ਤੇ ਹੁਣ ਭਗਤ ਕਬੀਰ ਸਾਹਿਬ ਜੀ ਜਿਹੜਾ ਨਾ ਅੱਗੇ ਸ਼ਬਦ ਉਚਾਰਨ ਕਰਦੇ ਹੈ, ਮਹਾਤਮਾ ਦੇ ਨਾਮ ਦੀਆਂ ਬਰਕਤਾਂ, ਨਾਮ ਦੀ ਮਹੰਤਾ ਹੈ। ਹੇ ਭਾਈ ਸੰਤਨ ਸ਼ਾਂਤ ਚਿੱਤ ਮਹਾਤਮਾ ਜਿਨ੍ਹਾਂ ਦੀ ਝੁੰਗੀਆ ਕੱਖਾਂ ਦੀ ਕੁੱਲੀ ਵੀ ਭਲੀ ਚੰਗੀ ਹੈ, ਜਿੱਥੇ ਬੈਠ ਕੇ ਉਹ
ਪੱਠ ਕੁਸੱਤੀ ਗਾਓ।
ਉਹ ਭਲੀ ਚੰਗੀ ਕਿਉਂ ਹੈ? ਕਹਿੰਦੇ ਜਿੱਥੇ ਬੈਠ ਕੇ ਉਹ ਨਾਮ ਜਪਦੇ ਨੇ। ਅਤੇ ਦੂਸਰੀ ਹੈ, ਇਹਨੂੰ ਕੁਸਤੀ ਨਹੀਂ ਪਾਠ ਕਰਨਾ ਭਾਈ, ਕੁਸਤੀ ਤਾਂ ਪਹਿਲਵਾਨਾਂ ਦੀ ਹੁੰਦੀ ਹੈ, ਕੁਸੱਤੀ ਬੋਲਣਾ ਹੈ ਉਸਨੂੰ। ਤੇ ਇਸ ਕਰਕੇ ਕੁਸੱਤੀ ਖੋਟੇ ਪੁਰਸ਼ਾਂ ਦਾ ਬਸਦਾ ਗਾਉਂ ਪਿੰਡ ਪੱਠ ਦੀ ਨਿਆਈ ਹੈ, ਜਿੱਥੇ ਦਾਣੇ ਭੁੱਜਦੇ ਹੈ, ਭੱਠੀ ਦੇ ਵਿੱਚ ਪੈ ਕੇ ਸੜ ਜਾਵੇ। ਕਹਿੰਦੇ ਐਸਾ ਗਾਉਂ ਜਿਹੜਾ ਜਿੱਥੇ ਰੱਬ ਦਾ ਨਾਂ ਹੀ ਨਹੀਂ ਹੈ।
ਆਗ ਲੱਗੋ ਤੇ ਧੌਲ ਹਰ,
ਤੇ ਉਹਨਾਂ ਦੇ ਧੌਲ ਹਰ ਪੱਕੇ ਮਕਾਨਾਂ ਨੂੰ ਆਗ ਅੱਗ ਲੱਗੋ ਲੱਗ ਜਾਵੇ।
ਜੇ ਨਾਹੀ ਹਰ ਕੋ ਨਾਉ,
ਤੇ ਜੇ ਜਿਨ੍ਹਾਂ ਮੰਦਰਾਂ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਂ ਹੀ ਨਹੀਂ ਜਪਿਆ ਜਾਂਦਾ। ਮਹਾਰਾਜ ਸਾਹਿਬ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਭਾਈ ਹੇਮੇ ਦੀ ਛਪਰੀ ਦੇ ਜਾ ਕੇ ਭਲੀ ਸੁਆਬੀ ਛਾਪਰੀ ਜਾਮੈ ਗੁਣ ਗਾਏ, ਕਿਤੇ ਕਾਮਨਾ ਧੌਲ ਹਰ ਜਿੱਤ ਹਰ ਵਿਸਰਾਏ। ਮਹਾਰਾਜ ਨੇ ਵਰ ਦਿੱਤਾ ਸੀ ਤੇ ਜਿੱਥੇ ਨਾਮ ਜਪੀਆ ਪਰ ਪਿਆਰੇ ਸੀ ਅਸਥਲ ਸੋਨ ਚੌਵਾਰੇ, ਉੱਥੇ ਸਾਹ ਸੀ ਸੋਨੇ ਦੇ ਕਲਸ ਲੱਗੇ ਹੋਏ ਨੇ। ਜਿਹੜਾ ਪਿੰਡ ਸੀ ਖਾਨਪੁਰ, ਜਿਨ੍ਹਾਂ ਨੇ ਮਹਾਰਾਜ ਨੂੰ ਰਹਿਣ ਨਹੀਂ ਸੀ ਦਿੱਤਾ ਉੱਥੇ, ਉਹ ਉਜੜ ਗਿਆ ਸੀ। ਸਾਧ ਸਿੰਘ ਜੀ ਉਜੜ ਕੇ ਦੂਏ ਥਾਂ ਵਸਿਆ ਹੋਇਆ, ਉਹਦਾ ਥੇਹ ਹੋਇਆ ਪਿਆ ਹੁਣ। ਤੋ ਇਸ ਕਰਕੇ ਇਸੇ ਪ੍ਰਕਾਰ ਜੀ
ਕਬੀਰ ਸੰਤਨ ਕੀ ਝੁੰਗੀਆ ਭਲੇ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਝੁੱਗੀ ਦੀ ਨਿਆਈ ਸੰਤ ਜਣਾ ਦੀ ਕਮਜ਼ੋਰ ਤੇ ਗਰੀਬੀ ਵਾਲੀ ਦੇਹ ਵੀ ਚੰਗੀ ਹੈ।
ਪੱਠ ਕੁਸੱਤੀ ਗਾਓ,
ਜਿਹਦੇ ਨਾਲ ਉਹ ਪਰਮਾਤਮਾ ਦਾ ਸਿਮਰਨ ਕਰਦੇ ਨੇ, ਅਤੇ ਖੋਟੇ ਪੁਰਸ਼ਾਂ ਦਾ ਪਿੰਡ ਬਾ ਤਕੜੀ ਦੇਹ ਜਿਹੜੀ ਆ ਹੰਕਾਰ ਵਾਲੀ ਦੇਹ ਹੀ ਬੇਸ਼ਿਆਂ ਤੇ ਤ੍ਰਿਸ਼ਨਾ ਦੀ ਭੱਠੀ ਵਿੱਚ ਸੜ ਕਰਕੇ ਬੁਰੀ ਹੋ ਰਹੀ ਹੈ। ਇਸ ਕਰਕੇ ਕਿਹਾ ਹੈ
ਆਗ ਲੱਗੋ ਤੇ ਧੌਲ ਹਰ,
ਉਹ ਧੌਲਣਾ ਦੀ ਨਿਆਈ ਸੁਨਹਿਰੀ ਮਕਾਨਾਂ ਦੀ ਨਿਆਈ ਸਰੀਰਾਂ ਨੂੰ ਅੱਗ ਹੀ ਲੱਗ ਜਾਵੇ, ਕਿਉਂਕਿ
ਜੇ ਨਾਹੀ ਹਰ ਕੋ ਨਾਉ,
ਜਿਨ੍ਹਾਂ ਦੇ ਅੰਦਰ ਭਾਈ ਪਰਮਾਤਮਾ ਦਾ ਨਾਮ ਹੀ ਨਹੀਂ ਵਸਿਆ। ਕਹਿੰਦੇ ਉਹ ਤਾਂ ਸੜਨ ਯੋਗ ਹਨ। ਤੇ ਅੱਗੇ ਸਾਧ ਸਿੰਘ ਜੀ ਕਬੀਰ ਸਾਹਿਬ ਜੀ ਦਾ ਜਿਹੜਾ ਸ਼ਬਦ ਆ ਰਿਹਾ ਹੈ ਉਹ ਇਉਂ ਹੈ ਵੀ ਜਿਵੇਂ ਪੂਰਨ ਮਹਾਂਪੁਰਖ ਰਾਮਾਨੰਦ ਜੀ ਕਹਿੰਦੇ ਜਦੋਂ ਸਰੀਰ ਤਿਆਗ ਗਏ ਸਨ ਸਾਰੇ ਚੇਲੇ ਮਿਲ ਕੇ ਰੋਣ ਲੱਗ ਪਏ। ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਇਹ ਸਲੋਕ ਉਚਾਰਨ ਕਰਕੇ ਉਪਦੇਸ਼ ਦਿੱਤਾ ਸੀ।
ਕਬੀਰ ਸੰਤ ਮੂਹੇ ਕਿਆ ਰੋਈ ਹੈ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਮੂਹੇ ਮਰਨ ਤੋਂ ਕਿਆ ਕੀ ਰੋਈਏ, ਰੋਣਾ ਕਰੀਏ, ਭਾਵ ਨਹੀਂ ਰੋਣਾ ਚਾਹੀਦਾ, ਕਿਉਂਕਿ
ਜੋ ਆਪਣੇ ਗ੍ਰਹਿ ਜਾਏ,
ਜੋ ਆਪਣੇ ਸੰਤ ਜਨ ਜਪ ਤਪ ਰੂਪੀ ਕਰਕੇ ਨਾ, ਜੋ ਜਿਹੜੇ ਸੰਤ ਜਨ ਜਪ ਕਰਕੇ ਤਪ ਕਰਕੇ ਆਪਣੇ ਆਪ ਦੇ ਸਰੂਪ ਰੂਪੀ ਘਰ ਵਿੱਚ ਸੱਚਖੰਡ ਰੂਪੀ ਗ੍ਰਹਿ ਘਰ ਦੇ ਵਿੱਚ ਜਾਏ ਜਾ ਕੇ ਸਥਿਤ ਹੋਏ, ਉਹਨਾਂ ਨੂੰ ਕਾਹਦੇ ਲਈ ਰੋਣਾ ਹੈ।
ਰੋਵੋ ਸਾਕਤ ਬਾਪੁਰੇ,
ਕਹਿੰਦੇ ਕਬੀਰ ਸਾਹਿਬ ਫਿਰ ਤੁਹਾਡਾ ਮਤਲਬ ਇਹ ਰੋਣਾ ਹੀ ਨਹੀਂ ਚਾਹੀਦਾ। ਕਹਿੰਦੇ ਬਾਈ ਜੇ ਰੋਣਾ ਹੀ ਹੈ ਨਾ, ਵਾਪਰੇ ਵਿਚਾਰੇ ਸਾਕਤ ਕਠੋਰ ਚਿੱਤ ਪਤਤ ਪੁਰਸ਼ਾਂ ਨੂੰ ਰੋਵੋ ਰੋਣਾ ਕਰੋ ਕਿ ਜਿਨ੍ਹਾਂ ਨੇ ਮਨੁੱਖਾ ਸਰੀਰ ਪ੍ਰਾਪਤ ਹੋਇਆ ਸੀ ਵੀ ਉਹ ਮੁੜ ਕੇ ਮਿਲਣਾ ਨਹੀਂ ਹੈ, ਵੀ ਇਹ ਵਿਚਾਰਿਆਂ ਨੇ ਨਾਮ ਨਾ ਜਪਿਆ, ਉਹਨੂੰ ਰੋਵੋ। ਜੋ ਜਿਹੜਾ ਸੰਸਾਰ ਰੂਪੀ ਨਗਰ ਦੇ ਵਿੱਚ ਫਿਰ
ਜੋ ਹੱਟ ਹੈ ਹਾਟ ਬਿਕਾਏ,
ਜੋ ਜਿਹੜਾ ਸੰਸਾਰ ਰੂਪੀ ਨਗਰ ਵਿਖੇ ਜੂਨਾ ਰੂਪੀ ਹੱਟਾਂ ਹੀ ਹੱਟਾਂ ਦੇ ਉੱਤੇ ਵਿਕਦਾ ਫਿਰਦਾ, ਭਾਵ ਆਪਣਾ ਜਨਮ ਵਿਅਰਥ ਗਵਾ ਲਿਆ। ਤੇ ਭਾਵ ਕੀ ਹੈ? ਸੰਤ ਜਿਨ੍ਹਾਂ ਦਾ ਮਰਨਾ ਤਾਂ ਹੈ ਇਉਂ, ਜਿਵੇਂ ਨਾ ਦ੍ਰਿਸ਼ਟਾਂਤ ਹੈ ਵੀ ਭਿਆਨਕ ਥਾਂ ਤੋਂ ਭੈਦਾਇਕ ਥਾਂ ਨੂੰ ਭਿਆਨਕ ਕਹਿੰਦੇ ਨੇ, ਉਹ ਕਿਤੇ ਉਥੋਂ ਸੀਸ ਮਹਿਲ ਦੇ ਵਿੱਚ ਜਾ ਕੇ ਟਿਕਾਣਾ ਮਿਲ ਜਾਵੇ, ਇਹ ਤਾਂ ਹੈ ਸੰਤਾਂ ਦਾ ਮਰਨਾ ਤਾਂ ਹੈ ਐਕਣ ਸਰੀਰ ਦਾ। ਸਾਕਤਾਂ ਦਾ ਮਰਨਾ ਇਉਂ ਹੈ ਜਿਵੇਂ ਕਿਸੇ ਨੂੰ ਅੰਨੀ ਬੋਲੀ ਕਾਲੀ ਹਨੇਰੀ ਗੜੇ ਪੈਂਦੇ ਹੋਣ, ਸਰਦੀ ਦੀ ਮੌਸਮ ਹੋਵੇ, ਮੀਂਹ ਪੈਂਦਾ ਹੋਵੇ ਨਾਲ, ਠੰਡ ਹੋਵੇ, ਸਿਆਲ ਦੀ ਹੋਵੇ ਰੁੱਤ, ਤੇ ਕਿਸੇ ਨੂੰ ਘਰ ਦੇ ਵਿੱਚੋਂ ਬਾਹਰ ਜੰਗਲ ਦੇ ਵਿੱਚ ਕੱਢ ਦਿੱਤਾ ਜਾਵੇ, ਸਾਕਤਾਂ ਦਾ ਮਰਨਾ ਇਉਂ ਹੈ। ਇਹ ਦੋਨਾਂ ਦੇ ਮਰਨ ਚ ਭਾਈ ਫਰਕ ਹੈ। ਅੱਗੇ ਹੁਣ ਸਾਧਪੁਰ ਦੀ ਸੰਗਤ ਦੇ ਔਗਣ ਲਿਖਣਗੇ,
ਕਬੀਰ ਸਾਕਤ ਐਸਾ ਹੈ।
ਕਬੀਰ ਸਾਹਿਬ ਜੀ ਕਹਿੰਦੇ ਸਾਕਤ ਕਠੋਰ ਚਿੱਤ ਪਤਤ ਪੁਰਸ਼ ਇਹੋ ਜਿਹਾ ਹੁੰਦਾ ਹੈ।
ਜੈਸੀ ਲਸਣ ਕੀ ਖਾਨ,
ਜਿਹੋ ਜੀ ਲਸਣ ਦੀ ਖਾਨ ਹੁੰਦੀ ਹੈ, ਜਿਵੇਂ ਲਸਣ ਦੀ ਕੱਚੀ ਟੁਕੜੀ ਖਾਨ ਖਾਣੀ ਹੋਵੇ ਤੇ ਉਹਦੇ ਵਿੱਚ ਦੁਰਗੰਧੀ ਬਹੁਤ ਹੁੰਦੀ ਹੈ।
ਕੋਨੇ ਬੈਠੇ ਖਾਈ ਹੈ,
ਭਾਵੇਂ ਕਿਸੇ ਕੋਨੇ ਨੁਕਰੇ ਭਾਵ ਲੋਕੇ ਬੈਠ ਕੇ ਖਾਈਏ ਖਾਣਾ ਕਰੀਏ, ਪਰ ਫੇਰ ਵੀ
ਪ੍ਰਗਟ ਹੋਏ ਨਿਦਾਨ।
ਉਹਦੇ ਮੂੰਹ ਦੇ ਵਿੱਚੋਂ ਗੰਦੀ ਹਵਾੜ ਲਸਣ ਦੀ ਅੰਤਰੋਂ ਉਹਦੀ ਦੁਰਗੰਧੀ ਪ੍ਰਗਟ ਹੋ ਜਾਂਦੀ ਹੈ ਤੇ ਤਿਵੇਂ ਸਾਗਤ ਦੇ ਸੰਗ ਕਰਕੇ ਮੰਦ ਕਰਮਾਂ ਵਿਚ ਰੁਚੀ ਹੋਣ ਰੂਪੀ ਦੁਰਗੰਧੀ ਫੈਲ ਜਾਂਦੀ ਹੈ। ਸਾਗਤ ਭਾਵੇਂ ਆਪਣੇ ਆਪ ਨੂੰ ਕਿੰਨੇ ਹੀ ਲੁਕੋ ਕੇ ਰੱਖੇ, ਅੰਤ ਨੂੰ ਮੰਦ ਕਰਮਾਂ ਦੀ ਪ੍ਰਵਿਰਤੀ ਚ ਪ੍ਰਗਟ ਹੋ ਹੀ ਜਾਂਦਾ। ਅਣਖ ਪੜਦੇ ਮਹਿ ਕਮਾਵੇ ਵਿਕਾਰ, ਖਿਨਮੈ ਪ੍ਰਗਟ ਹੋਏ ਸੰਸਾਰ। ਜੈਸ ਤੋਂ ਲਸਣ ਖਾਏ ਮੋਨ ਕੇ ਸਭਾ ਮੈਂ ਬੈਠੇ, ਭਾਈ ਗੁਰਦਾਸ ਲਿਖਦੇ ਹੈ, ਪ੍ਰਗਟੇ ਦੁਰਗੰਧ ਨਾਹੇ ਦੁਰਤ ਦੁਰਾਈ ਹੈ। ਉਹ ਛਿਪਦੀ ਨਹੀਂ ਹੈ ਦੁਰਗੰਧੀ। ਇਸ ਪ੍ਰਕਾਰ ਪ੍ਰਮਾਣ ਦਿੱਤੇ ਹਨ।
ਕਬੀਰ ਮਾਇਆ ਡੋਲਣੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਮਾਇਆ ਜਿਹੜੀ ਰਚਿਤ ਸਰੀਰ ਡੋਲਣੀ ਚਾਟੀ ਮਟਕੀ ਹੈ, ਇਹ ਉਹਦੇ ਨਹੀਂ ਆਈ ਹੈ। ਭਾਵ ਇਸ ਦੇ ਵਿੱਚ ਆਉਂਦੇ ਜਾਂਦੇ ਜਿਹੜੇ ਸਵਾਸ ਹਨ,
ਪਵਨ ਝਕੋਲਨ ਹਾਰ,
ਉਹ ਪਵਨ ਸਵਾਸ ਝਕੋਲਨ ਹਾਰ ਝਕੋਲਨ ਵਾਲੀ ਮਧਾਣੀ ਦੀ ਨਹੀਂ ਆਈ ਹੈ। ਪ੍ਰਾਣ ਵਾਯੂ ਤੇ ਅਪਾਨ ਵਾਯੂ ਇਹ ਨਾਭੀ ਦੇ ਦੁਆਲੇ ਇਹ ਚੱਕਰ ਲਾਉਂਦੀ ਹੈ। ਕਿਸ ਤਰ੍ਹਾਂ ਹੈ, ਜਿਵੇਂ ਮਧਾਣੀ ਦੇ ਵਿੱਚ ਜਿਹੜੀ ਉਹ ਰੱਸੀ ਪਾਈ ਹੁੰਦੀ ਹੈ ਨੇਤੀ, ਉਹ ਦੋ ਹੱਥਾਂ ਚ ਫੜੀ ਹੁੰਦੀ ਹੈ ਸੱਜੇ ਖੱਬੇ ਚ, ਤੇ ਜਦੋਂ ਸੱਜੇ ਪਾਸੇ ਤੋਂ ਖਿੱਚੀਦੀ ਹੈ ਫਿਰ ਖੱਬੇ ਪਾਸੇ ਨੂੰ ਖਿੱਚੀਦੀ ਹੈ। ਮਧਾਣੀ ਪੂਰਾ ਗੇੜਾ ਨਹੀਂ ਲਿਆਉਂਦੀ, ਅੱਧਾ ਅੱਧਾ ਗੇੜਾ ਹੁੰਦਾ ਉਹਦਾ, ਫਿਰ ਇਧਰ ਨੂੰ ਕਦੇ ਅੱਧਾ ਗੇੜਾ ਫਿਰ ਉਧਰ ਨੂੰ। ਇਸੇ ਤਰ੍ਹਾਂ ਜਿਹੜਾ ਸਵਾਸ ਬਾਹਰ ਨੂੰ ਜਾ ਰਿਹਾ ਹੈ ਇਹ ਧੁਨੀ ਦੇ ਆਲੇ ਦੁਆਲੇ, ਨਾਭ ਪਵਨ ਕਰ ਆਸਨ, ਵੈਸੇ ਇਹ ਪਾਉਣ ਦਾ ਆਸਨ ਇੱਥੇ ਹੈ, ਇਸਤਰੀ ਇੱਥੇ ਹੈ, ਉਹ ਫਿਰ ਖਿੱਚ ਪੈਂਦੀ ਹੈ ਦੂਸਰੇ ਪਾਸੇ ਨੂੰ, ਸਵਾਸ ਮੁੜਿਆ ਆਉਂਦਾ। ਇਹ ਮਧਾਣੀ ਚੱਲਦੀ ਹੈ ਤੇ ਇਸ ਕਰਕੇ ਨਾ ਮਧਾਣੀ ਦੀ ਨਿਆਈ ਹੈ। ਪ੍ਰਾਣ ਵਾਯੂ ਅਪਾਨ ਵਾਯੂ ਨਾਭੀ ਦੇ ਦੁਆਲੇ ਚੱਕਰ ਲਾਉਂਦੀ ਹੈ। ਇਹ ਮਨੋ ਮਧਾਣੀ ਫਿਰ ਰਹੀ ਹੈ, ਸਵਾਸਾਂ ਦਾ ਨੇਤਰਾ ਪਿਆ ਹੋਇਆ ਹੈ, ਉਹਨੂੰ ਨੇਤਰਾ ਕਹਿੰਦੇ ਨੇ।
ਸੰਤੋ ਮੱਖਣ ਖਾਇਆ,
ਸੰਤ ਜਨਾਂ ਨੇ ਐਸੀ ਮਟਕੀ ਵਿੱਚ ਆਉਂਦੇ ਜਾਂਦੇ ਸਵਾਸਾਂ ਨਾਲ ਰਾਮ ਦਾ ਨਾਮ ਦਾ ਸਿਮਰਨ ਕਰਕੇ ਬ੍ਰਹਮਾਨੰਦ ਰੂਪੀ ਮੱਖਣ ਖਾਧਾ ਹੈ, ਖਾਣਾ ਕੀਤਾ ਹੈ।
ਛਾਛ ਪੀਏ ਸੰਸਾਰ,
ਸੰਸਾਰ ਜਗ ਦੇ ਲੋਕ ਪਦਾਰਥਾਂ ਦੇ ਵਿਸ਼ਿਆਂ ਰੂਪੀ ਛਾਛ ਨਾਮ ਲੱਸੀ ਦਾ ਹੁੰਦਾ ਹੈ, ਲੱਸੀ ਪੀਏ ਪੀਣਾ ਕਰਦੇ ਨੇ। ਉਹ ਸਾਡੇ ਇੱਕ ਸੰਤ ਨੇ ਧਾਰਨਾ ਲਾਈ, ਕਹਿੰਦਾ ਮੱਖਣ ਰੋਲ ਸੰਤਾਂ ਨੇ ਖਾਧਾ, ਖੱਟੀ ਲੱਸੀ ਪੀਵੇ ਦੁਨੀਆ। ਅਖੇ ਬੋਲੋ ਬੀਬੀ, ਉਹ ਬੀਬੀਆਂ ਵੀ ਬੋਲੀਆਂ ਚੰਗੀ ਤਰ੍ਹਾਂ ਆਵਾਜ਼ ਨਾਲ। ਤੇ ਮੁੜ ਕੇ ਇੱਕ ਉੱਥੇ ਮਨਚੱਲਾ ਬੈਠਾ ਸੀ, ਕਹਿੰਦਾ ਉਹ ਸਾਧ ਕਿੱਡੇ ਮਸਰੇ ਫਿਰਦੇ ਹੈ, ਕਹਿੰਦਾ ਆਪ ਮੱਖਣ ਖਾਣ ਦੀ ਗੱਲ ਕਰਦੇ, ਲੋਕਾਂ ਨੂੰ ਹੈ ਲੱਸੀ ਪਿਆਉਂਦੇ ਆ। ਜੇ ਉਹਨੂੰ ਅਰਥ ਆਉਂਦੇ ਹੁੰਦੇ ਭਾਈ ਨਾਲ ਦੱਸਦਾ ਵੀ ਕਿਹੜਾ ਲੱਸੀ ਹੈ ਕਿਹੜੇ ਮੱਖਣ ਹੈ। ਸੰਤਾਂ ਨੇ ਆਦੂਆ ਮੱਖਣ ਤਾਂ ਨਹੀਂ ਖਾਧਾ, ਬ੍ਰਹਮਾਨੰਦ ਦਾ ਮੱਖਣ ਖਾਧਾ ਹੈ। ਇਹ ਕਬੀਰ ਸਾਹਿਬ ਨੇ ਇੱਥੇ ਕੀ ਹੈ, ਛਾਛ ਕੀ ਹੈ ਜਿਹੜੀ ਨਿੰਦਿਆ, ਸੰਸਾਰ ਨਿੰਦਿਆ ਰੂਪੀ ਛਾਛ ਪੀਂਦਾ, ਵਿਸ਼ਿਆਂ ਰੂਪੀ ਲੱਸੀ ਪੀਂਦਾ, ਐ ਇਹਦਾ ਅਰਥ। ਇਸ ਕਰਕੇ ਸਾਧ ਜੀ ਗੁਰਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਅਰਥ ਬਹੁਤੇ ਜ਼ਰੂਰੀ ਨਾ ਆਉਣੇ, ਨਹੀਂ ਤਾਂ ਫਿਰ ਅਟਪਟੀਆਂ ਗੱਲਾਂ ਤਾਂ ਹੋਣਗੀਆਂ ਹੋਣਗੀਆਂ। ਜਿਵੇਂ ਉਹ ਸੰਤ ਨੇ ਇੱਕ ਨੇ ਕਹਿ ਦਿੱਤਾ ਸੀ, ਕਹਿੰਦਾ ਅੱਜ ਤੱਕ ਕਿਸੇ ਨੂੰ ਇਹ ਅਰਥ ਦਾ ਪਤਾ ਹੀ ਨਹੀਂ ਲੱਗਿਆ, ਮੈਂ ਤੁਹਾਨੂੰ ਅਰਥ ਦੱਸਦਾ। ਕਹਿੰਦਾ ਰਾਮਦਾਸ ਸਰੋਵਰ ਨਾਂ ਤੇ, ਰਾਮਦਾਸ ਸਰੋਵਰ ਉਹਨਾਂ ਦੇ ਨਾਂ ਤੇ ਹੈ, ਲੈ ਉਹਨੇ ਨਵੇਂ ਅਰਥ ਕੱਢ ਮਾਰੇ ਆਪਣੇ ਕੋਲੋਂ। ਐਵੇਂ ਸਾਸ ਨਹੀਂ ਅਟਪਟੀਆਂ ਗੱਲਾਂ, ਇਹਨੂੰ ਇਸੇ ਨੂੰ ਮਨਮਤ ਕਹਿੰਦੇ ਆ ਨਾ। ਤੋ ਇਸ ਕਰਕੇ ਛਾਛ ਪੀਆ ਸੰਸਾਰ, ਇਹ ਖੱਟੀ ਲੱਸੀ ਹੈ ਜਿਹੜੀ ਵਿਸ਼ਿਆਂ ਦੀ ਹੈ ਜਾਂ ਨਿੰਦਿਆ ਦੀ ਹੈ।
ਕਬੀਰ ਮਾਇਆ ਡੋਲਣੀ,
ਕਬੀਰ ਸਾਹਿਬ ਕਹਿੰਦੇ ਮਾਇਆ ਸਰੀਰ ਵਿੱਚ ਡੋਲਣੀ ਚਾਟੀ ਮਟਕੀ ਦੀ ਨਿਆਈ ਹੈ।
ਪਵਨ ਵਹਿ ਹਿਵ ਧਾਰ,
ਇਸ ਵਿੱਚ ਵਿਚਾਰਵਾਨ ਸੰਤ ਜਨਾਂ ਨੇ ਪਵਨ ਸਵਾਸ ਹਿਬ ਬਰਫ਼ ਦੀ ਧਾਰ ਵਰਗੇ ਠੰਡੇ ਸਤੋ ਗੁਣੀ ਹੋ ਕੇ ਵਹਿ ਵਹਿੰਦੇ, ਭਾਵ ਸੰਤ ਜਨ ਸ਼ਾਂਤੀ ਧਾਰਨ ਕਰਕੇ ਸਿਮਰਨ ਕਰਦੇ ਰਹਿੰਦੇ ਹਨ, ਉਹਨਾਂ ਦੇ ਮਨ ਸ਼ਾਂਤ ਰਹਿੰਦੇ ਨੇ। ਹਿਮਾਲਿਆ ਦੀ ਪਹਾੜੀ ਦੇ ਵਿੱਚ ਕਾਫੀ ਸਮਾਂ ਹੋ ਗਿਆ, ਇੱਕ ਬਾਹਰਲੇ ਮੁਲਕ ਤੋਂ ਸਿਹਤ ਵਿਗਿਆਨੀਆਂ ਦੀ ਟੀਮ ਆਈ ਸੀ, ਉਹ ਰਿਸਰਚ ਕਰਦੇ ਫਿਰਦੇ ਸੀ, ਚਲੋ ਥਾਂ ਥਾਂ ਕਰਦੇ ਆ। ਉਹਨਾਂ ਨੇ ਜਾ ਕੇ ਉਹਨਾਂ ਸਾਧੂਆਂ ਦੇ ਖੂਨ ਟੈਸਟ ਕੀਤੇ, ਬਲੱਡ ਪ੍ਰੈਸ਼ਰ ਦੇਖਿਆ, ਉਹ ਹੈਰਾਨ ਹੋ ਗਏ ਵੀ ਕੋਈ ਵੀ ਬਿਮਾਰ ਨਾ ਮਿਲਿਆ ਉਹਨਾਂ ਨੂੰ। ਫਿਰ ਉਹਨਾਂ ਨੇ ਸੂਝਵਾਨ ਸੰਤਾਂ ਦੇ ਕੋਲ ਮੀਟਿੰਗ ਕਰਕੇ ਪੁੱਛਿਆ ਕਿ ਸੰਤ ਜਨੋ, ਤੁਹਾਨੂੰ ਨਾ ਤਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਨਾ ਤੁਹਾਨੂੰ ਕੋਈ ਸ਼ੂਗਰ ਹੈ, ਨਾ ਤੁਹਾਨੂੰ ਕਹੀ ਵੀ ਤੁਹਾਡੀ ਐਨ ਸ਼ਾਂਤ ਚਿੱਤ ਵੀ ਇਹ ਕੀ ਕਾਰਨ ਹੈ। ਉਹ ਕਹਿੰਦੇ ਭਾਈ ਵੱਡਾ ਕਾਰਨ ਤਾਂ ਇਹ ਹੈ ਵੀ ਭਜਨ ਕਰਕੇ ਸਾਡੇ ਹਿਰਦੇ ਸ਼ਾਂਤ ਰਹਿੰਦੇ ਨੇ। ਜਦੋਂ ਹਿਰਦਾ ਸ਼ਾਂਤ ਰਹਿੰਦਾ ਕਹਿੰਦੇ ਬਿਮਾਰੀਆਂ ਉਦੋਂ ਲੱਗਦੀਆਂ ਨੇ ਵੀ ਜਦੋਂ ਹਿਰਦਾ ਜਿਹੜਾ ਬੇਚੈਨ ਹੋ ਜਾਵੇ। ਉਹ ਕਹਿੰਦੇ ਹਾਂ ਜੀ, ਸਾਡੀ ਮੈਡੀਕਲ ਸਾਇੰਸ ਵੀ ਇਹੀ ਕਹਿੰਦੀ ਹੈ, ਜਦੋਂ ਬੰਦੇ ਨੂੰ ਇੱਕ ਵਾਰੀ ਕ੍ਰੋਧ ਆ ਜਾਵੇ ਅੰਦਰ ਕੁਛ ਕੈਮੀਕਲ ਪੈਦਾ ਹੋ ਜਾਂਦੇ ਨੇ, ਕਾਮ ਪੈਦਾ ਹੋ ਜਾਵੇ ਅੰਦਰ ਕਾਮ ਵਾਲੀ ਬਿਰਤੀ ਅੰਦਰ ਕੈਮੀਕਲ ਪੈਦਾ ਹੁੰਦੇ ਨੇ, ਲੋਭ ਦੀ ਬਿਰਤੀ ਕੈਮੀਕਲ ਪੈਦਾ ਹੁੰਦੇ, ਉਹ ਕੈਮੀਕਲ ਸਰੀਰ ਦੇ ਵਿੱਚ ਬਾਡੀ ਬਣਾ ਵੀ ਆਪ ਹੀ ਲੈਂਦੀ ਹੈ, ਉਹਦੇ ਵਿੱਚੋਂ ਗਾਹਾਂ ਬਿਮਾਰੀਆਂ ਪੈਦਾ ਹੁੰਦੀਆਂ। ਤੋ ਇਸ ਕਰਕੇ ਨਾ ਫਿਰ ਕਬੀਰ ਸਾਹਿਬ ਜੀ ਨੇ ਇਹ ਕਿਹਾ ਵੀ ਇਹਦੇ ਸ਼ਾਂਤ ਚਿੱਤ ਜਿਹੜੇ ਨੇ ਤੇ ਉਹਨਾਂ ਦੇ ਹਿਰਦੇ ਜਿਹੜੇ ਨੇ ਉਹ ਸ਼ਾਂਤ ਕਿਉਂ? ਭਗਤੀ ਕਰਕੇ। ਸੰਤ ਜਿਨ੍ਹਾਂ ਨੇ ਨਾਮ ਭਗਤੀ ਰੂਪੀ ਇਹ ਜਿਹੜਾ ਅਭਿਆਸ ਕੀਤਾ ਉਹਨਾਂ ਨੇ। ਦੁਬਾਰੇ ਬੋਲੋ ਜੀ, ਕਿੱਥੇ ਪਹੁੰਚੀ?
ਕਬੀਰ ਮਾਇਆ ਡੋਲਨੇ।
ਤੇ ਕਬੀਰ ਸਾਹਿਬ ਕਹਿੰਦੇ ਇਹ ਮਾਇਆ ਤਾਂ ਚਾਟੀ ਦੀ ਨਿਆਈ ਹੈ, ਮਟਕੀ ਦੀ ਨਿਆਈ ਹੈ, ਇਹਦੇ ਵਿੱਚ ਜਿਹੜੇ ਨਾ। ਹਾਂਜੀ, ਅੱਗੇ ਬੋਲ ਦੋ।
ਪਵਨ ਵਹਿ ਹਿਵਤਾਰ।
ਹਾਂ, ਹਿਵਤਾਰ ਤੋਂ ਅਰਥ ਸੀ ਇਸ ਵਿਚਾਰਵਾਨ ਜਿਹੜੇ ਸੰਤ ਜਣੇ, ਪਵਨ ਸਵਾਸ ਹਿਵ ਬਰਫ਼ ਦੀ ਧਾਰ ਵਰਗੇ ਠੰਡੇ ਸਤੋਮਈ ਹੈ ਵਹਿੰਦੇ ਨੇ। ਸੰਤ ਸ਼ਾਂਤੀ ਧਾਰਨ ਕਰਕੇ, ਉਹ ਸ਼ਾਂਤੀ ਧਾਰਨ ਕਰਕੇ ਸਿਮਰਨ ਕਰਦੇ ਰਹਿੰਦੇ, ਟਿਕਾ ਰਹਿੰਦੇ ਮਨ ਦੇ ਵਿੱਚ, ਇਸ ਕਰਕੇ ਵਿਕਾਰ ਨੇੜੇ ਨਹੀਂ ਆਉਂਦੇ ਹਨ। ਨਾਮ ਤੋਂ ਕਲ ਤਾਤੀ, ਠੰਡ ਤਾਂ ਨਾਮ ਚੋਂ ਮਿਲਣੀ ਹੈ ਭਾਈ, ਉਹਨਾਂ ਦਾ ਨਾਮ ਕਰਕੇ ਹਿਰਦਾ ਠੰਡਾ ਰਹਿੰਦਾ, ਇਸ ਕਰਕੇ ਫਿਰ ਉਹ ਕਿਸੇ ਪ੍ਰਕਾਰ ਵੀ ਉਹ ਬਿਮਾਰੀਆਂ ਨਹੀਂ ਲੱਗਦੀਆਂ, ਬਚ ਰਹਿੰਦੇ ਹਨ ਸਰੀਰਕ ਬਿਮਾਰੀਆਂ ਤੋਂ ਵੀ, ਮਾਨਸਿਕ ਬਿਮਾਰੀ ਦੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜਿੱਥੇ ਕਿਹਾ ਉੱਥੇ ਸਾਧ ਸਿੰਘ ਜੀ ਇਹ ਵੀ ਕਿਹਾ ਹੈ ਕਿ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਉਹ ਮਨ ਤੇ ਤਨ ਦੋਨੇ ਹੀ ਸੁਖੀ ਵੀ ਹੋ ਜਾਂਦੇ, ਮਨ ਠੰਡਾ ਹੋ ਜਾਂਦਾ ਹੈ। ਅੱਗੇ ਦੱਸਦੇ ਹਨ,
ਜਿਨ ਬਿਲੋਇਆ ਤਿਨ ਖਾਇਆ।
ਤੇ ਹੁਣ ਅੱਗੇ ਇਹ ਦੱਸਦੇ ਨੇ, ਜਿਨ ਬਲੋਇਆ ਤਿਨ ਖਾਇਆ, ਜਿਨ੍ਹਾਂ ਸੰਤ ਜਿਨ੍ਹਾਂ ਨੇ ਨਾਮ ਭਗਤੀ ਰੂਪੀ ਦਹੀਂ ਨੂੰ ਅਭਿਆਸ ਕਰਨ ਰੂਪੀ ਬਲੋਇਆ, ਬਲੋਇਆ ਨਾਮ ਰਿੜਕਣ ਦਾ ਹੁੰਦਾ ਹੈ, ਉਹਨਾਂ ਨੇ ਜਿਨ੍ਹਾਂ ਨੇ ਰਿੜਕਣਾ ਕੀਤਾ, ਅਭਿਆਸ ਕੀਤਾ ਹੀ ਰਿੜਕਣਾ, ਸ਼ਬਦ ਨੂੰ ਜਿਹੜਾ ਸਵਾਸਾਂ ਦੇ ਨਾਲ ਮੇਲ ਮੇਲ ਕੇ ਨਾਮ ਜਪਣਾ, ਉਹਨਾਂ ਨੇ ਪਰਮਾਤਮਾ ਦੇ ਆਨੰਦ ਰੂਪੀ ਮੱਖਣ ਨੂੰ ਖਾਇਆ, ਖਾਣਾ ਕੀਤਾ ਹੈ।
ਅਵਰ ਬਿਲੋਵਨ ਹਾਰ,
ਉਹ ਸੰਤ ਜਨਾਂ ਦੁਆਰਾ ਅਵਰ ਹੋਰ ਅਧਿਕਾਰੀ ਜਨ ਵੀ ਨਾਮ ਭਗਤੀ ਰੂਪੀ ਦਹੀਂ ਅਭਿਆਸ ਕਰਨ ਰੂਪੀ ਬਿਲੋਵਨ ਹਾਰ ਰਿੜਕਣ ਵਾਲੇ ਹੋ ਰਹੇ ਨੇ। ਨਾਮ ਭਗਤੀ ਤੋਂ ਬਿਨਾਂ ਹੋਰ ਪਦਾਰਥਾਂ ਰੂਪੀ ਪਾਣੀ ਨੂੰ ਰਿੜਕਣ ਦੇ ਨਾਲ ਬੇਸ਼ਿਆਂ ਰੂਪੀ ਝੱਗੀ ਮਿਲੇਗੀ, ਉੱਥੇ ਕੁਛ ਨਹੀਂ ਮਿਲਣਾ, ਜਲ ਮਥੀਆ ਜਲ ਦੇਖੀਆ ਭਾਈ, ਇਹ ਜਗ ਇਹ ਆਵਤ। ਤੋ ਇਸ ਕਰਕੇ ਦੱਸਿਆ ਹੈ,
ਕਬੀਰ ਮਾਇਆ ਚੋਰਟੀ।
ਭਾਈ ਸੁਸਤ ਹੋ ਰਿਹਾ, ਤਕੜਾ ਹੋ ਕੇ ਬੈਠ। ਹਾਂਜੀ, ਹੁਣ ਬੋਲੋ ਦੁਬਾਰੇ।
ਕਬੀਰ ਮਾਇਆ ਚੋਰਟੀ।
ਅੱਜ ਕਬੀਰ ਸਾਹਿਬ ਜੀ ਕਹਿੰਦੇ ਨੇ ਮਾਇਆ ਚੋਰਟੀ ਚੋਰਨੀ ਦੀ ਨਿਆਈ ਹੈ, ਜੋ
ਮੁਸ ਮੁਸ ਲਾਵੇ ਹਾਟ,
ਜੋ ਸਭ ਨੂੰ ਗੁਣਾ ਰੂਪੀ ਧਰ ਨੂੰ ਮੁਸ ਮੁਸ ਲੁੱਟ ਲੁੱਟ ਕੇ ਜੀਵਾਂ ਨੂੰ ਸ਼ਬਦ ਸਪਰਸ਼ ਰੂਪ ਸੰਗੰਧ ਆਦਿ ਇਹ ਵਿਸ਼ਿਆਂ ਤੇ ਇੰਦਰੀਆਂ ਰੂਪੀ ਜਿਹੜਾ ਹੱਟੀ ਦੇ ਵਿੱਚ ਲਾਈ ਰੱਖਦੇ ਆ, ਮੁਸ ਮੁਸ ਲਾਵੇ, ਫੇਰ ਬੋਲਦਾ
ਮੁਸ ਮੁਸ ਲਾਵੇ ਹਾਟ,
ਮੁਸ ਮੁਸ ਲੁੱਟ ਲੁੱਟ ਕੇ ਜੀਵਾਂ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਬੇਸਿਆਂ ਦੇ ਵਿੱਚ ਇੰਦਰੀਆਂ ਰੂਪੀ ਹੱਟ ਹੱਟੀ ਵਿੱਚ ਲਾਵੇ ਲਾਈ ਜਾ ਰਹੀ ਹੈ। ਤੇ ਪਹਿਲਾਂ ਕਾਮ ਕਰੋ ਆਦਿ ਵਿਕਾਰ ਲੁੱਟ ਲੈਂਦੇ ਨੇ, ਤੇ ਫਿਰ ਜਮਦੂਤ ਪੁੰਨ ਰੂਪੀ ਤੁਹਾਨੂੰ ਲੁੱਟ ਲੈਂਦੇ ਨੇ, ਐਂ ਲੁਟਾਈ ਲੁਟਾਈ ਹੋ ਰਹੀ ਹੈ। ਤੇ ਇਸ ਪ੍ਰਕਾਰ ਕਿਹਾ, ਇਹਦੇ ਵਿੱਚ ਸਾਧ ਸਿੰਘ ਜੀ ਦ੍ਰਿਸ਼ਟਾਂਤ ਹੈ ਮਹਾਂਪੁਰਖਾਂ ਨੇ ਦਿੱਤਾ ਸੀ। ਇਹ ਮਾਇਆ ਜਿਹੜੀ ਹੈ ਚੋਰਨੀ ਦੀ ਨਿਆਈ ਕਿਹਾ ਹੈ। ਪੁਰਾਣੇ ਸਮੇਂ ਦੇ ਅੰਦਰ ਇੱਕ ਕਹਿੰਦੇ ਘਟਨਾ ਸੀ, ਉਹਦਾ ਦ੍ਰਿਸ਼ਟਾਂਤ ਦਿੱਤਾ ਹੈ ਕਬੀਰ ਨੇ ਉਹਨੂੰ ਧਿਆਨ ਚ ਰੱਖ ਕੇ ਹੀ ਇੱਥੇ ਇਹ ਸ਼ਬਦ ਕਿਹਾ ਹੈ। ਇਹ ਕਲਗੀਧਰ ਪਾਤਸ਼ਾਹ ਨੇ ਵੀ ਦਸਮ ਗ੍ਰੰਥ ਦੇ ਚਰਿੱਤਰਾਂ ਚ ਲਿਖਿਆ ਹੈ। ਸੰਪਰਦਾਇ ਗਿਆਨੀ ਮਹਾਂਪੁਰਖ ਇਹਦਾ ਪ੍ਰਮਾਣ ਦਿੰਦੇ ਆ ਰਹੇ ਨੇ, ਉਹ ਆਪਾਂ ਵੀ ਇੱਥੇ ਦੇ ਲਈਏ। ਚੰਗਾ, ਇਹ ਇੱਕ ਚੋਰਾਂ ਦਾ ਪਰਿਵਾਰ ਸੀ ਸਾਧ ਸਿੰਘ ਜੀ, ਤੇ ਉਹ ਚੋਰਾਂ ਦੀ ਮਾਂ ਸੀ ਤੇ ਉਹਦੇ ਬੱਚੇ ਸੀ ਪੰਜ ਚੋਰ ਸੀ, ਪੰਜੇ ਪੁੱਤ ਜਣੇ, ਪੰਜੇ ਅੱਬਲ ਦਰਜੇ ਦੇ ਚੋਰ, ਇੱਕ ਦੂਜੇ ਤੋਂ ਵੱਧ ਚੋਰੀਆਂ ਕਰਨ ਵਿੱਚ। ਉਹ ਸਾਰੀ ਜ਼ਿੰਦਗੀ ਖਾਨਦਾਨੀ ਧੰਦਾ ਚੱਲਦਾ ਰਿਹਾ ਉਹਨਾਂ ਦਾ। ਜਦੋਂ ਚੋਰਾਂ ਦੀ ਮਾਂ ਬਿਰਧ ਹੋ ਗਈ ਨਾ, ਫਿਰ ਉਸਨੇ ਆਪਣੇ ਚੋਰਾਂ ਪੁੱਤਰਾਂ ਨੂੰ ਕਿਹਾ ਕਿ ਵੀ ਮੈਂ ਹੁਣ ਹੋਰ ਤਾਂ ਕੁਛ ਨਹੀਂ ਕਰ ਸਕਦੀ, ਮੈਂ ਤੁਹਾਡੀ ਇੱਕ ਸਹਾਇਤਾ ਕਰ ਦਿਆ ਕਰੂੰਗੀ। ਕਹਿੰਦੇ ਦੱਸ ਮਾਂ ਕੀ ਕਰੇਗੀ? ਕਹਿੰਦੇ ਵੀ ਕੋਈ ਨਹੀਂ, ਫਿਕਰ ਨਾ ਕਰੋ। ਉਹਨੇ ਵਧੀਆ ਕਿਸਮ ਦੀ ਹਿੰਗ ਲੈ ਆਉਂਦੀ, ਥੋੜੀ ਜਿਹੀ ਪਤਲੀ ਕਰ ਲਈ, ਉਹ ਹਿੰਗ ਜਿਹੜੀ ਲੇਸਦਾਰ ਹੁੰਦੀ ਹੈ, ਇਉਂ ਲੈ ਕੇ ਉਹ ਜਿਹੜੇ ਘਰ ਦੇ ਵਿੱਚ ਵੀ ਨਵੀਂ ਵਿਆਹੀ ਹੋਈ ਦੁਲਹਨ ਆਵੇ, ਮਿੱਠੇ ਮਿੱਠੇ ਬਚਨ ਕਰਕੇ ਉਹਦਾ ਸਾਜੀ ਭੇਤ ਲੈ ਲਿਆ ਕਰੇ, ਉੱਥੇ ਰਹਿਣਾ ਨਾਲ ਉਹਦਾ ਬੜੀ ਚਾਪਲੂਸੀ ਜੀ ਕਰਨੀ, ਜਦੋਂ ਬੀਬੀ ਨੇ ਗਹਿਣੇ ਸੰਦੂਕ ਰੱਖ ਦੇਣੇ ਉੱਥੇ ਮਾੜੀ ਜਿਹੀ ਹਿੰਗ ਲਾ ਆਉਣੀ, ਉਹਨੂੰ ਪੁੱਤਰਾਂ ਨੂੰ ਦੱਸ ਦੇਣਾ ਵੀ ਜਿੱਥੇ ਹਿੰਗ ਦਾ ਮੁਸਕਾ ਵੀ ਗਹਿਣੇ ਉੱਥੇ ਰੱਖੇ ਹੋਏ, ਉਹ ਜਾ ਕੇ ਲੁੱਟ ਲਿਆ ਕਰਨ। ਇਹ ਪਤਾ ਕਿਸੇ ਨੂੰ ਲੱਗਿਆ, ਇਉਂ ਚੋਰੀ ਦਾ ਧੰਦਾ, ਤੇ ਉਹ ਇਹਦੀ ਸਹਾਇਤਾ ਕਰਦੀ ਰਹੀ ਆਪਣੇ ਪੁੱਤਰਾਂ ਦੀ, ਉਹ ਜਾ ਕੇ ਆਪਣਾ ਲੁੱਟਦੇ ਰਹੇ, ਚੱਲਦਾ ਰਿਹਾ। ਅਖੀਰ ਨੂੰ ਬਿਰਧ ਹੋ ਗਈ ਜਾਦੇ, ਜਿਹੜੀ ਚੋਰਟੀ ਸੀ ਇਹ ਚੋਰਾਂ ਦੀ ਮਾਂ, ਤੇ ਚੋਰੀ ਤੇ ਸਹਾਇਤਾ ਕਰਨ ਜੋਗੀ ਤਾਂ ਰਹੀ ਨਾ, ਮੰਜੇ ਤੇ ਬਹਿ ਗਈ, ਨਾ ਨੂੰਹਾਂ ਪੁੱਛਣ ਨਾ ਪੁੱਤ ਪੁੱਛਣ, ਸਵਾਲੇ ਨਾ ਕਰੇ ਕੋਈ। ਇਹਨੇ ਕਿਹਾ ਵੀ ਮੈਂ ਸਾਰੀ ਜ਼ਿੰਦਗੀ ਪਹਿਲਾਂ ਚੋਰੀਆਂ ਸਿਖਾਲੀਆਂ, ਫਿਰ ਮੈਂ ਇਹਨਾਂ ਦੀ ਸਹਾਇਤਾ ਕਰਦੀ, ਹੁਣ ਪੁੱਛਦਾ ਕੋਈ ਨਹੀਂ। ਉਹਨੇ ਆਪਣੇ ਛਲੀਏ ਸੁਭਾਅ ਦਾ ਅਭਿਆਸ ਤਾਂ ਹੈ ਹੀ ਸੀ, ਉਹਨੂੰ ਛਲੀਏ ਸੁਭਾਅ ਦਾ, ਉਹਨੂੰ ਸੋਚਿਆ ਵੀ ਕੈਸੀ ਬਿਉਂਤ ਬਣਾਵਾਂ ਜਿਹਦੇ ਨਾਲ ਮਰਨਾ ਤੱਕ ਮੇਰਾ ਬੁਢਾਪਾ ਸੌਖਾ ਨਿਕਲ ਜਾਵੇ, ਇਹ ਨਲਾਇਕਾਂ ਨੇ ਮੇਰਾ ਜਿਹੜਾ ਨਾ ਕੁਛ ਮੈਨੂੰ ਤਾਂ ਰੋਲ ਦੇਣਾ ਹੈ, ਮੇਰਾ ਤਾਂ ਬਾਰਾ ਤੇਰਾ ਵੀ ਨਹੀਂ ਕਰਨਾ ਇਹਨਾਂ। ਤੇ ਇਹ ਬਿਉਂਤ ਕਰ ਲਈ ਉਹਨੇ, ਇੱਕ ਦਿਨ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਬਹਿ ਗਈ ਵਿੱਚ, ਕਹਿੰਦੀ ਬੱਚਿਓ ਵੀ ਜਿਹੜਾ ਮੇਰੀ ਆਖਰੀ ਸਮੇਂ ਤੱਕ ਸੇਵਾ ਕਰੇਗਾ, ਮੈਂ ਸਾਰੀ ਜ਼ਿੰਦਗੀ ਦਾ ਜੋੜਿਆ ਹੋਇਆ ਧਨ ਹੈ ਮੇਰੇ ਕੋਲ, ਸੋਨਾ ਜੇਵਰਾਤ ਹੀਰੇ ਵੀ ਬਹੁਤ ਕੁਛ ਹੈ ਮੇਰੇ ਕੋਲ। ਹੋ ਹੋ, ਕਹਿੰਦੇ ਆਪਾਂ ਤਾਂ ਸੋਚਿਆ ਨਹੀਂ ਸੀ ਵੀ ਬੇਬੇ ਕੋਲ ਇੰਨਾ ਕੁਛ ਹੋਊਗਾ। ਸਾਰੇ ਪੁੱਤਰ ਲਾਲਚ ਦੇ ਆ ਕੇ ਦੁਆਲੇ ਦੁਆਲੇ ਹੋ ਕੇ ਬਹਿ ਗਏ, ਇਹ ਕਿ ਬੇਬੇ ਦੇ ਫੇ ਸਾਨੂੰ ਧਨ ਜਿਹੜਾ ਕਿੱਥੇ ਹੈ। ਉਹ ਕਹਿੰਦੀ ਵੀ ਸੰਦੂਕ ਚ ਰੱਖਿਆ ਹੋਇਆ, ਜਿੰਦਰਾ ਲਾ ਕੇ ਚਾਬੀ ਅਜੇ ਤਾਂ ਰੱਖਦੀ ਸੀ, ਪਤਾ ਨਹੀਂ ਸੀ ਲੱਗਣ ਦਿੰਦੀ। ਉਹ ਕਹਿੰਦੇ ਵੀ ਇਉਂ ਨਹੀਂ, ਜਿਹੜਾ ਮੇਰੀ ਅਖੀਰੀ ਸਵਾਸਾਂ ਤੱਕ ਸੇਵਾ ਕਰੂਗਾ ਮੈਂ ਉਹਨੂੰ ਦਿਉਂਗੀ ਧਨ। ਬੱਚੇ ਕਹਿਣ ਲੱਗੇ ਮਾਂ ਤਾਂ ਮੈਂ ਕਰਿਆ ਕਰੂੰ, ਦੂਜਾ ਕਹੇ ਮੈਂ ਕਰੂੰ, ਨੂੰਹਾਂ ਕਹਿਣਾ ਅਸੀਂ ਕਰਿਆ ਕਰੀਆਂ ਸੇਵਾ, ਲਓ ਜੀ ਪੈ ਗਿਆ ਰੌਲਾ। ਕਹਿੰਦੀ ਚਲੋ ਸਾਰੀ ਕਰ ਲਿਆ ਕਰੋ ਬਾਰੀ ਸੁਧੇ। ਉਹ ਸਾਰੇ ਸਾਸ ਜੀ ਸੇਵਾ ਕਰ ਰਹੇ, ਬੁੜੀ ਐਡੀ ਚਲਾਕ ਦੇਖੀ, ਕੋਈ ਨੂੰ ਮੁੱਠੀ ਚਾਪੀ ਕਰਿਆ ਕਰੇ, ਕੋਈ ਪੱਖਾ ਚੱਲਿਆ ਕਰੇ, ਮੌਜ ਬਣ ਗਈ ਜੀ ਉਹਨੂੰ ਤਾਂ। ਤੇ ਉਹ ਹੁਣ ਕਹਿੰਦੇ ਵੀ ਮਾਤਾ ਹੁਣ ਤੂੰ ਦੇਹ ਪਦਾਰਥ, ਤੇਰੇ ਮਰਨ ਤੋਂ ਬਾਅਦ ਤਾਂ ਰੌਲਾ ਪਈ ਜੂ ਸਾਡਾ। ਉਹ ਕਹਿਣਗੀ ਨਹੀਂ, ਮੇਰੇ ਮਰਨ ਤੋਂ ਬਾਅਦ ਜੋ ਵੀ ਮੇਰਾ ਬਾਰਾ ਤੇਰਾ ਕਰੂਗਾ ਨਾ ਉਹਨੂੰ ਦਿਉਂ। ਉਹ ਕਹਿੰਦੇ ਫਿਰ ਇਹਦਾ ਕੀ ਪਤਾ ਲੱਗੂਗਾ ਤੈਨੂੰ ਵੀ ਬਾਰਾ ਤੇਰਾ ਕਰ ਲਿਆ। ਉਹ ਕਹਿੰਦੀ ਲਿਖਤ ਕਰੋ। ਕਹਿੰਦੇ ਕਰੋ ਲਿਖਤ ਕਰ ਲਓ। ਕਾਜੀ ਬੁਲਾ ਲਿਆ ਉਹਨਾਂ ਪੰਜਾਂ ਪੁੱਤਰਾਂ ਨੇ, ਕਹਿੰਦੀ ਅਸੀਂ ਤੇਰਾ ਬਾਰਾ ਤੇਰਾ ਵੀ ਕਰਾਂਗੇ, ਧਨ ਜਿਹੜਾ ਸਾਰੇ ਸਾਨੂੰ ਸਾਰਿਆਂ ਨੂੰ ਇੱਕ ਸਾਰੀ ਲਿਖਤ ਕਰ ਦੇ। ਉਹ ਕਹਿੰਦੀ ਮੈਂ ਲਿਖਤ ਕਰ ਦਿੰਦੀ ਹਾਂ, ਕਾਜੀ ਸਾਹਿਬ ਬੁਲਾ ਲੇ। ਕਾਜੀ ਨੂੰ ਬੁਲਾ ਕੇ ਲਿਖਤ ਕਰਾ ਕੇ ਤੇ ਉਹਦੇ ਤੇ ਆਪਣੇ ਹਸਤਾਖਰ ਜਿਹੜੇ ਹੱਥ ਪਾ ਦਿੱਤੇ, ਕਾਜੀ ਦੀ ਗਵਾਹੀ ਪਾ ਦਿੱਤੀ। ਕਹਿੰਦੇ ਕਾਜੀ ਸਾਹਿਬ ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਸੰਦੂਕ ਦਾ ਜਿੰਦਾ ਤੂੰ ਖੋਲੀ ਆ ਗਏ, ਇਹ ਪਦਾਰਥ ਕੋਲ ਖੜ ਕੇ ਫਿਰ ਵੰਡਦੀ ਇਹਨਾਂ ਨੂੰ, ਜਾਣੀ ਕੋਈ ਖਾਲੀ ਨਾ ਰਹਿ ਜਾਵੇ। ਉਹ ਕਹਿੰਦਾ ਬੀਬੀ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਖੁਦਾ ਤੇਰਾ ਭਲਾ ਕਰੇ, ਮੈਂ ਵੰਡ ਦੂੰਗਾ, ਚਿੰਤਾ ਨਾ ਕਰ। ਕਹਿੰਦੀ ਠੀਕ ਹੈ ਵੀ ਕਾਜੀ ਸਾਹਿਬ, ਤੁਸੀਂ ਐਂ ਕਰੋ, ਆਹ ਫੜ ਚਾਬੀ ਵੀ ਤੇਰੇ ਕੋਲ ਰਹੂਗੀ, ਹੁਣ ਦਹੀਂ ਨਾ ਇਹਨਾਂ ਨੂੰ। ਕਹਿੰਦੀ ਠੀਕ ਹੈ, ਕਾਜੀ ਨੇ ਪੱਕਾ ਵਾਅਦਾ ਕਰ ਲਿਆ ਵੀ ਪੰਜਾਂ ਚ ਕੋਈ ਫਰਕ ਨਾ ਪਵੇ, ਸਾਰੇ ਹਿੱਸੇਦਾਰ ਇੱਕ ਸਾਰ। ਇਉਂ ਮਾਈ ਤਾਂ ਜੀ ਅਖੀਰਲੇ ਸਵਾਸਾਂ ਤੱਕ ਨੂੰਹਾਂ ਪੁੱਤਾਂ ਨੇ ਸੇਵਾ ਉਹ ਕੀਤੀ, ਕੋਈ ਕਰੇ ਨਹੀਂ ਸਕਦਾ ਲਾਇਕ ਪੁੱਤ ਵੀ। ਜੁਗਤੀ ਨੇ ਸੇਵਾ ਕਰਾ ਲਈ, ਜਦੋਂ ਮਰ ਗਈ ਬਾਰਾਂ ਤੇਰਾ ਵੀ ਹੋ ਗਿਆ। ਕਾਜੀ ਸਾਹਿਬ ਕਹਿੰਦੇ ਬਾਰਾਂ ਤੇਰਾ ਹੋ ਗਿਆ? ਕਹਿੰਦੇ ਜੀ ਹੋ ਗਿਆ। ਕਹਿੰਦੇ ਲਿਆਓ ਹੁਣ ਤੁਹਾਨੂੰ ਧਨ ਵੰਡਦੀ ਹੈ। ਸਾਰੇ ਇਕੱਠੇ ਹੋ ਕੇ ਬਹਿ ਗਏ, ਗਵਾਂਢੀ ਵੀ ਆ ਗਏ ਭਾਈ ਦੇਖਣ ਵਾਸਤੇ। ਕਾਜੀ ਸਮੇਤ ਜਦ ਖੋਲਿਆ ਸੰਦੂਕ, ਫਟੇ ਪੁਰਾਣੇ ਕੱਪੜੇ, ਟੁੱਟੇ ਫੁੱਟੇ ਛਿੱਤਰ, ਸਾਰਾ ਅਲਮ ਗਲਮ ਉਹਦੇ ਵਿੱਚ ਪਿਆ। ਕਹਿੰਦੇ ਲੈ ਵੰਡ ਲਓ। ਮੱਥੇ ਤੇ ਹੱਥ ਮਾਰ ਕੇ ਰੋਣ, ਕਹਿੰਦੇ ਮਾਈ ਛਲ ਕਰ ਗਈ, ਆਂਢੀ ਗਵਾਂਢੀ ਹੱਸਣ ਮਖੌਲ ਕਰਨ। ਇਹ ਸਾਸ ਜੀ ਇਹਨੂੰ ਇਸ ਭਾਵ ਨੂੰ ਲੈ ਕੇ ਕਬੀਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ। ਇਹਦਾ ਅੰਤਰੀ ਭਾਵ ਕੀ ਹੈ? ਇਸ ਤਰ੍ਹਾਂ ਪਿੰਡ ਦੀ ਨਿਆਈ ਸਾਡਾ ਸਰੀਰ ਹੈ ਭਾਈ, ਚੋਰਾਂ ਦੀ ਜਿਹੜੀ ਮਾਂ ਹੈ ਉਹਦੀ ਨਿਆਈ ਕੀ ਹੈ? ਮਾਇਆ। ਇਹ ਹੈ ਅਸਲ ਦੇ ਵਿੱਚ ਮਾਂ ਸਾਰਿਆਂ ਦੀ। ਇਹਦੇ ਪੰਜ ਪੁੱਤਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਨਗਰ ਦੇ ਵਿੱਚ ਨਵੀਂ ਵਹੁਟੀ ਆਉਣ ਦੀ ਤਰ੍ਹਾਂ ਜੀਵ ਨੂੰ ਜੋ ਵੀ ਨਵੀਂ ਪਰਮਾਰਥ ਦੀ ਸੋਚ ਫੁਰਦੀ ਹੈ ਨਾ, ਇਹ ਹੈ ਨਵੀਂ ਵਹੁਟੀ ਜਿਹੜੀ ਸੋਚ ਫੁਰਦੀ ਹੈ ਨਵੀਂ। ਤੇ ਉਹ ਹੈ ਜਿਹਦੇ ਸਤ ਸੰਤੋਖ, ਦਇਆ, ਧਰਮ, ਗਹਿਣੇ ਸੰਭਾਲ ਕੇ ਅੰਤਸ਼ ਕਰਨ ਦੇ ਸੰਕਲਪਾਂ ਵਿੱਚ ਰੱਖੇ ਹੁੰਦੇ ਨੇ। ਉੱਥੇ ਮਾਇਆ ਆਪਣਾ ਪ੍ਰਭਾਵ ਪਾ ਕੇ ਹੰਗਤਾ ਦੀ ਹਿੰਗਲਾ ਦਿੰਦੀ ਹੈ। ਫਿਰ ਆਪਣੀ ਬਾਕੀ ਪੰਜਿਆਂ ਪੁੱਤਰਾਂ ਨੂੰ ਪ੍ਰੇਰ ਕੇ ਜਿਹੜੇ ਕਾਮ ਕ੍ਰੋਧ ਆਦਿ ਸ਼ੁਭ ਗੁਣਾਂ ਦਾ ਕੀਮਤੀ ਗਹਿਣਾ ਚੁਰਾ ਲੈਂਦੇ ਨੇ ਫਿਰ ਉਹ। ਫਿਰ ਮਾਇਆ ਆਪਣੇ ਛਲ ਦੇ ਨਾਲ ਆਪਣੀ ਸੇਵਾ ਭਾਵ ਮਨੁੱਖਾਂ ਨੂੰ ਅਖੀਰ ਤੱਕ ਸੇਵਾ ਅਰਥਾਤ ਮਾਇਆ ਦੀ ਲਾਲਸਾ ਰੂਪ ਲੱਗਣ ਲੱਗੀ ਰਹਿੰਦੀ ਹੈ। ਆਖਿਰ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਆਪਣੇ ਪੁੱਤਰਾਂ ਦੇ ਨਾਲ ਵੀ ਅਜਿਹਾ ਛਲ ਕਰਦੀ ਹੈ ਕਿ ਜਦੋਂ ਧਰਮਰਾਜ ਰੂਪੀ ਕਾਜੀ ਨੇ ਸਾਹਮਣੇ ਸੰਦੂਕ ਖੁੱਲਦਾ ਤਾਂ ਛਿੱਤਰਾਂ ਤੋਂ ਬਿਨਾਂ ਹੋਰ ਪੱਲੇ ਕੁਛ ਵੀ ਨਹੀਂ ਹੁੰਦਾ। ਇਸ ਪ੍ਰਕਾਰ ਸਾਧ ਸਿੰਘ ਕਬੀਰ ਸਾਹਿਬ ਨੇ ਇਹਨੂੰ ਮਾਇਆ ਨੂੰ ਚੋਰ ਨਹੀਂ ਕਿਹਾ ਹੈ, ਚੋਰਟੀ ਹੈ। ਇਹਦਾ ਭਾਵ ਸਮਝਣਾ ਨਹੀਂ, ਅੰਮ੍ਰਿਤ ਵੇਲੇ ਕੋਈ ਇਹੋ ਜਿਹੀਆਂ ਸਾਖੀਆਂ ਦਾ ਤਾਂ ਕੋਈ ਥਾਂ ਹੀ ਨਹੀਂ ਹੁੰਦਾ, ਇਹ ਤਾਂ ਦ੍ਰਿਸ਼ਟਾਂਤ ਹੈ। ਅੱਗੇ ਦੱਸਦੇ ਹਨ ਜੀ,
ਏਕ ਕਬੀਰਾ ਨਾਮ ਉਤਸੈ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੋਰ ਤਾਂ ਦੁਨੀਆਂ ਲੁੱਟ ਲਈ ਹੈ, ਮਾਇਆ ਤੇ ਉਹਦੇ ਪੁੱਤਰਾਂ ਨੇ ਇਹ ਬੁੜੀ ਦੀ ਨਿਆਈ, ਪਰ ਇੱਕ ਹੈ, ਇਹ ਏਕ ਕਬੀਰਾ ਨਾਮ ਉਸੈ, ਉਹ ਕੌਣ? ਇੱਕ ਮਹਾਤਮਾ, ਉਹ ਨਹੀਂ ਲੁੱਟੇ ਗਏ ਹਨ, ਤੇ ਜਾਂ ਫਿਰ ਇਹ ਸਮਝੋ ਇੱਕ ਕਬੀਰ ਨਹੀਂ ਲੁੱਟਿਆ ਗਿਆ ਹੈ।
ਜਿਨ ਕੀਨੀ ਬਾਰਹ ਬਾਟ,
ਜਿਸਨੇ ਬਾਰਹ ਬਾਰਾਂ ਬਾਟ ਬਾਰਾਂ ਰਸਤਿਆਂ ਤੋਰਨਾ ਕੀਤੀ, ਭਾਵ ਕੀ ਹੈ ਲੋੜਵੰਦਾਂ ਵਿੱਚ ਵੰਡ ਦਿੱਤੀ, ਉਸਨੇ ਬਾਰਾਂ ਬਾਟ ਟੁਕੜੇ ਕਰ ਦਿੱਤੇ, ਭਾਵ ਦਸ ਇੰਦਰੇ ਮਨ ਤੇ ਬੁੱਧ ਨੂੰ ਕਾਬੂ ਕਰ ਲਿਆ ਤੇ ਉਹ ਬਚੇ ਨਾ ਭਾਈ। ਅੱਗੇ ਇੱਕ ਸਾਧ ਸਿੰਘ ਜੀ, ਕੋਈ ਮਨੁੱਖ ਜਿਸਨੇ ਬਹੁਤ ਸਾਰੇ ਦੁਨਿਆਵੀ ਮਿੱਤਰ ਬਣਾਏ ਹੋਏ ਸਨ ਤੇ ਉਹ ਪਹਿਲਾਂ ਕਬੀਰ ਸਾਹਿਬ ਦੇ ਕੋਲ ਰੋਜ਼ ਆਇਆ ਕਰੇ ਤੇ ਫਿਰ ਕਦੇ ਵੀ ਨਾ ਆਇਆ ਕਰੇ। ਪਰਮਾਤਮਾ ਦੀ ਬੰਦਗੀ ਦੇਵੀ ਦੇਵਤੇ ਮਿੱਤਰ ਬਣਾ ਲਏ, ਪਰਮਾਤਮਾ ਵੱਲੋਂ ਟੁੱਟ ਗਿਆ। ਉਹ ਸੰਸਾਰਕ ਖੰਡਾ ਵਾਲੀ ਬਿਰਤੀ ਸੰਕੋਚਣ ਲਈ ਦੇਵੀ ਦੇਵਤਿਆਂ ਦੀ ਕਿਰਤਮ ਪੂਜਾ ਨੂੰ ਬੰਦ ਕਰਾ ਕੇ ਪ੍ਰਭੂ ਦੀ ਪੂਜਨ ਕਰਾਉਣ ਦੇ ਲਈ ਦੁਨਿਆਵੀ ਅਤੇ ਦੇਵੀ ਦੇਵਤੇ ਮਿੱਤਰਤਾ ਨੂੰ ਦੁੱਖ ਰੂਪ ਵਰਣ ਕਰਦੇ ਹੋਏ ਕਬੀਰ ਸਾਹਿਬ ਨੇ ਇਹ ਫਿਰ ਫਰਮਾਨ ਕੀਤਾ ਹੈ।
ਕਬੀਰ ਸੁਖ ਨਾ ਇਹ ਹੈ ਜੁਗ,
ਤੇ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ, ਇਹ ਜਿਹੜਾ ਪਿੱਛੇ ਭਾਈ ਪਾਠ ਆਇਆ ਸੀ ਮੇਰੇ ਚੇਤੇ ਨਾ ਰਿਹਾ, ਉਸ ਵੇਲੇ ਮੁਸ ਮੁਸ ਜਿਹੜਾ ਨਾ ਮੁਸ ਮੁਸ ਨਹੀਂ ਕਰਨਾ ਪਾਠ, ਪੋਲੇ ਪਾਠ ਸੀ, ਮੁਸ ਮੁਸ ਇਸ ਤਰ੍ਹਾਂ ਬੋਲਣਾ ਇਹ। ਤੇ ਹੁਣ ਇਹ ਫਰਮਾਨ ਕੀਤਾ ਹੈ ਕਬੀਰ ਸੁਖ ਨਾ ਇਹ ਜੁਗ, ਕਹਿੰਦੇ ਵੀ ਇਹ ਜਿਹੜਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਜੋ ਜਿਹੜਾ ਮਨੁੱਖ ਬਹੁਤੇ ਮਿੱਤਰ ਕਰਦਾ ਨਾ, ਬੋਲ ਦੋ ਜੀ, ਕਰੇ ਬਹੁਤ
ਕਰਹਿ ਜੋ ਬਹੁਤ ਮੀਤ,
ਜਿਹੜੇ ਬਹੁਤੇ ਮਿੱਤਰ ਕਰਦਾ ਹੈ ਤੇ ਉਹ ਕਹਿੰਦੇ ਉਹਨੂੰ ਸੁਖ ਨਹੀਂ ਹੋ ਸਕਦਾ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਬਹੁਤੇ ਮਨੁੱਖਾਂ ਦੇ ਦੁਨਿਆਵੀ ਜਾਂ ਦੇਵੀ ਦੇਵਤਿਆਂ ਦੇ ਨਾਲ ਮੀਤ ਮਿੱਤਰ ਬਣਾਉਣਾ ਕਰਦਾ ਹੈ, ਇਹ ਇਸ ਯੁਗ ਕਲਯੁਗ ਦੇ ਵਿੱਚ ਯੁਗ ਵਰਤਮਾਨ ਸਮੇਂ ਦੇ ਵਿੱਚ ਸੁਖ ਨਹੀਂ ਪ੍ਰਾਪਤ ਹੋਏਗਾ ਉਹਨੂੰ, ਕਿਉਂਕਿ ਇਸ ਦੇਵੀ ਦੇਵਤਿਆਂ ਦੀ ਮਿੱਤਰਤਾ ਦੇ ਉਪਾਸ਼ਕਾਂ ਦਾ ਫਲ ਕਿਸਾ ਉਹਨਾਂ ਨੂੰ ਮਿਲਦਾ। ਜਿਹਾ ਜੀ ਕੋਈ ਉਪਾਸ਼ਨਾ ਕਰਦਾ, ਜੇ ਉਹ ਉਪਾਸ਼ਨਾ ਪੂਰੀ ਹੋ ਜਾਵੇ ਤਾਂ ਉਹਦਾ ਰੂਪ ਬਣ ਜਾਂਦਾ, ਜੇ ਉਪਾਸ਼ਨਾ ਪੂਰੀ ਨਾ ਹੋਵੇ ਤਾਂ ਵਾਹਨ ਬਣਦਾ। ਜਿਵੇਂ ਪੈਰੋਂ ਦੀ ਉਪਾਸ਼ਨਾ ਕਰੇਗਾ ਤਾਂ ਪੈਰੋਂ ਦਾ ਰੂਪ ਬਣ ਜੂਗਾ, ਹੱਡਾਂ ਦੀ ਮਾਲਾ ਪਾਈ ਫਿਰੂ ਗਲੇ ਦੇ ਵਿੱਚ, ਜੇ ਉਪਾਸ਼ਨਾ ਪੂਰੀ ਹੋਏ ਤਾਂ ਕੁੱਤਾ ਤਾਂ ਬਣਨ ਤੋਂ ਗਿਆ ਹੀ ਨਹੀਂ ਕਿਤੇ, ਉਹ ਉਹਦੇ ਤੇ ਬੈਠਿਆ ਕਰੂਗਾ। ਤੇ ਇਸ ਕਰਕੇ ਭੂਤਾਂ ਦੀ ਉਪਾਸ਼ਨਾ ਕਰਨ ਵਾਲਾ ਬਾਰਬਰ ਵਾਲਾ ਬਣੂਗਾ, ਉਹਨਾਂ ਦਾ ਉਹਦਾ ਰੂਪ ਬਣ ਜੂ, ਜਾਂ ਪ੍ਰੇਤ ਬਣ ਜੂ, ਨਹੀਂ ਬਾਰਬਰ ਵਾਲਾ ਬਣੂਗਾ, ਧੂੜ ਉਡਾਉਂਦਾ ਫਿਰੂ। ਸੀਤਲਾ ਦਾ ਉਪਾਸ਼ਕ ਜਿਹੜਾ ਦੇਵੀ ਦਾ, ਉਹਦਾ ਰੂਪ ਬਣ ਜੂਗਾ, ਜੇ ਨਾ ਬਣਿਆ ਤਾਂ ਖੋਤਾ ਬਣਨ ਤੋਂ ਕਿਤੇ ਗਿਆ ਹੀ ਨਹੀਂ, ਦੇਵੀ ਉਹਦੇ ਉੱਤੇ ਬੈਠਿਆ ਕਰੂਗੀ। ਜੇ ਸ਼ਿਵਜੀ ਦੀ ਉਪਾਸ਼ਨਾ ਕਰੂਗਾ, ਸ਼ਿਵਜੀ ਦਾ ਰੂਪ ਬਣ ਗਿਆ, ਜੇ ਸ਼ਿਵਜੀ ਦਾ ਰੂਪ ਨੇ ਪਰ ਸ਼ਿਵਜੀ ਦਾ ਬਲਦ ਤਾਂ ਬਣੂਗਾ ਹੀ, ਫਿਰ ਉਹਦੇ ਬੈਠ ਕੇ ਡੌਰੂ ਵਜਾਇਆ ਕਰੂ। ਜੋ ਮਹਾਮਾਈ ਦੀ ਪੂਜਾ ਕਰੂਗਾ, ਜਾਂ ਤਾਂ ਉਹਦਾ ਰੂਪ ਬਣ ਜੂਗਾ ਜੇ ਉਪਾਸ਼ਨਾ ਪੂਰੀ ਹੋਗੀ, ਨਹੀਂ ਕਿ ਮਨੁੱਖ ਜਿਹੜਾ ਬੰਦਾ ਹੈ ਜੇ ਉਪਾਸ਼ਨਾ ਕਰੂਗਾ ਤਾਂ ਇਸਤਰੀ ਬਣੂਗਾ। ਦੇਵੀ ਦੇਵਤਿਆਂ ਦੀ ਇਹੀ ਹਾਲਤ ਹੈ, ਮੁਕਤੀ ਨਹੀਂ ਹੈ ਇਹਨਾਂ ਦੇ ਕੋਲ, ਤਾਂ ਨਾਮਦੇਵ ਜੀ ਨੇ ਕਿਹਾ ਸੀ ਪੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨ ਉਹ ਛਾਰ ਉਡਾਵੈ, ਹਉ ਤੋ ਏਕ ਰਮਈਆ ਲਾਹੋ, ਆਣ ਦੇ ਬਦਲਾਵ ਨਾ ਦੇਹੋ ਰਹੋ। ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡੌਰੂ ਟੁੰਕਾਵੈ, ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਇਆ ਉਤਰੈ, ਤੂੰ ਕਹੀ ਅਤਿ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ, ਗੁਰਮਤ ਰਾਮ ਨਾਮ ਗੋਹ ਮੀਤਾ, ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਇਹ ਤਾਂ ਗੁਰਬਾਣੀ ਦੇ ਪ੍ਰਮਾਣ। ਇਸ ਕਰਕੇ ਭਗਤ ਨਾਮਦੇਵ ਜੀ ਨੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਤੇ ਮਿੱਤਰਤਾ ਦਾ ਖੰਡਨ ਕੀਤਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਸਾਜਨ ਮੀਤ ਸੁਜਾਨ ਸਖਾ ਤੂੰ, ਸੱਚ ਮਿਲੇ ਵਡਿਆਈ, ਤੇ ਪਰਮਾਤਮਾ ਦਾ ਹੀ ਚਿੰਤਨ ਕਰਨਾ ਚਾਹੀਦਾ। ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇ ਸਾਹੋ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਤੇ ਅੱਗੇ ਫਰਮਾਨ ਕੀਤਾ ਹੈ,
ਜੋ ਚਿੱਤ ਰੱਖ ਹੈ ਏਕ ਸਿਓ,
ਜਿਹੜਾ ਮਨੁੱਖ ਇੱਕ ਇੱਕ ਅਕਾਲ ਪੁਰਖ ਦੇ ਸਿਉ ਨਾਲ ਚਿੱਤ ਮਨ ਨੂੰ ਜੋੜ ਕੇ ਰੱਖਦਾ ਹੈ
ਤੇ ਸੁਖ ਪਾਵੇ ਹੈ ਨੀਤ,
ਉਹ ਨੀਤ ਨੇਤਾ ਪ੍ਰਤੀ ਸੁਖ ਪਾਉਣਾ ਕਰਦਾ ਹੈ, ਜਾਂ ਲੋਕ ਪ੍ਰਲੋਕ ਸਿੱਧੀ ਵੀ ਸੁਖ ਪ੍ਰਾਪਤ ਹੁੰਦੇ ਨੇ। ਤੇ ਇਹ ਸਲੋਕ ਦਾ ਇਹ ਸਿਧਾਂਤ, ਇੱਕ ਵਾਰੀ ਕਾਂਸੀ ਤੇ ਹੈਜੇ ਦੀ ਬਿਮਾਰੀ ਪੈ ਗਈ, ਲੋਕ ਡਰਦੇ ਕਾਂਸੀ ਛੱਡ ਕੇ ਭੱਜੇ ਜਾਣ। ਕਬੀਰ ਜੀ ਬੜੇ ਆਨੰਦ ਚ ਬੈਠੇ ਰਹੇ। ਕੁਝ ਲੋਕਾਂ ਨੇ ਭਗਤ ਜੀ ਨੂੰ ਕਿਹਾ ਕਿ ਬਿਮਾਰੀ ਭਿਆਨਕ ਫੈਲ ਗਈ, ਤੁਸੀਂ ਬਚਾਅ ਕਰੋ ਆਪਣਾ, ਇੱਥੇ ਬਿਮਾਰੀ ਫੈਲ ਗਈ ਹੈ, ਇੱਥੋਂ ਚਲੇ ਜਾਓ। ਕਬੀਰ ਸਾਹਿਬ ਜੀ ਨੇ ਕਿਹਾ ਤੁਸੀਂ ਕਹਿੰਦੇ ਸੀ ਵੀ ਕਾਂਸੀ ਦੇ ਵਿੱਚ ਮਰਨ ਨਾਲ ਮੁਕਤੀ ਮਿਲਦੀ ਹੈ, ਹੁਣ ਮੁਕਤੀ ਨਹੀਂ ਚਾਹੀਦੀ? ਹੁਣ ਜਦੋਂ ਮੁਕਤੀ ਮਿਲਣ ਲੱਗੀ ਹੈ ਤੁਸੀਂ ਹੁਣ ਕਾਂਸੀ ਛੱਡ ਕੇ ਬਾਹਰ ਭੱਜੀ ਜਾਂਦੇ ਹੋ। ਉਸ ਵੇਲੇ ਇਹ ਸਲੋਕ ਉਚਾਰਨ ਕੀਤਾ ਹੈ,
ਕਬੀਰ ਜਿਸ ਮਰਨੇ ਤੇ ਜੱਗ ਡਰੈ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮਰਨ ਤੋਂ ਮੌਤ ਤੋਂ ਸਾਰਾ ਸੰਸਾਰ ਡਰੈ, ਭੈ ਭੀਤ ਹੋ ਰਿਹਾ ਹੈ, ਡਰ ਰਿਹਾ ਹੈ,
ਮੇਰੇ ਮਨ ਆਨੰਦ,
ਉਸ ਮੌਤ ਨੂੰ ਵੇਖ ਕੇ ਮੇਰੇ ਮਨ ਚ ਆਨੰਦ ਉਤਪੰਨ ਹੋ ਰਿਹਾ ਹੈ, ਜਿਸ ਸੰਸਾਰ ਦੀ ਤਰਫੋਂ ਜਿਸ ਜੀਵਤ ਭਾਵ ਦੇ ਵੱਲੋਂ ਮਰਨ ਤੋਂ ਜਗਤ ਜੀਵ ਡਰ ਰਹੇ ਨਾ, ਕਿ ਸਾਧਨ ਕਰਨੇ ਸਿਮਰਨ ਕਰਨਾ ਬਹੁਤ ਕਠਿਨ ਹੈ, ਪਰ ਇਹ ਜੀਵਤ ਭਾਵ ਨੂੰ ਮਰਨ ਤੋਂ ਮੇਰੇ ਮਨ ਦੇ ਆਨੰਦ ਪ੍ਰਾਪਤ ਹੋਇਆ, ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰਸਬਦ ਪ੍ਰਗਾਸਿਆ। ਗੌੜੀ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਹਾਂਜੀ ਅੱਗੇ ਬੋਲੋ।
ਮਰਨੇ ਹੀ ਤੇ ਪਾਈਐ,
ਇਸ ਜੀਵਤ ਭਾਵ ਤੋਂ ਮਰਨ ਤੋਂ ਹੀ ਪੂਰਨ, ਅੱਗੇ ਬੋਲ ਦੋ ਜੀ,
ਪੂਰਨ ਪਰਮਾਨੰਦ,
ਪੂਰਨ ਪਰਮਾਨੰਦ ਵੱਡਾ ਆਨੰਦ ਜਿਹੜਾ ਆਨੰਦ ਸਰੂਪ ਵਾਹਿਗੁਰੂ ਨੂੰ ਪਾਈਦਾ ਹੈ। ਅੱਗੇ ਸਾਧ ਸਿੰਘ ਜੀ, ਕੋਈ ਮਹਾਤਮਾ ਅਣਅਧਿਕਾਰੀ ਨੂੰ ਉਪਦੇਸ਼ ਦੇ ਰਿਹਾ ਸੀ, ਉਹਦੇ ਪ੍ਰਥਾ ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਨੇ। ਮੁੱਢ ਕਦੀਮਾਂ ਦੀ ਇਹ ਮਰਿਆਦਾ ਹੈ, ਹੰਕਾਰੀ ਨੂੰ ਉਪਦੇਸ਼ ਦੇਣਾ ਜਿਹੜਾ ਨਾ, ਉਹ ਤਾਂ ਅਣਅਧਿਕਾਰੀ ਨੂੰ ਉਪਦੇਸ਼ ਦੇਣ ਦੀ ਜਿਹੜਾ ਨੀਤੀ ਤੋਂ ਬੁਰਾ, ਸਾਰ ਕਿਤਾਬਲੀ ਦੇ ਵਿੱਚ ਵੀ ਆਉਂਦਾ, ਜੈਸੇ ਕੈਸੇ ਪੁਰਖੋ ਦੇ ਉਪਦੇਸ਼ ਨਾ ਸੰਤ। ਕਹਿੰਦੇ ਮੂਰਖ ਕੱਪ ਬਿਨ ਗ੍ਰਹਿ ਕਈ ਚਟਕਾ ਜੋ ਗ੍ਰਹਿ ਬੰਤ। ਉਹ ਕੀ ਹੈ ਕਹਾਣੀ? ਕਹਿੰਦੇ ਇੱਕ ਬਾਂਦਰ ਸਰਦੀ ਦੀ ਮੌਸਮ ਠੁਰ ਠੁਰ ਕਰਦਾ, ਤੇ ਉਹ ਬਿਰਛ ਦੇ ਹੇਠਾਂ ਬੈਠਾ, ਉਹ ਬਈਆ ਹੁੰਦਾ ਹੈ, ਉਹਨੂੰ ਬਈਏ ਬੋਲਦੇ, ਛੋਟੀ ਜਿਹੀ ਚਿੜੀ ਹੁੰਦੀ ਹੈ ਨਰਮਾਦਾ, ਬੜਾ ਸੋਹਣਾ ਜਿਹਾ ਰੰਗ ਹੈ, ਉਹ ਕਿੱਕਰਾਂ ਤੇ ਜ਼ਿਆਦੇ ਲਟਕਦੇ ਹੁੰਦੇ ਆ ਜਿਹੜੇ ਉਹਨਾਂ ਦੇ ਆਲਣੇ, ਉਹਦੇ ਚ ਚਵਾਰਾ ਵੀ ਬਣਾਉਂਦਾ ਹੈ। ਉਹ ਚਵਾਰਾ ਬਣਾ ਕੇ ਉਹਦੇ ਵਿੱਚ ਉਹ ਨਿਵਾਸ ਕਰ ਰਿਹਾ। ਉਹਨੇ ਮੂੰਹ ਕੱਢ ਕੇ ਬਾਹਰ ਨੂੰ ਕਹਿੰਦੀ, ਭਾਈ ਤੇਰੇ ਹੱਥ ਵੀ ਮਨੁੱਖ ਵਰਗੇ, ਤੇਰੇ ਪੈਰ ਵੀ ਮਨੁੱਖ ਵਰਗੇ, ਤੇਰਾ ਮੂੰਹ ਵੀ ਮੈਨੂੰ ਬੰਦਿਆਂ ਵਰਗਾ ਹੀ ਲੱਗਦਾ ਹੈ, ਪਰ ਇਹ ਕੀ ਗੱਲ ਹੈ? ਸੀਤ ਵਾਤ ਕੇ ਘਾਤ ਹਿੱਤ ਕਾਹੇ ਨਾ ਕਰੋ ਅਗਾਰ। ਤੈਂ ਫਿਰ ਆਪਣਾ ਘਰ ਕਿਉਂ ਨਹੀਂ ਬਣਾਇਆ? ਅਗਾਰ ਨਾ ਕਰਦਾ ਹੁੰਦਾ ਹੈ। ਤੇ ਇੰਨੀ ਸਰਦੀ ਪੈ ਰਹੀ ਹੈ, ਬੰਦੇ ਵਰਗੀ ਤੇਰੀ ਸ਼ਕਲ ਹੈ, ਮੇਰੇ ਕੋਲ ਨਾ ਹੱਥ ਨੇ ਤੇਰੇ ਵਰਗੇ, ਨਾ ਮੇਰੇ ਕੋਲ ਪੈਰ ਨੇ ਤੇਰੇ ਵਰਗੇ, ਆਹ ਦੇਖ ਕਿੰਨਾ ਸੋਹਣਾ ਮਕਾਨ ਬਣਾ ਕੇ ਮੈਂ ਰਹਿ ਰਹੀ ਹਾਂ, ਤੂੰ ਠੁਰ ਠੁਰ ਕਰਦਾ ਫਿਰਦਾ। ਕਹਿੰਦਾ ਦੇਖ ਕੇ, ਉਹਨੂੰ ਬਾਂਦਰ ਹੁੰਦਾ ਬੜਾ ਸ਼ੈਤਾਨ ਹੈ, ਕਹਿੰਦਾ ਸੂਚੀ ਮੁੱਖ ਵੀ ਵਿਚਾਰ ਨਹੀਂ, ਸੂਈ ਦੇ ਨਕੇ ਜਿੰਨਾ ਮੂੰਹ ਹੈ ਤੇਰਾ, ਪਹਾੜ ਜਿੱਡੀ ਗੱਲ ਕੱਢ ਦਿੱਤੀ। ਰੰਡੇ ਰੰਡੀ ਕਿਹਾ ਉਹਨੂੰ, ਕਹਿੰਦੇ ਰੰਡੇ ਪੰਡਿਤ ਰਾਰ, ਤੂੰ ਪੰਡਿਤ ਨਾਲ ਝਗੜਾ ਕਰਦੀ ਹੈ, ਮੈਂ ਵਿਦਵਾਨ ਹਾਂ। ਕਹਿੰਦਾ ਲੈ, ਜੇ ਮੈਂ ਆਪਣਾ ਮਕਾਨ ਬਣਾਉਣ ਦੇ ਵਿੱਚ ਸਮਰੱਥ ਨਹੀਂ, ਕਹਿੰਦਾ ਤੇਰਾ ਤੋੜਨ ਦੇ ਵਿੱਚ ਤਾਂ ਸਮਰੱਥ ਹੈ, ਚੜ ਗਿਆ ਵਾ ਤੇ ਤੀਲਾ ਤੀਲਾ ਖੰਡਾ ਕੇ ਰੱਖ ਦਿੱਤਾ। ਤੇ ਉਹ ਵਿਚਾਰੀ ਛਾਲ ਮਾਰ ਕੇ ਮਸਾਂ ਜਾਨ ਬਚਾਈ, ਪਰੇ ਜਾ ਕੇ ਵਿਰਚੇ ਬੈਠ ਗਈ, ਉਹਨੇ ਅਫਸੋਸ ਕੀਤਾ। ਸੰਤ ਨੇ ਇਹ ਘਟਨਾ ਦੇਖੀ, ਦੇਖ ਕੇ ਫਿਰ ਸੰਤ ਕਹਿੰਦੇ ਆ, ਜੈਸੇ ਕੈਸੇ ਪੁਰਖ ਕੋ ਦੇ ਉਪਦੇਸ਼ ਨਾ ਸੰਤ। ਕਹਿੰਦੇ ਬਈ ਜਿਹੋ ਜਿਹਾ ਕੈਸਾ ਹੋਵੇ, ਇਹੋ ਜਿਹੇ ਕਿਸੇ ਜਣੇ ਖਣੇ ਨੂੰ, ਜੈਸੇ ਕੈਸੇ ਨੂੰ ਜਣੇ ਖਣੇ ਨੂੰ ਉਪਦੇਸ਼ ਨਾ ਸੰਤ ਦੇਵੇ। ਕਿਉਂ? ਮੂਰਖ ਕੱਪ ਬਿਨ ਗ੍ਰਹਿ ਕਰੀ ਚਟਕਾ ਜੋ ਗ੍ਰਹਿ ਬੰਤ। ਮੂਰਖ ਬਾਂਦਰ ਨੇ ਜਿਹੜੀ ਚਿੜੀ ਘਰ ਵਾਲੀ ਸੀ ਉਹ ਵੀ ਬੇਘਰੀ ਕਰ ਦਿੱਤੀ। ਕਹਿੰਦੇ ਮੂਰਖ ਬੰਦੇ ਨੂੰ ਉਪਦੇਸ਼ ਨਾ ਦੇਵੇ ਕੋਈ ਵੀ ਸੰਤ, ਜੇ ਉਪਦੇਸ਼ ਦੇਊਗਾ ਕਹਿੰਦੇ ਆ ਹੋਊਗੀ ਜਿਹੜੀ ਚਿੜੀ ਨਾਲ ਹੋਈ ਹੈ। ਤੋ ਇਸ ਕਰਕੇ ਸਾਧ ਸਿੰਘ ਜੀ, ਕਈ ਇਹੋ ਜਿਹੇ ਬੜੇ ਮੂਰਖ ਹੁੰਦੇ ਆ। ਉਹ ਇੱਕ ਮਹਾਤਮਾ ਸੀ ਰਿਧੀ ਸਿੱਧੀ ਕੋਲ, ਉਹਦੇ ਕਿਸੇ ਦੇ ਸੰਤਾਨ ਨਹੀਂ ਸੀ ਹੁੰਦੀ। ਉਹ ਜਾ ਕੇ ਕਹਿੰਦੇ ਬਾਬਾ ਜੀ ਵੀ ਤੂੰ ਵਰ ਦੇ, ਮੈਨੂੰ ਵੀ ਪੁੱਤਰ ਹੋ ਜਾਵੇ। ਸੰਤਾਂ ਨੇ ਕਿਹਾ ਕਿ ਭਾਈ ਮੈਂ ਤਾਂ ਵਰ ਨਹੀਂ ਦਿੰਦਾ ਕਿਸੇ ਨੂੰ, ਨਾ ਸਰਾਪ ਦਿੰਦਾ। ਉਹ ਕਹਿੰਦਾ ਦੇਣਾ ਪਊਗਾ ਤੈਨੂੰ ਵਰ। ਕਹਿੰਦਾ ਹੱਦ ਹੋ ਗਈ ਹੈ, ਤੂੰ ਐਂ ਵਰ ਐਂ ਵੀ ਲਈਦਾ? ਉਹ ਕਹਿੰਦਾ ਜਦ ਤੂੰ ਉਕਣ ਦੇ ਸਾਲ ਹੋ ਗਿਆ ਤੇਰੀ ਸੇਵਾ ਕਰਦੇ ਨੂੰ, ਵਰ ਨਹੀਂ ਦਿੰਦਾ, ਹੁਣ ਮੈਂ ਦੂਏ ਤੁਰਨ ਲਊ। ਕਹਿੰਦਾ ਦੂਏ ਤੇਰਾ ਲੈ ਲੈ, ਕੀ ਕਿਵੇਂ ਲਊਗਾ? ਉਹਨੇ ਚੱਕਿਆ ਸੰਤ ਰੇਤੇ ਦੇ ਵਿੱਚ ਸਿਰ ਦੇ ਤਾ, ਉੱਪਰ ਧੌਣ ਤੇ ਗੋਡਾ ਰੱਖ ਲਿਆ, ਕਹਿ ਪੁੱਤ ਹੋਊਗਾ। ਉਹ ਕਹਿੰਦਾ ਵੀ ਮੈਂ ਨਹੀਂ ਕਹਿੰਦਾ, ਕਹਿੰਦਾ ਨਹੀਂ ਕਹਿੰਦਾ ਤੇਰੀ ਜਾਨ ਨਹੀਂ ਛੱਡਦਾ। ਜਦ ਦੇਖਿਆ ਸੰਤ ਨੇ ਮੂੰਹ ਚ ਰੇਤਾ ਪੈਗਾ, ਕਹਿੰਦਾ ਹੋ ਜੂਗਾ, ਚਲੋ ਜੀ ਉਹਦੇ ਸਾਧ ਬਾਅਦ ਪੁੱਤਰ ਹੋ ਗਿਆ। ਮਹਾਂਪੁਰਖਾਂ ਨੇ ਕਿਹਾ ਮਨੁੱਖਾ ਸਰੀਰ ਮਸਾਂ ਮਿਲਿਆ, ਚਲੋ ਜਾਨ ਬਚ ਗਈ। ਜਦੋਂ ਹੋਇਆ ਵੱਡਾ ਉਹ ਪੁੱਤ ਊ ਸ਼ਕਤੀਸ਼ਾਲੀ ਤਕੜਾ, ਜਦੋਂ ਸੂਤ ਲੱਗਿਆ ਕਰੇ ਪਿਓ ਦੇ ਸਿੱਟ ਕੇ ਹੇਠਾਂ ਧੌਣ ਤੇ ਗੋਡਾ ਰੱਖ ਲਿਆ ਕਰੇ, ਘਸੁੰਨ ਮਾਰਿਆ ਕਰਕੇ ਇਹਦੇ ਬੱਖੀਆਂ ਅੰਦਰ ਕਰਦੇ। ਇੱਕ ਦਿਨ ਕਹਿੰਦਾ ਸੰਤ ਜੀ ਮੇਰੀ ਸਹਾਇਤਾ ਕਰੋ। ਕਹਿੰਦੇ ਕੀ ਗੱਲ ਹੈ? ਕਹਿੰਦਾ ਜੀ ਪੁੱਤ ਤਾਂ ਦੇ ਤਾ ਤੁਸੀਂ, ਪਰ ਮੈਨੂੰ ਕੁੱਟਦਾ ਬਹੁਤ ਹੈ, ਮੇਰੀ ਧੌਣ ਤੇ ਗੋਡਾ ਰੱਖ ਲੈਂਦਾ। ਕਹਿੰਦੇ ਲਿਆ ਵੀ ਤਾਂ ਧੌਣ ਤੋਂ ਗੋਡਾ ਰੱਖ ਕੇ ਸੀ, ਇਹ ਹੁਣ ਧੌਣ ਤੇ ਗੋਡਾ ਰੱਖੂਗਾ, ਤੇਰੇ ਹੋਰ ਕਿਤੇ ਗਵਾਂਢੀਆਂ ਦੇ ਰੱਖੂਗਾ। ਤੋ ਇਸ ਕਰਕੇ ਸਾਧ ਸਿੰਘ ਜੀ ਐਸਾ ਜਿਹੜਾ ਹੈ ਨਾ ਕਿ ਜੈਸੇ ਕਿਸੇ ਪੁਰਸ਼ ਨੂੰ ਉਪਦੇਸ਼ ਨਹੀਂ ਦੇਣਾ। ਹੁਣ ਕਬੀਰ ਸਾਹਿਬ ਜੀ ਅੱਗੇ ਅਗਲੇ ਸਲੋਕ ਦੇ ਵਿੱਚ ਇਹ ਦੱਸ ਰਹੇ ਵੀ ਜੈਸੇ ਕਿਸੇ ਪੁਰਸ਼ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਅਨ ਅਧਿਕਾਰੀ ਨੂੰ ਦੱਸਦੇ ਹਨ ਜੇ
ਰਾਮ ਪਦਾਰਥ ਪਾਏ ਕੈ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਹੇ ਮਨਾ, ਰਾਮ ਨਾਮ ਰੂਪੀ ਪਦਾਰਥ ਵਸਤੂ ਨੂੰ ਪਾ ਕਰਕੇ
ਕਬੀਰਾ ਗਾਂਠ ਨਾ ਖੋਲ,
ਅਨ ਅਧਿਕਾਰੀ ਦੇ ਕੋਲ ਆਪਣੀ ਜਵਾਨ ਦੀ ਗੰਢ ਨਾ ਖੋਲ, ਦਿਲ ਦੀ ਗੁਪਤ ਗੱਲ ਦੀ ਗੰਢ ਨਾ ਖੋਲਣਾ ਕਰ।
ਨਹੀਂ ਪਟਣ ਨਹੀਂ ਪਾਰਖੂ,
ਤੇ ਜਿੱਥੇ ਨਹੀਂ ਸਾਧ ਸੰਗਤ ਰੂਪੀ ਪਟਨ ਸ਼ਹਿਰ ਹੈ, ਨਾ ਹੀ ਪਾਰਖੂ ਪਰਖ ਕਰਨ ਵਾਲਾ ਮਹਾਤਮਾ ਜਨ ਹੈ ਕੋਈ।
ਨਹੀਂ ਗਾਹਕ ਨਹੀਂ ਮੂਲ,
ਨਾ ਜਗਿਆਸ ਰੂਪੀ ਗਾਹਕ ਖਰੀਦਾਰ ਹੈ, ਤੇ ਨਾ ਹੀ ਸ਼ਰਧਾ ਰੂਪੀ ਉਹਦੇ ਕੋਲ ਮੋਲ ਮੁੱਲ ਹੈ। ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿ ਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ। ਇਹ ਇਸ ਕਰਕੇ ਕਿਹਾ ਹੈ। ਕਬੀਰ ਸਾਹਿਬ ਜੀ ਇੱਕ ਸਤਸੰਗੀ ਸੀ, ਨਿਯਮ ਦੇ ਨਾਲ ਰੋਜ਼ ਆਇਆ ਕਰਦਾ ਤੇ ਸਤਸੰਗ ਵਿੱਚ ਲੰਮਾ ਸਮਾਂ ਆਉਂਦਾ ਰਿਹਾ। ਇੱਕ ਦਿਨ ਐਸਾ ਹੋਇਆ ਉਹ ਕਦੇ ਜਮੀ ਹਟ ਗਿਆ, ਆਉਣ ਤੋਂ ਹੀ ਹਟ ਗਿਆ। ਜਦੋਂ ਬਹੁਤ ਸਮੇਂ ਬਾਅਦ ਕਬੀਰ ਨੂੰ ਮਿਲਿਆ, ਕਬੀਰ ਸਾਹਿਬ ਨੇ ਕਿਹਾ ਤੂੰ ਨਿਤਨ ਆਇਆ ਕਰਦਾ ਸੀ, ਕਦੇ ਨਾਂਗਾ ਨਹੀਂ ਸੀ ਪਾਉਂਦਾ, ਹੁਣ ਤੂੰ ਕਦੇ ਵੀ ਨਹੀਂ ਆਉਂਦਾ, ਮਹੀਨੇ ਗੁਜ਼ਰ ਗਏ ਹੁਣ ਤਾਂ ਤੈਨੂੰ ਸਤਸੰਗ ਵਿੱਚ ਕਿਉਂ ਨਹੀਂ ਆਉਂਦਾ ਹੈ? ਤੇ ਮਹਾਂਪੁਰਖਾਂ ਨੂੰ ਇਹ ਲਾਹਾ ਹੁੰਦਾ ਵੀ ਵੱਧ ਤੋਂ ਵੱਧ ਸਤਸੰਗ ਕਰਨਗੇ, ਇਹਨਾਂ ਦਾ ਭਲਾ ਹੋਊਗਾ, ਹੋਰ ਕੋਈ ਉਹਨਾਂ ਨੂੰ ਕੋਈ ਘਾਟੇ ਵਾਲੀ ਗੱਲ ਨਹੀਂ ਜੇ ਕੋਈ ਨਾ ਆਵੇ। ਉਹਨੇ ਕਿਹਾ ਕਬੀਰ ਜੀ ਮੇਰੀ ਹੁਣ ਰਾਜਿਆਂ ਮਹਾਰਾਜਿਆਂ ਨਾਲ ਗੱਲਬਾਤ ਹੋ ਗਈ, ਬੜੇ ਬੜੇ ਪੰਡਿਤ ਵਿਦਵਾਨ ਵੀ ਉਹ ਮਿਲਵਰਤਨ ਉਹਨਾਂ ਨਾਲ ਹੋ ਗਿਆ, ਫਿਰ ਹੁਣ ਮੈਨੂੰ ਫੁਰਸਤ ਨਹੀਂ ਮਿਲਦੀ, ਮੈਂ ਤਾਂ ਨਹੀਂ ਆਉਂਦਾ। ਕਬੀਰ ਸਾਹਿਬ ਜੀ ਨੇ ਉਸ ਨੂੰ ਫਿਰ ਦੱਸਣ ਦੇ ਲਈ ਵੀ ਘਾਟੇ ਵਾਲਾ ਸੌਦਾ ਕਰ ਰਿਹਾ, ਉਹਦੇ ਪ੍ਰਸਾਏ ਸ਼ਬਦ ਉਚਾਰਨ ਕੀਤਾ ਹੈ।
ਕਬੀਰ ਤਾਂ ਸਿਉ ਪ੍ਰੀਤ ਕਰ,
ਕਬੀਰ ਸਾਹਿਬ ਜੀ ਕਹਿੰਦੇ ਨੇ ਸਲੋਕ ਦੇ ਵਿੱਚ ਉਹਦੇ ਨਾਲ ਪ੍ਰੀਤੀ ਕਰ, ਤੂੰ ਤਾਂ ਉਸ ਬਿਦੇ ਨਾਲ ਪ੍ਰੀਤੀ ਕਰ, ਤੂੰ
ਜਾ ਕੋ ਠਾਕੁਰ ਰਾਮ,
ਤਾਂ ਉਸ ਐਸਾ ਕਿਹਾ ਕਬੀਰ ਸਾਹਿਬ ਜੀ ਕਹਿੰਦੇ ਤਾਂ ਉਸ ਸੰਤ ਮਹਾਤਮਾ ਸਿੰਘ ਨਾਲ ਪ੍ਰੀਤੀ ਕਰ ਜਿਨ੍ਹਾਂ ਦਾ ਠਾਕਰ ਮਾਲਕ ਰਾਮ ਪਰਮਾਤਮਾ ਹੈ।
ਪੰਡਿਤ ਰਾਜੇ ਭੂਪਤੀ,
ਤੇ ਪੰਡਿਤ ਵਿਦਵਾਨ ਬ੍ਰਾਹਮਣ ਭੂਪਤੀ, ਭੂ ਪ੍ਰਿਥਵੀ ਦੇ ਪਤੀ ਰਾਜੇ, ਇਹ ਰਜਵਾੜਿਆਂ ਦੇ ਮਾਲਕ, ਇਹ ਜਿਹੜੇ
ਆਵੇ ਹੈ ਕੌਣੇ ਕਾਮ,
ਇਹ ਕਿਹੜੇ ਕੰਮ ਆਉਣਗੇ ਬਾਦਸ਼ਾਹ, ਤੇਰੇ ਕਿਸੇ ਕੰਮ ਨਹੀਂ ਆਉਣੇ ਹੈ, ਇਸ ਕਰਕੇ ਤੂੰ ਇਸ ਪਾਸੋਂ ਹਟ ਜਾ। ਕਬੀਰ ਸਾਹਿਬ ਦੇ ਕੋਲ ਦੋ ਵਿਅਕਤੀ ਝਗੜਦੇ ਹੋਏ ਆਏ, ਉਹ ਕੀ ਸੀ ਝਗੜਾ ਪੈ ਗਿਆ ਕਿਸੇ ਦਾ, ਇੱਕ ਸੀ ਜਟਾਧਾਰੀ ਤੇ ਲੰਮੀਆਂ ਲੰਮੀਆਂ ਜੜਾਂ ਬਣਾਈਆਂ ਹੋਈਆਂ, ਇੱਕ ਸੀ ਦੂਸਰਾ ਜਿਹੜਾ ਜਿਵੇਂ ਘੋਣ ਮੋਨ ਹੁੰਦਾ ਹੈ ਬਿਲਕੁਲ, ਤੇ ਬਾਹਲੇ ਹੋਰ ਤਰ੍ਹਾਂ ਦਾ ਸਿਰ ਮੰਨਿਆ ਪਿਆ ਹੁੰਦਾ ਹੈ, ਜਿਵੇਂ ਟਮਾਟਰ ਵਰਗੀ ਉਹ ਉੱਪਰ ਤੇ ਦਿਖਦਾ ਜਿਵੇਂ ਸਾਫ਼। ਉਹ ਕਹਿੰਦੇ ਕਿ ਅਸੀਂ ਪਰਮਹੰਸ ਹੈ, ਸਾਡਾ ਧਰਮ ਹੈ ਇਹ, ਤੇ ਉਹਨੇ ਬੋਹੜ ਦਾ ਦੁੱਧ ਲਾ ਲਾ ਕੇ ਜੜਾਵਾਂ, ਭਾਵੇਂ 2 ਸਾਲ ਹੋਇਆ ਹੋਵੇ ਜੋਗੀ ਬਣੇ ਨੂੰ, ਜੜਾਵਾਂ 6-6 ਫੁੱਟ ਦੀਆਂ, ਬੋਹੜ ਦਾ ਦੁੱਧ ਲਾ ਕੇ ਲੋਕਾਂ ਦੇ ਕੇਸ ਇਕੱਠੇ ਕਰ ਕਰਕੇ। ਇੱਕ ਧਿਆਨ ਰੱਖਿਓ ਜਿਹੜੇ ਗਿਆਨੀ ਸਿੰਘ ਜਾਂ ਤੁਸੀਂ ਵਿਚਾਰਵਾਨ ਹੋ, ਆਹ ਸਲੋਕ ਹੈ ਜਿਹੜਾ ਸਿਰ ਮੂੰਹ ਮਨਾਉਣ ਵਾਲੇ ਇਹਦਾ ਸਲੋਕ ਦਾ ਸਹਾਰਾ ਲੈਂਦੇ ਨੇ, ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਐਂ ਪ੍ਰਮਾਣ ਦਿੰਦੇ ਨੇ, ਪਰ ਸਿਧਾਂਤ ਦਾ ਨਹੀਂ ਪਤਾ ਕੀ ਹੈ। ਉਹ ਸਾਸ ਜੀ ਝਗੜਾ ਪੈ ਗਿਆ, ਕਹਿੰਦੇ ਵੀ ਝਗੜਾ ਨਹੀਂ ਤੁਹਾਡਾ, ਉਹ ਕਹਿੰਦਾ ਮੁਕਤੀ ਮਿਲਦੀ ਹੈ ਮੂੰਹ ਸਿਰ ਮਨਾ ਕੇ, ਉਹ ਕਹਿੰਦਾ ਮੁਕਤੀ ਮਿਲਦੀ ਹੈ ਜੜਾਂ ਵਧਾ ਕੇ, ਉਹ ਕਹਿੰਦੇ ਕਬੀਰ ਕੋਲ ਚਲੇ ਜਾਓ, ਕਾਹਨੂੰ ਝਗੜਦੇ ਹੋ। ਕਬੀਰ ਸਾਹਿਬ ਦੇ ਕੋਲ ਚਲੇ ਗਏ, ਕਬੀਰ ਸਾਹਿਬ ਦੇ ਕੋਲ ਆ ਕੇ ਆਪਣੀ ਆਪਣੀ ਗੱਲ ਦੱਸੀ ਉਹਨਾਂ ਨੇ। ਇਹ ਝਗੜਾ ਨਿਬੇੜਨ ਵਾਸਤੇ ਫਿਰ ਕਬੀਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ, ਝਗੜਾ ਮਿਟਾਉਣ ਵਾਸਤੇ ਕਹਿ ਰਹੇ ਹਨ,
ਕਬੀਰ ਪ੍ਰੀਤ ਇੱਕ ਸਿਓ ਕੀਏ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਅਦਵੈਤ ਸਰੂਪ ਪਰਮੇਸ਼ਰ ਦੇ ਸਿਓ ਨਾਲ ਪ੍ਰੀਤ ਕੀਤਿਆਂ, ਜਿਹੜੀ ਉਹ ਪਰਮਾਤਮਾ ਨਾਲ ਪ੍ਰੀਤੀ ਕਰਨੀ ਹੈ।
ਆਨ ਦੁਬਦਾ ਜਾਏ,
ਆਨ ਹੋਰ ਦੁਬਦਾ, ਦਵੈਤ ਭਾਵਨਾ ਅੰਦਰੋਂ ਚਲੀ ਜਾਂਦੀ ਹੈ, ਤੇ ਜਾਂ ਫਿਰ ਆਨੰਦ ਵਿਦਾ ਜਾਏ, ਇਹ ਪਾਠ ਨਹੀਂ ਕਰਨਾ, ਇੱਕ ਅਰਥ ਵਾਸਤੇ ਹੈ। ਜੀਵ ਆਤਮਕ ਆਨੰਦ ਦੇ ਵਿੱਚ ਵਿਦਾ ਬਿੰਨਿਆ ਜਾਂਦਾ ਹੈ, ਆਤਮਕ ਆਨੰਦ ਦੇ ਵਿੱਚ, ਇਹ ਅਰਥ ਵਾਸਤੇ ਹੈ। ਤੇ ਆਣ ਦੁਬਧਾ ਜਾ ਹੀ ਪਾਠ ਕਰਨਾ। ਤੇ ਸਤਿਗੁਰਾਂ ਨੇ ਦੁਬਧਾ ਬਾਤ ਕਿਹਾ, ਦੁਬਧਾ ਬੌਰੀ ਮਨ ਬੌਰ ਆਇਆ ਝੂਠੇ ਲਾਲਚ ਜਨਮ ਗਵਾਇਆ, ਇਹਨੂੰ ਦੁਬਧਾ ਘਰ ਬਹੁਤੇ ਕਾਲੇ। ਇਸ ਕਰਕੇ ਭਾਈ ਇਹ ਦੁਬਧਾ ਦੇ ਚ ਭਲਾ ਨਹੀਂ ਹੁੰਦਾ ਹੈ।
ਭਾਵੇ ਲਾਂਬੀ ਕੇਸ ਕਰ,
ਹੇ ਜਟਾਧਾਰੀ ਦੁਬਧਾ ਵਿਚ ਆ ਕੇ ਭਾਵੇਂ ਲੰਮੇ ਕੇਸ ਕਰਨੇ ਜੜਾਂ ਵਧਾ ਲੈ, ਭਾਵੇਂ ਦੁਬਧਾ ਦੇ ਵਿਚ ਵਧਾਈਆਂ ਤਾਂ ਜੜਾਵਾਂ।
ਭਾਵੇ ਘਰਰ ਮੁਡਾਏ,
ਇਹ ਜਮੇ ਘਰਰ ਮੁਡਾਏ ਕਹਿੰਦੇ ਨੇ, ਜਮਾ ਜਮੇ ਟਮਾਟਰ ਵਰਗਾ ਹੀ ਕਰੀ ਫਿਰਦਾ। ਤੇ ਇਸ ਕਰਕੇ ਕਹਿੰਦੇ ਇਹ ਦੁਬਧਾ ਵਿਚੋਂ ਤੁਸੀਂ ਦੋਨੇ, ਅਖੇ ਜੀ ਕਿਸ ਤਰ੍ਹਾਂ ਤੁਸੀਂ ਤਾਂ ਦੋਨੇ ਖੰਡਨ ਕਰ ਦਿੱਤੇ। ਉਹ ਕਹਿੰਦੇ ਦੇਖ, ਪਰਮਾਤਮਾ ਨੇ ਜਿੰਨੇ ਕੇਸ ਦਿੱਤੇ ਸੀ ਉਹਨਾਂ ਦੀ ਸੰਭਾਲ ਕਰਨੀ ਸੀ। ਕਹਿੰਦੇ ਇਹਨੇ ਤਾਂ ਨਕਲੀ ਕੰਮ ਕੀਤਾ, ਰੱਬ ਦੇ ਰਜ਼ਾ ਤੋਂ ਉਲਟ ਚੱਲਿਆ ਕਿ ਲੋਕਾਂ ਦੇ ਟੁੱਟੇ ਹੋਏ ਕੇਸ ਜਿਉਂਦੇ ਕੇਸਾਂ ਨਾਲ ਜੋੜ ਲਏ, ਬੁੜ ਦਾ ਦੁੱਧ ਲਾ ਕੇ। ਕਿੱਡੀ ਮਾੜੀ ਗੱਲ ਹੈ, ਜਿਹੜੇ ਮਰੇ ਹੋਏ ਨੇ ਜਿਉਂਦਿਆਂ ਦੇ ਵਿੱਚ, ਕਦੇ ਉਹਨਾਂ ਜੇ ਕੋਈ ਮੁਰਦੇ ਦੇ ਨਾਲ ਕਿਤੇ ਜਿਉਂਦੇ ਬੰਦੇ ਦੇ ਨਾਲ ਮੁਰਦਾ ਪਾ ਦਈਏ ਕਿੰਨਾ ਕੁ ਚੰਗਾ ਲੱਗੂਗਾ। ਟੁੱਟੇ ਹੋਏ ਕੇਸ ਜਿਹੜੇ ਆ ਉਹ ਰੱਖੇ ਨਹੀਂ ਜਾਂਦੇ, ਕੇਸ ਵਾਹ ਕੇ ਬਾਹਰ ਕੱਢ ਦਿੱਤੇ ਜਾਂਦੇ। ਇਸ ਕਰਕੇ ਕਹਿੰਦੇ ਤੂੰ ਤਾਂ ਦੁਬਧਾ ਇਹ ਪਾ ਦਿੱਤੀ ਵੀ ਬੋਹੜ ਦਾ ਦੁੱਧ ਲਾ ਲਾ ਕੇ ਲੋਕਾਂ ਦੇ ਕੇਸ ਜੋੜ ਲਏ, ਜਿਉਂਦੇ ਕੇਸਾਂ ਨਾਲ ਮਰੇ ਹੋਏ ਕੇਸ ਜੋੜ ਦਿੱਤੇ। ਕਿੱਡੀ ਮਾੜੀ ਗੱਲ ਕੀਤੀ ਹੈ, ਲਾਂਬੇ ਕੇਸ ਕਰ, ਤੂੰ ਜਿੰਨੇ ਰੱਬ ਨੇ ਕਰੇ ਸੀ ਉਹ ਰੱਖਣੇ ਸੀ, ਤੂੰ ਨਕਲੀ ਕੇਸ ਲੰਮੇ ਕੀਤੇ ਹੈ ਬੋਹੜ ਦਾ ਦੁੱਧ ਲਾ ਕੇ। ਤੇ ਇਹ ਜਿਹੜਾ ਸੀ ਘਰ ਮੁੰਡਾ ਕੱਢਦੀ ਪੰਕਤੀ, ਤੇ ਭਾਵੇਂ ਇਸ ਨੇ ਇਹ ਘਰ ਇਹਨੇ ਜਮੇ ਹੀ ਚੱਟ ਹੀ ਕਰ ਦਿੱਤਾ ਕੰਮ, ਰੱਬ ਦੀ ਰਜ਼ਾ ਨਹੀਂ ਮੰਗੀ, ਰੱਬ ਨੇ ਕੇਸ ਦਿੱਤੇ, ਦਾੜੀ ਕੇਸ ਇਹ ਊ ਮਨਾਈ ਫਿਰਦਾ। ਇਸ ਕਰਕੇ ਮੁਕਤੀ ਤੁਹਾਨੂੰ ਦੋਨਾਂ ਨੂੰ ਨਹੀਂ ਮਿਲਣੀ, ਤੁਸੀਂ ਰਜ਼ਾ ਨਹੀਂ ਮੰਨ ਰਹੇ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਇਹ ਕਾਹੇ, ਐ ਕਿਹਾ ਕਬੀਰ ਸਾਹਿਬ ਨੇ ਤਾਂ। ਇਸ ਕਰਕੇ ਜਿਹੜੇ ਸੁਰਮੀ ਮਨਾਉਣ ਵਾਲੇ ਸੁਰ ਤੇ ਮੂੰਹ ਸਿਰ ਮੂੰਹ ਮਨਾਉਣ ਵਾਲੇ ਨੇ ਜਿਹੜੇ ਨੇ ਉਹ ਆ ਤੁਕ ਦਾ ਸਹਾਰਾ ਲੈ ਕੇ ਕਹਿੰਦੇ ਜੀ ਇਹ ਤਾਂ ਬਾਣੀ ਚ ਲਿਖਿਆ, ਚਾਹੇ ਲੰਮੇ ਕੇਸ ਕਰ ਲੋ ਕੇ ਚਾਹੇ ਮਨਾ ਲੋ, ਇੱਕੜ ਨਹੀਂ ਹੈ ਇਹ। ਤੇ ਇਸ ਕਰਕੇ ਦੁਬਾਰੇ ਬੋਲ ਦਿਓ ਜੀ ਫਿਰ।
ਭਾਵੇਂ ਲਾਂਬੀ ਕੇਸ ਕਰ,
ਪ੍ਰੀਤੀ ਕਰਨ ਤੋਂ ਬਗੈਰ ਭਾਵੇਂ ਲੰਮੇ ਕੇਸ ਬਾਲ ਕਰਨ ਰੂਪੀ ਬ੍ਰਹਮਚਾਰੀ ਬਣ ਜਾ, ਤੇ ਭਾਵੇਂ ਫਿਰ
ਭਾਵੇਂ ਘਰਰ ਮੁਡਾਏ,
ਘਰਰ ਮੁਡਾਏ ਸਿਰ ਮੁੰਡਾਏ ਮਨਾਉਣਾ ਕਰ, ਭਾਵ ਸਿਰ ਮਨਾ ਕੇ ਸੰਨਿਆਸੀ ਬਣ ਜਾ। ਭਾਵੇਂ ਇਸ ਪ੍ਰਕਾਰ ਮੁਕਤੀ ਨਹੀਂ ਪ੍ਰਾਪਤ ਹੁੰਦੀ, ਦੁਬਧਾ ਦੂਰ ਹੋਣੀ ਚਾਹੀਦੀ ਹੈ। ਲੰਮੇ ਕੇਸਾਂ ਦੀ ਨਿਆਈ ਪ੍ਰਵਿਰਤੀ ਵਿਚ ਪੈਣਾ, ਭਾਵ ਬਹੁਤੇ ਚੇਲੇ ਚਾਟੜੇ ਬਣਾ ਲਏ ਨੇ, ਤੇ ਰਗੜ ਕੇ ਮਨਾਉਣ ਦੀ ਨਿਆਈ ਨਿਵਿਰਤੀ ਵਿਚ ਆਉਣਾ, ਤੇ ਇਹਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜਾਂ ਫਿਰ ਆਪਣੇ ਆਪ ਨੂੰ ਲੰਬੇ ਕੇਸਾਂ ਦੇ ਵੱਤ ਬੀਆਵਾਨ ਜੰਗਲ ਵਿਚ ਲੰਮੇ ਰਸਤੇ ਪਾਉਣਾ, ਭਾਵੇਂ ਘਰ ਮੁਡਾਉਣ ਦੀ ਨਿਆਈ ਘਰ ਨੂੰ ਮੁੜਾਏ ਮੁੜ ਆਉਣਾ, ਅਰਥਾਤ ਗ੍ਰਿਸਤੀ ਬਣ ਜਾਣਾ, ਫਿਰ ਵੀ ਪਰਮਾਤਮਾ ਦੀ ਪ੍ਰੀਤੀ ਤੋਂ ਬਗੈਰ ਮੁਕਤੀ ਨਹੀਂ ਪ੍ਰਾਪਤ ਹੁੰਦੀ, ਦੁਬਧਾ ਦੂਰ ਨਹੀਂ ਹੁੰਦੀ। ਜਾਂ ਫਿਰ ਪਰਮੇਸ਼ਰ ਦੇ ਭਾਣੇ ਵਿਚ ਰਹਿਣ ਵਾਲੇ ਜੀਵ ਦਾ ਇਹ ਨਿਸ਼ਚਾ ਹੁੰਦਾ ਕਿ ਪਰਮੇਸ਼ਰ ਨੂੰ ਭਾਵੇ ਪਾਉਂਦਾ ਹੈ ਤਾਂ ਪਾਉਂਦਾ ਹੈ। ਕਹਿੰਦੇ ਜਿਹੜਾ ਜੀਵ ਜਿੰਨੇ ਲੰਮੇ ਕੇਸ ਕਰਨੇ ਰੂਪੀ ਉਤਨੇ ਲੰਬੇ ਜਿਹੜੇ ਕਰਕੇ ਰੱਖੇ, ਭਾਵ ਜਿੰਨੇ ਕੁ ਲੰਮੇ ਪਰਮਾਤਮਾ ਨੇ ਬਣਾਉਣੇ ਉਨੇ ਕੁ ਕਰਕੇ ਰੱਖੇ, ਆਪਣੀ ਆਪ ਮਰਜ਼ੀ ਨਾਲ ਨਾ ਵਧਾਵੇ। ਅਗਿਆਨੀ ਜੀਵ ਪਰਮੇਸ਼ਰ ਦੇ ਭਾਣੇ ਤੋਂ ਉਲਟ ਚੱਲਦਾ ਹੈ, ਬੇਮੁੱਖ ਹੋ ਕੇ ਕੇਸਾਂ ਨੂੰ ਘਰ ਬਣਾਉਂਦਾ ਹੈ, ਇਹ ਇਹਦੇ ਨਾਲ ਨਹੀਂ ਪ੍ਰਾਪਤੀ ਹੁੰਦੀ। ਕੇਸ ਕੁਦਰਤੀ ਦਾਤ ਹੋਣ ਕਰਕੇ ਦੁਬਾਰਾ ਫਿਰ ਉੱਗਦੇ ਹੈ, ਉਹਨਾਂ ਦੀ ਪ੍ਰਕਿਰਿਆ ਜੀਵ ਦੇ ਆਖਰੀ ਸਵਾਸਾਂ ਤੱਕ ਚੱਲਦੀ ਰਹਿੰਦੀ ਹੈ। ਕਈ ਸ਼ੰਕਾਵਾਦੀ ਜਿਹੜੇ ਲੋਕ ਕਹਿੰਦੇ ਨੇ ਖੋਟੀ ਬੁੱਧੀ ਦੇ ਨਾਲ ਮਰਜ਼ੀ ਦੇ ਅਰਥ ਕਰ ਲੈਂਦੇ ਹੈ ਵੀ ਕੇਸਾਂ ਨੂੰ ਲੰਬੇ ਕਰ ਲਓ ਚਾਹੇ ਅਖੇ ਮਿਲਾ ਲਓ, ਐਕੜ ਨਹੀਂ ਹੈ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ। ਹਾਂਜੀ ਅੱਗੇ ਬੋਲੋ।
ਕਬੀਰ ਜਗ ਕਾਜਲ ਕੀ ਕੋਠਰੀ,
ਕਬੀਰ ਸਾਹਿਬ ਜੀ ਸੰਸਾਰ ਨੂੰ ਮਾਇਆ ਰੂਪੀ ਕਾਲਖ ਦਾ ਘਰ ਦੱਸਦੇ ਹੋਏ ਕਹਿੰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ। ਹੇ ਭਾਈ ਇਹ ਜਗ ਸੰਸਾਰ ਕਾਜਲ ਕੱਜਲ ਸੁਰਮੇ ਦੀ ਕੋਠੜੀ ਹੈ, ਪਾਪਾਂ ਤੇ ਵਿਸ਼ਿਆਂ ਰੂਪੀ ਕੱਜਲ ਦੀ ਕੋਠੜੀ ਹੈ।
ਅੰਧ ਪਰੇ ਤੇ ਸੰਭਾ,
ਮਨ ਬੁੱਧ ਰੂਪੀ ਨੇਤਰ ਵਿਚ ਵਿਚਾਰ ਰੂਪੀ ਨਿਗਾਹ ਤੋਂ ਰਹੇ ਅੰਧ ਅਗਿਆਨੀ ਜੀਵ ਤਿਸ ਇਹਦੇ ਵਿਚ ਪਏ ਰਹਿੰਦੇ ਹਨ, ਖਚਿਤ ਹੋ ਰਹੇ ਹਨ।
ਹਉ ਬਲਿਹਾਰੀ ਤਿਨ ਕਉ,
ਹਉ ਮੈਂ ਤਿਨ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਪੈਸ ਜੋ ਨੀਕਸ ਜਾ,
ਜਿਹੜੇ ਗੁਰਮੁਖ ਜਨ ਉਹ ਸੰਸਾਰ ਰੂਪੀ ਕੋਠੜੀ ਚ ਪੈਸ ਪੈ ਕੇ ਭਾਵ ਜਨਮ ਲੈ ਕੇ ਸਤਸੰਗ ਦੁਆਰਾ ਬਾਹਰ ਨੀਕਸ ਨਿਕਲ ਜਾਂਦੇ ਹੈ, ਭਾਵ ਸੰਸਾਰ ਦੇ ਰਹਿੰਦੇ ਹੋਏ ਸਿਮਰਨ ਭਗਤੀ ਕਰਦੇ ਆ, ਸਿਮਰਨ ਦੇ ਪ੍ਰਤਾਪ ਕਰਕੇ ਉਹ ਮਨ ਕਰਕੇ ਨਿਰਲੇਪ ਰਹਿੰਦੇ ਨੇ, ਉਹ ਵਿਸ਼ਿਆਂ ਖਚਤ ਨਹੀਂ ਹੁੰਦੇ। ਕਾਜਰ ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਵਰਨ ਬਰਿਓ ਜੀ, ਜਿਨ੍ਹਾਂ ਦਾ ਰੰਗ ਇਹ ਬਣਿਆ ਰਹੇ। ਇਸ ਤੋਂ ਅੱਗੇ ਕਬੀਰ ਸਾਹਿਬ ਜੀ ਨੇ ਅਗਲੇ ਸਲੋਕ ਦੇ ਵਿੱਚ ਮਾਇਆ ਸੰਸਾਰਕ ਧੰਦਿਆਂ ਚ ਫਸੇ ਹੋਏ ਜੀਵਾਂ ਨੂੰ ਫਰਮਾਨ ਕਰਦੇ ਹਨ, ਉਪਦੇਸ਼ ਦਿੰਦੇ ਹਨ।
ਕਬੀਰ ਇਹੋ ਤਨ ਜਾਏਗਾ,
ਸਾਹਿਬ ਜੀ ਕਹਿੰਦੇ ਭਾਈ ਇਹ ਸਰੀਰ ਤਾਂ ਇੱਕ ਦਿਨ ਤੇਰੇ ਕੋਲੋਂ ਚਲਿਆ ਜਾਣਾ, ਨਾਸ ਹੋ ਜਾਣਾ ਹੈ।
ਸਕੋ ਤਾਂ ਲੇਹੋ ਬਹੋਰ,
ਜੇਕਰ ਤੂੰ ਸਕੋ ਸਕਦੇ ਹੋ, ਮੋੜ ਸਕਦੇ ਹੋ, ਬਹੋਰ ਨਾ ਮੋੜਨ ਦਾ ਹੁੰਦਾ ਤਾਂ ਬੋਰ ਮੋੜ ਲਿਓ, ਭਾਵ ਸਫਲਾ ਕਰ ਲੋ ਇਸ ਨੂੰ।
ਨਾਂਗੇ ਪਾਵਹੁ ਤੇ ਗਏ,
ਤੇ ਜਿਨ੍ਹਾਂ ਦੇ ਪਾਸ, ਬੋਲਦੀ ਸਾਰਾ,
ਜਿਨ ਕੇ ਲੱਖ ਕਰੋੜ,
ਜਿਨ੍ਹਾਂ ਦੇ ਪਾਸ ਲੱਖਾਂ ਕਰੋੜਾਂ ਰੁਪਏ ਸੀ, ਉਹ ਵੀ ਅੰਤ ਨੂੰ ਨੰਗੇ ਪੈਰੀ ਚਲੇ ਗਏ ਨੇ ਸੰਸਾਰ ਤੋਂ, ਤੇ ਇਸ ਕਰਕੇ ਦੁਨੀਆਂ ਦੇ ਧਨ ਪਦਾਰਥ ਛੱਡ ਕੇ ਖਾਲੀ ਪਰਲੋਕ ਨੂੰ ਚਲੇ ਗਏ ਨੇ। ਜੈਸਾ ਇਹ ਕਥਨ ਕੀਤਾ, ਨਾ ਕੋ ਲੈ ਆਯੋ ਇਹੋ ਧਨ, ਨਾ ਕੋ ਲੈ ਜਾਤ, ਰਾਵਣ ਹੋਣ ਤੇ ਅਧਿਕ ਛਤਰਪਤ ਖਿਨਵੇਂ ਗਏ ਬਿਲਾਤ। ਇਹ ਹੋਇਆ ਹੈ
ਕਬੀਰ ਇਹੋ ਧਨ ਜਾਏਗਾ,
ਸਾਹਿਬ ਜੀ ਕਹਿੰਦੇ ਸਰੀਰ ਜਰੂਰ ਚਲਿਆ ਜਾਏਗਾ, ਤੇਰੇ ਕੋਲੋਂ ਰਹੇਗਾ ਨਹੀਂ।
ਕਬੀਰ ਇਹੋ ਧਨ ਜਾਏਗਾ,
ਕਬੀਰ ਸਾਹਿਬ ਜੀ ਕਹਿੰਦੇ ਨੇ ਇਹੋ ਆਹ ਜਿਹੜਾ ਧਨ ਸਰੀਰ ਹੈ ਜਰੂਰ ਚਲਿਆ ਜਾਵੇਗਾ ਤੇਰੇ ਕੋਲ।
ਕਵਨੇ ਮਾਰਗ ਲਾਏ,
ਕਹਿੰਦੇ ਕਿਹੜੇ ਮਾਰਗ ਰਸਤੇ ਤੇ ਲਾਉਣਾ ਚਾਹੀਦਾ, ਪ੍ਰਸ਼ਨ ਹੈ ਇਹਦੇ ਵਿੱਚ ਲਾਉਣਾ ਕਰੀਏ। ਜਗਿਆਸੂ ਦੇ ਮੁਖ ਦੁਆਰਾ ਪ੍ਰਸ਼ਨ ਕੀਤਾ, ਜਗਿਆਸੂ ਨੇ ਪੁੱਛਿਆ ਸੀ ਕਬੀਰ ਸਾਹਿਬ ਨੂੰ ਕਿਹੜੇ ਮਾਰਗ ਰਸਤੇ ਤੇ ਚਲਾਵਾਂ, ਜੇਕਰ ਸਰੀਰ ਚਲਿਆ ਜਾਣਾ ਤਾਂ ਅਸੀਂ ਸਾਨੂੰ ਕਵਨੇ ਮਾਰਗ ਕਿਸ ਰਸਤੇ ਤੇ ਲਾਉਣਾ ਕਰੀਏ। ਉੱਤਰ ਦਿੰਦੇ ਨੇ
ਕਹਿ ਸੰਗਤ ਕਰ ਸਾਧ ਕੀ,
ਕਹਿੰਦੇ ਭਾਈ ਦੋ ਗੱਲਾਂ ਨੇ, ਜਾਂ ਤਾਂ ਸਾਧੂਆਂ ਦੀ ਕਰੋ ਸੰਗਤ ਮਹਾਤਮਾ ਦੇ,
ਕਹਿ ਹਰ ਕੀ ਗੁਣ ਗਾਏ,
ਜਾਂ ਤਾਂ ਸਾਧੂਆਂ ਜਨਾਂ ਦੀ ਸੰਗਤ ਕਰੋ, ਜਾਂ ਫਿਰ ਪਰਮਾਤਮਾ ਦੇ ਗੁਣ ਗਾਉਣਾ ਕਰੋ, ਇਹਦੇ ਨਾਲ ਸਰੀਰ ਸਫਲਾ ਹੋ ਜਾਊਗਾ। ਜਾਂ ਫਿਰ ਸਾਧ ਸਿੰਘ ਜੀ ਸਾਧੂਆਂ ਦੀ ਸੰਗਤ ਵੀ ਕਰੋ, ਨਾਲੇ ਨਾਮ ਵੀ ਜਪੋ, ਫਿਰ ਤਾਂ ਅੰਤੇ ਕੋਈ ਨਹੀਂ ਹੈ। ਕੰਸੀ ਚ ਬਿਮਾਰੀ ਪੈ ਗਈ ਸੀ, ਲੋਕ ਬਿਮਾਰੀ ਦੇ ਮਾਰੇ ਤਾਂ ਸਾਰੇ ਲੋਕ ਜਿਹੜੇ ਤਰਾਹ ਤਰਾਹ ਕਰ ਬੈਠੇ। ਉਦੋਂ ਕੁਝ ਲੋਕਾਂ ਨੇ ਭਗਤ ਜੀ ਨੂੰ ਕਿਹਾ ਸੀ ਵੀ ਕੁਝ ਉਪਾਅ ਕਰੋ, ਤਾਂ ਕਬੀਰ ਸਾਹਿਬ ਜੀ ਸਲੋਕ ਉਚਾਰਨ ਕਰਕੇ ਦੱਸਦੇ ਨੇ,
ਕਬੀਰ ਮਰਤਾ ਮਰਤਾ ਜਗ ਮੂਆ।
ਕਬੀਰ ਜੀ ਕਹਿੰਦੇ ਨੇ ਭਾਈ ਮਰੀ ਦੀ ਬਿਮਾਰੀ ਨਾਲ ਮਰਤਾ ਮਰਤਾ ਮਰਦਾ ਮਰਦਾ ਸਾਰਾ ਜਗ ਸੰਸਾਰ ਹੀ ਮਰਨ ਵਾਲਾ ਹੋ ਕੇ ਮੂਆ ਮਰ ਰਿਹਾ ਹੈ। ਮਰ ਕੇ ਕਹਿੰਦੇ ਹਾੜੀ ਲਿਆਂਦੀ, ਮਰ ਕੇ ਸੌਣੀ ਲਿਆਂਦੀ, ਮਰ ਕੇ ਧਨ ਇਕੱਠਾ ਕਰਿਆ, ਮਰ ਕੇ ਮਕਾਨ ਬਣਿਆ, ਇਹ ਤਾਂ ਇਉਂ ਹੀ ਕਰਦੇ ਰਹਿੰਦੇ ਹਰ ਵੇਲੇ ਵੀ ਮਰਦਾ ਹੀ ਮਰਦਾ ਜਾ ਰਿਹਾ, ਸੰਸਾਰ ਇਕਮਾਂ ਦੇ ਵਿੱਚ ਮਰਦਾ ਹੈ, ਮਰਤਾ ਮੌਤ ਦਾ ਮਰਤਾ ਮਾਰਿਆ ਹੋਇਆ ਸਾਰਾ ਸੰਸਾਰ ਮਰ ਰਿਹਾ ਹੈ। ਪਰ
ਮਰ ਭੀ ਨਾ ਜਾਣਿਆ ਕੋਈ,
ਭੀ ਬੋੜੋ ਜੀਵਤ ਭਾਵ ਤੋਂ ਮਰਨਾ ਕਿਸੇ ਨੇ ਵੀ ਨਾ ਜਾਣਿਆ, ਇਉਂ ਨਹੀਂ ਜਾਣਿਆ ਹੈ।
ਐਸੀ ਮਰਨੇ ਜੋ ਮਰੈ,
ਅਜਿਹੇ ਜੀਵਤ ਭਾਵ ਵੱਲੋਂ ਮਰਨਾ ਜੋ ਜਿਹੜਾ ਮਰੇ ਮਰੇ ਮਰਨਾ ਜਾਣਦਾ ਉਹਨਾਂ ਦਾ ਫਿਰ
ਬਹੁਰ ਨਾ ਮਰਨਾ ਹੋ,
ਦੁਬਾਰੇ ਨਹੀਂ ਉਹਨਾਂ ਦਾ ਮਰਨਾ ਹੁੰਦਾ, ਫਿਰ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਜੇ ਕੋਈ ਕਹੇ ਤੇ ਅਗਲੇ ਮਨੁੱਖਾ ਜਨਮ ਵਿੱਚ ਆਪਾਂ ਭਾਵ ਤਿਆਗ ਕੇ ਫਿਰ ਭਜਨ ਕਰ ਲਾਂਗੇ, ਫਿਰ ਸਫਲੇ ਹੋ ਜਾਵਾਂਗੇ, ਤਾਂ ਕਬੀਰ ਸਾਹਿਬ ਜੀ ਨੇ ਕਿਹਾ ਭਾਈ ਮਨੁੱਖਾ ਜਨਮ ਹੀ ਦੁਰਲੱਭ ਹੈ, ਇਸ ਕਰਕੇ ਅਗਲਾ ਕਿਹਨੇ ਦੇਖਿਆ ਹੈ। ਅੱਗੇ ਸਲੋਕ ਉਚਾਰਨ ਕਰਦੇ ਨੇ,
ਕਬੀਰ ਮਾਨਸ ਜਨਮ ਦੁਲੰਬ ਹੈ,
ਸਾਹਿਬ ਜੀ ਕਹਿੰਦੇ ਭਾਈ ਮਨੁੱਖਾ ਜਨਮ ਹੈ ਜਿਹੜਾ ਇਹ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ, ਕਠਿਨਤਾਈ ਨਾਲ, ਇਸ ਕਰਕੇ
ਹੋਏ ਨਾ ਬਾਰੇ ਬਾਰ
ਬਾਰ ਬਾਰ ਮੁੜ ਕੇ ਪ੍ਰਾਪਤ ਨਹੀਂ ਹੁੰਦਾ ਹੈ। ਜੇਕਰ ਇੱਕ ਵਾਰੀ ਮਨੁੱਖਾ ਦੇਹੀ ਛੁੱਟ ਗਈ ਨਾ ਤਾਂ ਜ਼ਰੂਰੀ ਨਹੀਂ ਵੀ ਛੇਤੀ ਦੁਆਰਾ ਮਨੁੱਖਾ ਦੇਹੀ ਮਿਲੂਗੀ। ਜੇਕਰ ਇੱਕ ਵਾਰੀ ਬਿਰਤੀ ਜਿਹੜੀ ਈਸ਼ਵਰ ਆਕਾਰ ਹੋਵੇ ਤਾਂ ਸ਼ਾਇਦ ਮਿਲ ਵੀ ਸਕੇ, ਨਹੀਂ ਤਾਂ ਇਸ ਤੋਂ ਉਲਟ ਮਨੁੱਖਾ ਦੇਹੀ ਤਿਆਗ ਕੇ ਮਗਰੋਂ ਸੂਕਰ ਕੂਕਰ ਜੋਨ ਪਤਾ ਨਹੀਂ ਫਿਰ ਕਿੱਥੇ ਪ੍ਰਾਪਤ ਹੋਊਗੀ। ਇਸ ਕਰਕੇ ਇਹ ਵਾਰ ਵਾਰ ਨਹੀਂ ਹੋਣ ਵਾਲੀ ਹੈ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਇਹ ਕਰਮਾਂ ਅਨੁਸਾਰ ਦੇਹੀ ਪਸ਼ੂਆਂ ਚ ਪੰਛੀਆਂ ਚ ਕੁੱਤਿਆਂ ਬਿੱਲਿਆਂ ਚ ਜੂਨਾਂ ਚ ਭੋਗਣ ਚਲਿਆ ਜਾਂਦਾ ਹੈ। ਇਹ ਮਨੁੱਖਾ ਦੇਹੀ ਦੇ ਵਿਚਕਾਰ ਇਹ ਤਾਂ ਇਉਂ ਆ ਜਿਵੇਂ ਪੌੜੀਆਂ ਹੁੰਦੀਆਂ ਨਾ, ਪੌੜੀ ਤੇ ਖੜਾ ਕੋਠੇ ਚਲਿਆ ਜਾਵੇ ਚਾਹੇ ਹੇਠਾਂ ਉਤਰ ਆਵੇ, ਇਸੇ ਪ੍ਰਕਾਰ ਮਨੁੱਖਾ ਦੀ ਪੌੜੀ ਦੀ ਨਿਆਈ ਹੈ। ਇਹ ਚੱਕਰ ਦੇ ਵਿੱਚੋਂ ਨਿਕਲ ਵੀ ਸਕਦੀ ਹੈ, ਮੁੜ ਕੇ ਚੱਕਰ ਚ ਪੈ ਵੀ ਸਕਦਾ। ਕਬੀਰ ਸਾਹਿਬ ਨੇ ਕਿਹਾ ਵੀ ਇਹ ਲੱਭਣਾ ਬੜਾ ਕਠਿਨ ਹੈ, ਪਿਛਲੀ ਸਿਮਰਤੀ ਨਹੀਂ ਰਹਿੰਦੀ, ਇਸ ਕਰਕੇ ਪਹਿਲੀ ਦੇਹੀ ਦੇ ਸੰਕਲਪ ਕਰਦੇ ਰਹੀਏ ਤਾਂ ਮਨੁੱਖਾ ਸਰੀਰ ਆਪਣਾ ਖੋਇਆ ਜਾਊਗਾ ਕੋਲੋਂ। ਸੋ ਹੁਣੇ ਕਰ ਲਈਏ ਜਿਹੜਾ ਕੋ ਕਰਨਾ, ਤੇ ਚਿਰਾਂ ਬਾਅਦ ਨਵੀਂ ਦੇਹੀ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਕਰਕੇ ਨਵੀਂ ਹੀ ਜ਼ਿੰਦਗੀ ਹੁੰਦੀ ਹੈ, ਭਾਵੇਂ ਪਿਛਲੇ ਕੀਤੇ ਕਰਮਾਂ ਦੇ ਫਲ ਕਰਕੇ ਹੀ ਪ੍ਰਤੀਤ ਇਹੋ ਹੀ ਹੁੰਦਾ ਵੀ ਅਸੀਂ ਹੁਣ ਨਵੇਂ ਜੰਮੇ ਹਾਂ, ਤੇ ਉਹ ਪੁੰਨ ਕਰਮ ਕਰਕੇ ਹੈ।
ਜਿਉ ਬਨ ਫਲ ਪਾਕੇ ਭੋਏ ਗ੍ਰਹਿ,
ਤੇ ਉਦਾਹਰਣਾਂ ਦਿੱਤੀ ਹੈ ਜਿਵੇਂ ਬਨ ਜੰਗਲ ਦੇ ਵਿੱਚ ਰੁੱਖਾਂ ਦੇ ਪੱਕੇ ਹੋਏ ਫਲ ਭੋਏ ਧਰਤੀ ਦੇ ਉੱਤੇ ਗ੍ਰਹਿ ਡਿੱਗ ਪੈਂਦੇ ਹਨ।
ਬੋਹਰ ਨਾ ਲੱਗ ਹੈ ਡਾਰ,
ਮੁੜ ਕੇ ਦੁਬਾਰਾ ਰੁੱਖਾਂ ਦੀ ਟਾਹਣੀਆਂ ਦੇ ਨਾਲ ਨਹੀਂ ਲੱਗ ਸਕਦੇ। ਤੇ ਇਹ ਸਾਧ ਸਿੰਘ ਜੀ ਪ੍ਰਮਾਣ ਦਿੱਤਾ ਹੈ। ਇਹਦੇ ਨਾਲ ਹੀ ਅੱਜ ਦੇ ਨਿਤਨੇਮ ਦੀ ਸਮਾਪਤੀ ਹੁੰਦੀ ਹੈ। ਸਾਡੇ ਇੱਥੇ ਇੱਕ ਗਿਆਨੀ ਸਿੰਘ ਉਹ ਅੱਜ ਕੱਲ ਬਾਹਰ ਯੂਰਪ ਦੇ ਵਿੱਚ ਹੈ, ਉਹਨੇ ਸਵਾਲ ਕੀਤਾ, ਕਹਿੰਦਾ ਜੀ ਮੈਨੂੰ ਗੁਰਬਾਣੀ ਤੇ ਮੈਂ ਸ਼ੰਕਾ ਨਹੀਂ ਕਰਦਾ ਪਰ ਮੈਂ ਸਮਝਣਾ ਚਾਹੁੰਦਾ ਵੀ ਜੇ ਕੋਈ ਮੈਨੂੰ ਸਵਾਲ ਕਰੇ, ਕਬੀਰ ਨੇ ਕਿਹਾ ਵੀ ਫਲ ਪੱਕ ਕੇ ਡਿੱਗਦਾ ਉਹ ਨਹੀਂ ਲੱਗ ਸਕਦਾ, ਕਹਿੰਦਾ ਜੇ ਕੱਚਾ ਫਲ ਡਿੱਗ ਜਾਵੇ ਲੱਗ ਜਾਂਦਾ। ਮੈਂ ਕਿਹਾ ਵੀ ਗੱਲ ਤੇਰੀ ਵੀ ਠੀਕ ਹੈ। ਮੈਂ ਸੋਚ ਕੇ ਮੈਂ ਕਿਹਾ ਹਾਂ ਵੀ ਇਹ ਕਬੀਰ ਸਾਹਿਬ ਨੇ ਇਹੀ ਕਹਿਣਾ ਚਾਹੀਦਾ ਸੀ, ਉਹ ਅੰਤਰਜਾਮੀ ਹੈ, ਕਬੀਰ ਨੂੰ ਪਤਾ ਵੀ ਆਉਣ ਵਾਲਾ ਸਮਾਂ ਵਿਗਿਆਨਕ ਯੁੱਗ ਆ ਰਿਹਾ, ਜਿਹੜਾ ਕੱਚਾ ਫਲ ਹੈ ਆ ਜਿਹੜੇ ਪਿਉਂਦ ਕਰਦੇ ਨੇ ਉਹ ਕੀ ਹੈ, ਕੱਚੀ ਟਾਹਣੀ ਹੋਈ ਹੈ, ਉਹ ਜੋੜ ਦਿੰਦੇ ਨੇ ਜੁੜ ਜਾਂਦੀ ਹੈ। ਇਸੇ ਤਰ੍ਹਾਂ ਜੇ ਕੱਚਾ ਫਲ ਜੋੜਿਆ ਜਾ ਸਕਦਾ, ਪੱਕਾ ਫਲ ਡਿੱਗਿਆ ਜਿਹੜਾ ਟਾਹਣੀ ਸੁੱਕ ਜਾਂਦੀ ਹੈ ਉਹ ਨਹੀਂ ਫਿਰ ਮੁੜ ਕੇ ਟਾਹਣੀ ਨੂੰ ਨਾਲ ਨਹੀਂ ਲੱਗਦਾ ਹੈ। ਤੇ ਕਈਆਂ ਦੇ ਅੰਗ ਪ੍ਰਤੰਗ ਵੱਢੇ ਜਾਂਦੇ ਆ, ਅੱਠ ਪੈਰਾਂ ਦੇ ਵਿੱਚ ਜੋੜਦੇ ਆ, ਉਂਗਲੀ ਕੱਟੀ ਗਈ ਅੱਠ ਪੈਰਾਂ ਦੇ ਵਿੱਚ ਵੀ ਜੁੜ ਗਈ ਸੀ, ਇੱਕ ਭਾਈ ਸਾਹਿਬ ਦੇ ਘਰੋਂ ਬੀਬੀ ਦੀ ਮੇਰੇ ਅੱਖਾਂ ਦੇ ਸਾਹਮਣੇ ਦੀ ਗੱਲ ਹੈ। ਇਸ ਕਰਕੇ ਤੇ ਭਗਤ ਕਬੀਰ ਸਾਹਿਬ ਜੀ ਇਹ ਫਰਮਾਨ ਕਰਦੇ ਹੈ, ਕਹਿੰਦੇ ਇਹ ਜਿਹੜਾ ਸਰੀਰ ਹੈ, ਦੁਬਾਰੇ ਬੋਲ ਦੋ ਜੀ,
ਜੋ ਬਨ ਫਲ ਪਾ ਕੇ ਭੋਏ ਗ੍ਰਹਿ।
ਇਸੇ ਪ੍ਰਕਾਰ ਸੰਸਾਰ ਰੂਪੀ ਬਨ ਵਿੱਚ ਮਨੁੱਖਾ ਦੇਹ ਰੂਪੀ ਫਲ, ਬਿਰਧ ਅਵਸਥਾ ਰੂਪੀ ਜਾਂ ਉਮਰ ਪੂਰੀ ਹੋਣ ਰੂਪ, ਪ੍ਰਾਲਬਧ ਪੂਰੀ ਹੋਣ ਰੂਪ, ਪੱਕਣ ਤੋਂ ਬਾਅਦ ਡਿੱਗ ਜਾਂਦਾ ਹੈ, ਨਾਸ ਹੋ ਜਾਂਦਾ ਹੈ,
ਬਹੁਰ ਨਾ ਲੱਗ ਹੈ ਡਾਰ,
ਉਹ ਮੁੜ ਕੇ ਆਪਣੇ ਪਰਿਵਾਰ ਨਾਲ ਸੰਬੰਧੀਆਂ ਰੂਪੀ ਟਾਹਣੀਆਂ ਦੇ ਨਾਲ ਨਹੀਂ ਲੱਗ ਸਕਦਾ। ਇਸ ਕਰਕੇ ਜਨਮ ਨੂੰ ਸਫਲਾ ਹੁਣੇ ਕਰੋ। ਮਨੁੱਖਾ ਅਵਤਾਰ ਦਲਬ ਤੇਹੀ ਸੰਗਤ ਪਹੁੰਚ, ਕਿਹਾ ਹੈ ਰਵਿਦਾਸ ਜੀ ਨੇ। ਅੱਜ ਦੀ ਵਿਚਾਰ ਸਾਧ ਸਿੰਘ ਜੀ ਇੱਥੇ ਹੀ ਸਮਾਪਤ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਕੁਝ ਸਮਾਂ ਕੁਝ ਮਿੰਟ ਉੱਤੇ ਚਲੇ ਗਏ ਕਿਉਂਕਿ ਆਪਾਂ ਇੱਥੇ 30 ਸਲੋਕਾਂ ਤੱਕ ਅੱਜ ਦੀ ਕਥਾ ਲਿਜਾਣੀ ਸੀ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਆਓ ਇੱਥੇ ਹੁਣ ਸਮਾਪਤੀ ਹੈ ਜੀ।
ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਬਾਰ, ਜੋ ਬਨ ਫਲ ਪਾ ਕੇ ਭੋਏ ਗ੍ਰਹਿ, ਬਹੁਤ ਨਾ ਲੱਗ ਹੈ ਡਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।